ਧੰਨ ਵਾਹੇ। ਧੰਨ ਵਾਹੇ, ਧੰਨ ਵਾਹੇ ਗੁਰੂ। ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਸਾਬਤ ਵਸਤ ਸਾਬਤ ਵਸਤ ਉਹ ਆਪਣੀ ਲਹਿ। ਜਾਗ ਲਿਓ ਰੇ ਮਨਾ, ਜਾਗ ਲਿਓ ਕਹਾਂ ਗਫਲ ਗ੍ਰਹਿ ਮੈਂ ਕੋਈ ਜਾਗਤ ਰਹੇ। ਜਾਗ ਰਹੇ ਨਾਮੁਸ ਜਾਗ ਰਹੇ ਨਾਮੁਸ ਮਨ ਕਰਕੇ ਜਾਗਿਆਂ ਦੀ ਗੱਲ ਕਰਦੇ ਆ। ਜਿਹੜੇ ਜਾਗਦੇ ਰਹਿੰਦੇ ਕਹਿੰਦੇ ਉਹ ਠੱਗੇ ਨਹੀਂ ਜਾਂਦੇ, ਕੋਈ ਪੱਖ ਹੋਵੇ, ਭਾਵੇਂ ਸਮਾਜਿਕ ਹੋਵੇ, ਧਾਰਮਿਕ ਹੋਵੇ, ਆਰਥਿਕ ਹੋਵੇ, ਜਿਹੜੇ ਜਾਗਦੇ ਆ ਮੁੱਸਣ ਤੋਂ ਬਚ ਜਾਂਦੇ, ਮਤਲਬ ਕਿ ਠੱਗੀ ਤੋਂ ਬਚ ਜਾਂਦੇ। ਇਸ ਗ੍ਰਹਿ ਮੈਂ ਕੋਈ ਜਾਗਦ ਜੀ ਜਾਗਦ ਰਹੇ ਨਾਮੁਸ ਜਾਗਤ ਰਹੇ ਜਾਗਤ ਰਹੇ
ਨਾਮੋ ਸੇ ਕੋ ਜਿਸ ਸਤਿਗੁਰ ਮਿਲੈ
ਨਾਮੂਸੇ ਕੋਏ ਜਾਗ देखी ना ठगिया जावी
फिरते ठकवाड़े जी देखी ना थकया जावी
फिरते ठकवाड़े जी देखी ना थकया जावी फिरते ठकवाड़े जी देखी ना थकया जावी
फिरते ठकवाड़े जी देखी ना थकया जावी फिरते ठकवाड़े जी देखी ना थकया जावी फिरते ठकवाड़े ने देखी ना थकया जावी फिरते ठकवाड़े ने देखी ना थकया जावी
फिरते ठकवाड़े ने देखी ना थकया जावी
फिरते
ठकवाड़े ने देखी ना थकया जावी
फिरते ठकवाड़े ने वेखी ना थकया जावी फिरते ठकवाड़े ने वेखी ना थकया जावी देखी ना थकया जावी देखी ना थकया जावी देखी ना थकया जावी देखी ना थकया जावी
देखी ना थकया जावी देखी ना थकया जावी
ओ देखी ना थकया जावी
देखी ना थकया जावी
देखी ना थकया जावी देखी ना थकया जावी ओ देखी ना थकया जावी देखी ना थकया जावी देखी ना थकया जावी देखी ना थकया देखी ना थकया जावी देखी ना थकया जावी
देखी ना थकया जावी देखी ना थकया जावी देखी ना थकया जावी देखी ना थकया जावी
देखी ना थकया जावी देखी ना थकया जावी देखी ना थकया जावी देखी ना थकया जावी देखी ना थकया जावी देखी ना थकया जावी देखी ना थकया जावी देखी ना थकया जावी
देखी ना थकया जावी देखी ना थकया जावी देखी ना थकया जावी देखी ना थकया जावी
देखी ना थकया जावी देखी ना थकया जावी देखी ना थकया जावी देखी ना थकया जावी देखी ना थकया जावी
देखी ना थकया जावी देखी ना थकया जावी
देखी ना थकया जावी देखी ना थकया जावी देखी ना थकया जावी देखी ना थकया जावी
देखी ना थकया जावी देखी ना थकया जावी
फिरते ठकवाड़े ने देखी ना थकया जावी फिरते ठकवाड़े ने देखी ना थकया जावी
फिरते ठकवाड़े ने देखी ना थकया जावी फिरते ठकवाड़े ने देखी ना थकया जावी
फिरते ठकवाड़े ने देखी ना थकया जावी फिरते ठकवाड़े ने देखी ना
ठगया जाए।
जीव पंच बिखाती एक गरीब राखो राखण हारे। खेद करे और बहुत संतावे आयो शरण तुहारे। बड़े प्यार नाल रोजाना की तरह आप सारिआं नूं रल मिल के थोड़े बहुते शरीर इत्थे इकट्ठे हो जाते हैं, क्योंकि आने वाली संगत भी कई बार चलो बैठ जाती है। बाकी इंटरनेट के माध्यम राही जिन्हें भी स्रोते वीर भैन भरा सुन रहे हैं, गज के पहला फतेह बुलाओ। आखो जी वाहिगुरु जी का वाहिगुरु जी की फतेह। अज फिर मौका बनिया, कल और परसों आप जी ने बड़े प्यार नाल इसे तरह भाई गुरप्रीत सिंह जी और भाई श्रोमणदीप सिंह जी उन्हां पासों गुरमत दीआं विचारां और हरी जस कीर्तन बड़े टका नाल आप जी ने सरवण कीता। इउं ही कह सकदे हां वी टका नाल ही सरवण कीता होणा, क्योंकि नैट ते देखदे हां कई वारी 500-600 बंदा कई वारी सुन रहा हुंदा। ਜਿਹੜਾ ਬੰਦਾ ਇੱਕ ਵਾਰੀ ਚਲਾ ਲੈਂਦਾ ਫਿਰ ਲਗਾਤਾਰ, ਕਈ ਬੰਦੇ ਇੰਟਰਸਟ ਨਾਲ ਸੁਣਦੇ ਆ, ਦਿਲਚਸਪੀ ਨਾਲ ਸੁਣਦੇ ਆ। ਤੇ ਯਾਦ ਰੱਖੋ ਕੋਈ ਚੀਜ਼ ਹੋਵੇ ਉਹਦੇ ਵਿੱਚ ਜੇ ਇੰਟਰਸਟ ਬਣ ਜਾਵੇ ਬੰਦੇ ਦਾ ਫਿਰ ਤੇ ਉਹ ਸਵਾਦ ਬਹੁਤ ਦਿੰਦੀ ਹੈ। ਕੀਰਤਨ ਵਿੱਚ ਇੰਟਰਸਟ ਬਣ ਜਾਏ ਉਹਦੇ ਵਿੱਚ ਰਸ ਆਉਣ ਲੱਗ ਜਾਂਦਾ, ਪਰ ਬੰਦਾ ਡਿਪੈਂਡ ਨਾ ਰਹੇ ਉਹਦੇ ਤੇ, ਇਹ ਗੱਲ ਚੇਤੇ ਰੱਖਿਓ। ਕਈ ਬੰਦੇ ਕਹਿੰਦੇ ਵੀ ਜੇ ਅਸੀਂ ਫਲਾਨੇ ਬੰਦੇ ਨੂੰ ਸੁਣਾਂਗੇ ਫਿਰ ਅਸੀਂ ਕੁਛ ਕਰ ਸਕਦੇ ਹਾਂ, ਫਿਰ ਸਾਡੇ ਅੰਦਰ ਜਾਗਰਤੀ ਜੀ ਆਉਂਦੀ ਹੈ। ਕਈ ਬੰਦੇ ਐਂ ਸੋਚਦੇ ਆ, ਕੋਈ ਕਿਸੇ ਬਾਬੇ ਦਾ ਉਪਾਸ਼ਕ ਹੈ, ਕੋਈ ਕਿਸੇ ਦਾ, ਕੋਈ ਕਿਸੇ ਦਾ, ਕੋਈ ਕਿਸੇ ਦਾ। ਕਈ ਬੰਦੇ ਕੀਰਤਨੀਆਂ ਦੇ ਵੀ ਉਪਾਸ਼ਕ ਹੁੰਦੇ ਆ। ਅਗਲਾ ਕਹਿੰਦਾ ਵੀ ਮੈਂ ਉਹਦਾ ਸ਼ਬਦ ਸੁਣੂ ਤੇ ਫਿਰ ਮੈਨੂੰ ਸਕੂਨ ਮਿਲਦਾ। ਸ਼ਬਦ ਸੁਣਨੇ, ਕੀਰਤਨ ਸੁਣਨਾ, ਕਈ ਕਥਾ ਦੇ ਉਪਾਸ਼ਕ ਵੀ ਹੁੰਦੇ ਆ ਵੀ ਜਿਹੜੇ ਕਥਾਵਾਚਕ ਵਧੀਆ ਕਥਾ ਕਰਦੇ ਆ, ਉਹਦੇ ਉਹਨਾਂ ਨੂੰ ਉਹ ਸੁਣ ਕੇ ਸਕੂਨ ਜਿਹਾ ਮਿਲਦਾ, ਰਸ ਜਿਹਾ ਮਿਲਦਾ, ਆਨੰਦ ਜਿਹਾ ਆਉਂਦਾ। ਚਲੋ ਕਥਾ ਸੁਣਨੀ, ਕੀਰਤਨ ਸੁਣਨਾ, ਕੁਝ ਸਮਝਣ ਵਾਸਤੇ ਕੋਈ ਮੋਟੀਵੇਸ਼ਨ ਸਪੀਕਰ ਹੈ ਉਹਦੇ ਤੋਂ ਕੋਲ ਕੁਛ ਨਾ ਕੁਛ ਸੁਣ ਲੈਣਾ, ਉਹ ਤੇ ਇੱਕ ਬੀਜ ਹੁੰਦਾ ਹੈ। ਤੇ ਮਨ ਹੈ ਸਾਡੀ ਧਰਤੀ, ਜਿਹਨੂੰ ਪਾਤਸ਼ਾਹ ਜੀ ਕਹਿੰਦੇ ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ। ਕਈ ਥਾਵਾਂ ਤੇ ਇਹ ਵੀ ਲਿਖਿਆ ਵੀ ਖੇਤ ਸਰੀਰ ਜੋ ਬੀਜੀ ਹੈ ਸੋ ਅੰਤ ਖਲੋਆ ਆਏ, ਇਸ ਸਰੀਰ ਨੂੰ ਵੀ ਖੇਤ ਆ ਗਿਆ। ਸੋ ਗੱਲ ਤੇ ਇੱਥੇ ਮੁੱਕਦੀ ਹੈ ਵੀ ਇਹ ਸਾਡਾ ਮਨ ਬੀ ਮਨ ਹੈ ਜਿਹੜਾ ਧਰਤੀ ਹੈ, ਇਹਦੇ ਵਿੱਚ ਗਿਆਨ ਦਾ ਬੀਜ ਪੈਣਾ ਲਾਜ਼ਮੀ ਹੁੰਦਾ ਹੈ। ਇੰਟਰਸਟ ਨਾਲ ਜਿਹੜੀ ਆਪਾਂ ਗੱਲ ਕਰਨ ਲੱਗੇ ਸਾਂ, ਕਈ ਬੰਦਿਆਂ ਦਾ ਬਹੁਤ ਇੰਟਰਸਟ ਹੁੰਦਾ ਹੈ ਪਰ ਇਹ ਚੀਜ਼ ਤੇ ਡਿਪੈਂਡ ਨਹੀਂ ਰਹਿਣਾ ਹੁੰਦਾ ਵੀ ਉਹ ਕੁਛ ਨਾ ਕੁਛ ਦੱਸੂ ਫਿਰ ਅਸੀਂ ਮੋਟੀਵੇਟ ਹੋਵਾਂਗੇ। ਉਹ ਤੇ ਇੱਕ ਬੀਜ ਹੈ, ਉਹ ਤੇ ਇੱਕ ਗਿਆਨ ਦਾ ਕਿਣਕਾ ਹੈ, ਪਰ ਜੰਮਣਾ ਕਿੱਥੇ ਆ ਸਾਡੇ ਮਨ ਵਿੱਚ। ਜਿਵੇਂ ਕਹਿ ਲਓ ਦਹੀਂ ਨੂੰ ਜਮਾਉਣਾ ਹੋਵੇ ਤੇ ਕਿੰਨਾ ਕਿੰਨਾ ਦਹੀਂ ਚਾਹੀਦਾ। ਹੁਣ ਜੇ ਕਿਲੋ ਦਹੀਂ ਨੂੰ ਜਾਗ ਲਾਉਣਾ ਹੈ ਤੇ ਇਹ ਥੋੜਾ ਵੀ ਕਿਲੋ ਕਿਲੋ ਜਾਗ ਚੱਕੀ ਫਿਰਦੇ, ਜਾਗ ਤੇ ਥੋੜੀ ਜਿਹੀ ਬਹੁਤ ਹੁੰਦੀ ਹੈ। ਜੇ ਆਪਾਂ ਖੇਤ ਵਿੱਚ ਬੀਜ ਪਾਉਣਾ ਹੈ, ਇਹ ਥੋੜਾ ਵੀ ਹੁਣ ਜੇ 2 ਕਿੱਲਿਆਂ ਨੂੰ ਬੀਜ ਪਾਉਣਾ ਹੈ, ਆਪਾਂ ਕਣਕ ਦਾ ਬੀਜ ਪਾਉਣਾ ਹੈ ਜਾਂ ਚੀਰੀ ਲਾਉਣੀ ਹੈ, ਪਨੀਰੀ ਬੀਜਣੀ ਹੈ ਉਹਦੀ, ਆਪਾਂ ਪਨੀਰੀ ਤਿਆਰ ਕਰਨੀ, ਇਹ ਥੋੜਾ ਵੀ ਓਨਾ ਹੀ ਬੀਜ ਚਾਹੀਦਾ ਹੁੰਦਾ, ਉਹਦੇ ਥੋੜਾ ਜਿਹਾ ਬਹੁਤ ਹੁੰਦਾ, ਕਈ ਥੋੜਾ ਜਿਹਾ ਹਿੱਸਾ ਹੀ ਹੁੰਦਾ ਉਹਦਾ ਤਾਂ ਸਾਰਾ। ਤਾਂ ਹੀ ਤੇ ਪਾਤਸ਼ਾਹ ਜੀ ਕਹਿੰਦੇ ਆ ਕਿਣਕਾ ਏਕ ਜਿਸ ਜੀਵ ਸਾਵੈ, ਕਿਣਕਾ ਮਾਤਰ ਬਸ ਮਨ ਸਮਝਾਵਣ ਕਾਰਨ ਨੇ ਕਛੂਕ ਪੜੀ ਹੈ ਗਿਆਨ। ਤੇ ਆਪਾਂ ਜਿਹੜੀ ਗੱਲ ਕਰਨ ਲੱਗੇ ਸਾਂ ਵੀ ਜੇ ਤੇ ਸਾਡਾ ਬਣ ਜਾ ਇੰਟਰਸਟ, ਹੁਣ ਖੇਡ ਵਿੱਚ ਸਾਡਾ ਇੰਟਰਸਟ ਕਿਉਂ ਬਣਦਾ, ਗੱਲ ਇਹ ਕਰਦੇ ਸੀ ਆਪਾਂ ਵੀ ਖੇਡ ਵਿੱਚ ਇੰਟਰਸਟ ਸਾਡਾ ਇਸ ਕਰਕੇ ਬਣਦਾ ਵੀ ਉੱਥੇ ਹਾਰ ਵੀ ਹੈ ਤੇ ਜਿੱਤ ਵੀ ਹੈ, ਤੇ ਬੰਦੇ ਨੇ ਬਚਣਾ ਹੁੰਦਾ ਉਸ ਹਾਰ ਤੋਂ। ਉਸ ਹਾਰ ਤੋਂ ਬਚਣ ਲਈ ਬੰਦਾ ਆਪਣੀ ਜਿੰਦ ਜਾਨ ਲਾ ਦਿੰਦਾ ਵੀ ਮੈਂ ਹਾਰਨਾ ਨਹੀਂ, ਮੈਂ ਖੇਡਣਾ ਤੇ ਖੇਡ ਕੇ ਮੈਂ ਜਿੱਤ ਹਾਸਲ ਕਰਨੀ। ਇਵੇਂ ਸਾਡੀ ਜ਼ਿੰਦਗੀ ਲਾ ਲਓ। ਹੁਣ ਖੇਡ ਵਿੱਚ ਤਾਂ ਕਰਕੇ ਦਿਲਚਸਪੀ, ਹੁਣ ਜਿਹੜੇ ਬੱਚੇ ਫੁੱਟਬਾਲ ਖੇਡਦੇ ਆ, ਮਾਂ ਭਾਵੇਂ ਕਹੀ ਜਾਵੇ ਦੁੱਧ ਲਿਆਉਣ ਦਾ ਟਾਈਮ, ਉਹ ਕਹਿੰਦਾ ਇੰਟਰਸਟ ਹੈ ਮੇਰਾ, ਉਹ ਫੁੱਟਬਾਲ ਦੀ ਗੇਮ ਛੱਡ ਨਹੀਂ ਸਕਦੇ। ਜਿਹੜੇ ਬੰਦੇ ਹੁਣ ਕ੍ਰਿਕਟ ਦੇ ਚਾਹਵਾਨ ਹੋ ਜਾਣ, ਕ੍ਰਿਕਟ ਖੇਡਣ ਦੀ ਜਿਹਨਾਂ ਅੰਦਰ ਦਿਲਚਸਪੀ ਹੈ, ਇੰਟਰਸਟ ਹੈ ਜਿਹਨਾਂ ਦਾ, ਕਿਸੇ ਕਿਸੇ ਵੀ ਗੇਮ ਚ ਲਾ ਲਓ ਵੀ ਕਿਸੇ ਵੀ ਗੇਮ ਚ ਇੰਟਰਸਟ ਹੈਗਾ, ਪਰ ਉਹ ਛੱਡ ਨਹੀਂ ਸਕਦੇ ਕਿਉਂਕਿ ਦਿਲਚਸਪੀ ਇੰਨੀ ਦਿਖਾਉਣ ਲੱਗ ਪਏ। ਤੇ ਜਿਸ ਵੇਲੇ ਬੰਦਾ ਉਸ ਖੇਡ ਵਿੱਚ ਇੰਟਰਸਟ ਦਿਖਾਉਣ ਲੱਗ ਜਾਂਦਾ ਤੇ ਬੰਦੇ ਨੂੰ ਫਿਰ ਉਹਦੇ ਵਿੱਚੋਂ ਸਵਾਦ ਆਉਣ ਲੱਗ ਜਾਂਦਾ। ਆ ਕਥਾ, ਆ ਕੀਰਤਨ, ਆ ਗੁਰਬਾਣੀ ਕੁਛ ਵੀ ਹੈ ਧਾਰਮਿਕ ਤੌਰ ਤੇ, ਇਹ ਤੇ ਇੱਕ ਬੀਜ ਹੈ, ਇਹਨੇ ਸਾਡੇ ਅੰਦਰ ਪੁੰਗਰਨਾ, ਇਹਨੇ ਸਾਡੇ ਅੰਦਰ ਜਾ ਕੇ ਦਰਖਤ ਬਣਨਾ ਹੁੰਦਾ ਹੈ। ਤੇ ਜਿੱਦਣ ਇਹ ਦਰਖਤ ਬਣ ਗਈ ਫਿਰ ਇਹਦੀ ਛਾਵੇਂ ਬੰਦਾ ਬਹਿੰਦਾ, ਛਾਵੇਂ ਬਹਿਣ ਦਾ ਮਤਲਬ ਉਹਦੇ ਵਿੱਚੋਂ ਆਨੰਦ ਆਉਣ ਲੱਗ ਜਾਂਦਾ। ਜੋ ਅੱਜ ਬੀਜਿਆ ਕੱਲ ਨੂੰ ਜਦੋਂ ਵੱਢਾਂਗੇ, ਮੰਨ ਕੇ ਚਲੋ ਜੀਰੀ ਉਹ ਲਾਈ ਆ, ਪਾਣੀ ਟਾਈਮ ਤੇ ਦਿੱਤਾ, ਸਾਂਭ ਸੰਭਾਲ, ਰੇ ਸਪਰੇ ਸਾਰਾ ਕੁਛ ਪ੍ਰੋਪਰ ਵਧੀਆ ਢੰਗ ਨਾਲ ਵਧੀਆ ਤਰੀਕੇ ਨਾਲ ਸਾਰਾ ਕੁਛ ਕੀਤਾ, ਤੇ ਜਿਸ ਵੇਲੇ ਉਹਦੇ ਵਿੱਚੋਂ ਝਾੜ ਨਿਕਲਣਾ ਕਿੰਨਾ ਸਵਾਦ ਆਉਣਾ ਉਹਦੇ ਚੋਂ। ਆਪਾਂ ਸ਼ਬਦ ਹੀ ਪੜ੍ਹ ਲਓ, ਮੰਨ ਕੇ ਚਲੋ ਸ਼ਬਦ ਪੜ੍ਹਦੇ ਆਪਾਂ ਗੁਰਬਾਣੀ ਦਾ, ਜਿਸ ਵੇਲੇ ਤਿਆਰੀ ਕਮਰੇ ਦੇ ਅੰਦਰ ਬਹਿ ਕੇ ਕੀਤੀ ਹੈ, ਕਥਾ ਦੇ ਕੋਈ ਚਾਰ ਅੱਖਰ ਸਮਝੇ ਹੈ ਦਿਮਾਗ ਨੇ, ਜਦੋਂ ਆਪਾਂ ਸਮਾਜ ਅੱਗੇ ਲੋਕਾਂ ਅੱਗੇ ਰੱਖਦੇ ਹਾਂ, ਜਦੋਂ ਦੁਬਾਰਾ ਫਿਰ ਉਸੇ ਨੂੰ ਸੁਣਦੇ ਹਾਂ, ਉਹਦਾ ਸਵਾਦ ਕਿੰਨਾ ਆਉਂਦਾ ਬੰਦੇ ਨੂੰ ਵੀ ਅੱਛਾ ਵੀ ਮੈਂ ਕੱਲ ਸ਼ਬਦ ਦੀ ਤਿਆਰੀ ਕੀਤੀ ਸੀ, ਅੱਜ ਪੜ੍ਹਿਆ ਕਿੰਨਾ ਆਨੰਦ ਆਇਆ ਉਹਦੇ ਚੋਂ। ਮਤਲਬ ਕਿ ਜੋ ਬੀਜਿਆ ਜਦੋਂ ਉਹਨੂੰ ਵੱਢਦੇ ਹਾਂ, ਜਿਹਦੇ ਚੰਗਾ ਬੀਜਿਆ ਚੰਗਾ ਵੱਢ ਰਹੇ ਹਾਂ, ਫਿਰ ਉਹਦੇ ਵਿੱਚੋਂ ਸਵਾਦ ਆਨੰਦ ਉਨਾ ਹੀ ਹੁੰਦਾ। ਇਸ ਕਰਕੇ ਜਿਵੇਂ ਖੇਡ ਵਿੱਚ ਇੰਟਰਸਟ ਹੈ ਬੱਚੇ ਦਾ, ਫੁੱਟਬਾਲ ਵਿੱਚ, ਕ੍ਰਿਕਟ ਵਿੱਚ, ਇਵੇਂ ਇੰਟਰਸਟ ਜੇ ਸਾਨੂੰ ਆ ਗਿਆਨ ਵਿੱਚ ਇੰਨਾ ਹੀ ਇੰਟਰਸਟ ਬਣ ਜਾਏ, ਇੰਨੀ ਦਿਲਚਸਪੀ ਅਸੀਂ ਦਿਖਾਉਣ ਲੱਗ ਜਾਈਏ ਵੀ ਇਹਦੇ ਬਿਨਾਂ ਵੀ ਮੇਰਾ ਨਹੀਂ ਸਰਨਾ। ਆਪਾਂ ਪਿਛਲੇ ਹਫ਼ਤੇ ਵੀ ਗੱਲ ਕੀਤੀ ਸੀ ਨਾ, ਭਾਈ ਗੁਰਦਾਸ ਜੀ ਕਹਿੰਦੇ ਨਾ, ਜੈਸੇ ਬਿਨ ਲੋਚਨ ਬਲੋਕੀ ਹੈ ਨਾ ਰੂਪ ਰੰਗ। ਕਹਿੰਦੇ ਜੇ ਅੱਖਾਂ ਨਾ ਹੋਣ ਤੇ ਬੰਦਾ ਰੰਗ ਰੂਪ ਕਿਵੇਂ ਦੇਖ ਸਕਦਾ, ਇਵੇਂ ਜੇ ਬੰਦੇ ਕੋਲ ਗਿਆਨ ਨਾ ਹੋਵੇ, ਸਮਝ ਨਾ ਹੋਵੇ, ਤੇ ਬੰਦਾ ਜ਼ਿੰਦਗੀ ਕਿੱਦਾਂ ਜਿਉਂ ਸਕਦਾ। ਕਮਲਿਆਂ ਵਾਲੀ ਜ਼ਿੰਦਗੀ ਹੋ ਜਾਂਦੀ ਉਹਦੀ, ਪਾਗਲਾਂ ਵਰਗੀ ਜ਼ਿੰਦਗੀ। ਕਿਉਂਕਿ ਸ਼ਬਦ ਗੁਰਪੀਰਾ, ਕੱਲ ਵੀ ਗੱਲ ਕਰਦੇ ਸੀ, ਸ਼ਬਦ ਗੁਰਪੀਰਾ ਗੈਰ ਗਭੀਰਾ, ਬਿਨ ਸ਼ਬਦ ਹੈ ਜੱਗ ਬੋਰਾ, ਕਮਲਿਆਂ ਵਰਗੀ ਜ਼ਿੰਦਗੀ ਹੋ ਗਈ। ਇਸ ਕਰਕੇ ਜਿਹੜੀ ਆਪਾਂ ਗੱਲ ਕਰਨ ਲੱਗੇ ਸਾਂ, ਜਦੋਂ ਕਈ ਬੰਦੇ ਇੰਟਰਸਟ ਨਾਲ ਸੁਣਦੇ ਆ ਇੰਟਰਨੈਟ ਤੇ, ਬੜੇ ਧਿਆਨ ਨਾਲ ਹਰ ਗੱਲ ਨੂੰ ਵਾਚ ਕਰਦੇ ਆ, ਸਮਝਦੇ ਆ, ਤੇ ਸਮਝ ਸਮਝ ਕੇ ਇੱਥੇ ਜਦੋਂ ਆ ਕੇ ਮਿਲਦੇ ਆ ਨਾ, ਇੱਥੇ ਦੇਖਦੇ ਆ ਕਈ ਵਾਰੀ ਭਾਈ ਸਾਹਿਬ ਨੂੰ ਆ ਕੇ ਮਿਲਦੇ ਆ, ਜਦੋਂ ਦੱਸਦੇ ਆ ਜ਼ਿੰਦਗੀ ਜਿਉਣੀ ਆ ਗਈ, ਕੰਮ ਟਾਈਮ ਤੇ ਕਰਨ ਲੱਗ ਪਏ, ਜ਼ਿੰਮੇਵਾਰੀਆਂ ਨਿਭਾਉਣ ਲੱਗ ਪਏ, ਉਹ ਇੱਕ ਝਾੜ ਹੈ, ਬੀਜ ਪਾਇਆ ਉਹਦੇ ਵਿੱਚੋਂ ਝਾੜ ਨਿਕਲ ਰਿਹਾ, ਉਹਦਾ ਫਿਰ ਸਵਾਦ ਆਉਂਦਾ। ਤੇ ਇਵੇਂ ਇੰਟਰਸਟ ਦਿਖਾਈਏ ਅਸੀਂ, ਕੋਈ ਕੰਮ ਕਰਦੇ ਹਾਂ ਦਿਲਚਸਪੀ ਨਾਲ, ਇੰਟਰਸਟ ਦੇ ਨਾਲ, ਤੇ ਜੇ ਅਸੀਂ ਆ ਆ ਗੱਲਾਂ, ਆ ਗੁਰਮਤ ਦੀਆਂ ਗੱਲਾਂ, ਸਾਡੀ ਸਮਝ ਦੀਆਂ ਗੱਲਾਂ, ਜੇ ਅਸੀਂ ਇਹਨੂੰ ਸੁਣਦੇ ਹਾਂ ਇੰਟਰਸਟ ਨਾਲ, ਤੇ ਇਹ ਸਾਡੇ ਅੰਦਰ ਦਰਖਤ ਬਣੇ, ਇਹਨੂੰ ਕੋਈ ਨਾ ਕੋਈ ਫਲ ਲੱਗੇ, ਇਹਨੂੰ ਕੋਈ ਨਾ ਕੋਈ ਬੂਰ ਪਵੇ, ਅਗਲਾ ਫਿਰ ਵੇਖ ਕੇ ਹੈਰਾਨ ਹੋਵੇ ਵੀ ਵਾਹ ਵਾਹ ਕਮਾਲ ਹੈ, ਹੈਰਾਨ ਜਿਹਨੂੰ ਕਹਿੰਦੇ ਵਾਹ ਗੁਰੂ। ਜਿਵੇਂ ਕੋਈ ਕੋਈ ਚੀਜ਼ ਕਮਾਲ ਦੀ ਦੇਖੀਏ ਤੇ ਅੰਦਰੋਂ ਆਉਂਦਾ ਨਾ ਵੀ ਵਾਹ ਗੁਰੂ, ਇਵੇਂ ਹੀ ਸਾਨੂੰ ਵੇਖ ਕੇ ਅਗਲਾ ਕਵੇ ਵੀ ਹੈ ਬਦਲਾਅ, ਕੁਛ ਨਾ ਕੁਛ ਹੈ ਰੰਗ ਬੰਦੇ। ਇਸ ਕਰਕੇ ਆਓ ਬੀਜ ਪਾਈਏ, ਇੰਟਰਸਟ ਦਿਖਾਈਏ, ਪਹਿਲਾਂ ਇੰਟਰਸਟ ਬਣਾਈਏ, ਇੰਟਰਸਟ ਜਦੋਂ ਬਣ ਗਿਆ ਫਿਰ ਪਿਆਰ ਪੈਣਾ ਇਹਨਾਂ ਇਸ ਵਿਚਾਰਧਾਰਾ ਨਾਲ, ਇਹ ਗੁਰਮਤ ਦੀ ਗੱਲ ਨਾਲ, ਗੁਰਬਾਣੀ ਦੇ ਗਿਆਨ ਨਾਲ ਜਦੋਂ ਪਿਆਰ ਪੈ ਗਿਆ ਉਹਨੇ ਬੀਜ ਬਣਨਾ, ਬੀਜ ਨੇ ਸਾਡੇ ਅੰਦਰ ਉੱਗਣਾ ਹੈ। ਇਸ ਕਰਕੇ
ਇਸ ਮਨ ਦੀ ਧਰਤੀ ਤੇ ਗਿਆਨ ਦਾ ਬੀਜ ਬੀਜ ਲੈ, ਮਨ ਦੀ ਇਸ ਧਰਤੀ ਤੇ ਗਿਆਨ ਵਾਲਾ ਬੀਜ ਬੀਜ ਲੈ, ਮਨ ਦੀ ਇਸ ਧਰਤੀ ਤੇ ਗਿਆਨ ਵਾਲਾ ਬੀਜ ਬੀਜ ਲੈ, ਮਨ ਦੀ ਇਸ ਧਰਤੀ ਤੇ ਗਿਆਨ ਵਾਲਾ ਬੀਜ ਬੀਜ ਲੈ, ਮਨ ਦੀ ਇਸ ਧਰਤੀ ਤੇ ਗਿਆਨ ਵਾਲਾ ਬੀਜ ਬੀਜ ਲੈ, ਮਨ ਦੀ ਇਸ ਧਰਤੀ ਤੇ ਗਿਆਨ ਵਾਲਾ ਬੀਜ ਬੀਜ ਲੈ, ਮਨ ਦੀ ਇਸ ਧਰਤੀ ਤੇ ਗਿਆਨ ਵਾਲਾ ਬੀਜ ਬੀਜ ਲੈ, ਮਨ ਦੀ ਇਸ ਧਰਤੀ ਤੇ ਗਿਆਨ ਦਾ ਬੀਜ ਬੀਜ ਲੈ, ਮਨ ਦੀ ਇਸ ਧਰਤੀ ਤੇ ਗਿਆਨ ਵਾਲਾ ਬੀਜ ਬੀਜ ਲੈ, ਮਨ ਦੀ ਇਸ ਧਰਤੀ ਤੇ ਗਿਆਨ ਵਾਲਾ ਬੀਜ ਬੀਜ ਲੈ, ਮਨ ਦੀ ਇਸ ਧਰਤੀ ਤੇ ਗਿਆਨ ਵਾਲਾ ਬੀਜ ਬੀਜ ਲੈ, ਮਨ ਦੀ ਇਸ ਧਰਤੀ ਤੇ ਗਿਆਨ
ਗਿਆਨ ਵਾਲਾ ਬੀਜ ਬੀਜ ਲੈ,
ਗਿਆਨ ਵਾਲਾ ਬੀਜ ਬੀਜ, ਗਿਆਨ ਦਾ ਬੀਜ ਬੀਜ, ਗਿਆਨ ਵਾਲਾ ਬੀਜ ਬੀਜ ਲੈ, ਗਿਆਨ ਦਾ ਬੀਜ ਬੀਜ ਲੈ,
ਗਿਆਨ ਵਾਲਾ ਬੀਜ ਬੀਜ ਲੈ, ਗਿਆਨ ਵਾਲਾ ਬੀਜ ਬੀਜ ਲੈ, ਗਿਆਨ ਵਾਲਾ ਬੀਜ ਬੀਜ ਲੈ, ਗਿਆਨ ਵਾਲਾ ਬੀਜ ਬੀਜ ਲੈ,
ਗਿਆਨ ਵਾਲਾ ਬੀਜ ਬੀਜ ਲੈ, ਗਿਆਨ ਵਾਲਾ ਬੀਜ ਬੀਜ ਲੈ, ਗਿਆਨ ਵਾਲਾ ਬੀਜ ਬੀਜ ਲੈ, ਗਿਆਨ ਵਾਲਾ ਬੀਜ ਬੀਜ ਲੈ, ਗਿਆਨ ਵਾਲਾ ਬੀਜ ਬੀਜ ਲੈ, ਗਿਆਨ ਵਾਲਾ ਬੀਜ ਬੀਜ ਲੈ, ਗਿਆਨ ਵਾਲਾ ਬੀਜ ਬੀਜ ਲੈ, ਗਿਆਨ ਵਾਲਾ ਬੀਜ ਬੀਜ ਲੈ,
ਗਿਆਨ ਵਾਲਾ ਬੀਜ ਬੀਜ ਲੈ, ਗਿਆਨ ਵਾਲਾ ਬੀਜ ਬੀਜ ਲੈ, ਗਿਆਨ ਵਾਲਾ ਬੀਜ ਬੀਜ ਲੈ, ਗਿਆਨ ਵਾਲਾ ਬੀਜ ਬੀਜ ਲੈ,
ਗਿਆਨ ਵਾਲਾ ਬੀਜ ਬੀਜ ਲੈ, ਗਿਆਨ ਵਾਲਾ ਬੀਜ ਬੀਜ ਲੈ, ਗਿਆਨ ਵਾਲਾ ਬੀਜ ਬੀਜ ਲੈ, ਗਿਆਨ ਵਾਲਾ ਬੀਜ ਬੀਜ ਲੈ, ਮਨ ਦੀ ਇਸ ਧਰਤੀ ਤੇ ਗਿਆਨ ਦਾ ਬੀਜ ਬੀਜ ਲੈ, ਮਨ ਦੀ ਇਸ ਧਰਤੀ ਤੇ ਗਿਆਨ ਦਾ ਬੀਜ ਬੀਜ ਲੈ,
ਮਨ ਦੀ ਇਸ ਧਰਤੀ ਤੇ ਗਿਆਨ ਵਾਲਾ ਬੀਜ ਬੀਜ ਲੈ, ਮਨ ਦੀ ਇਸ ਧਰਤੀ ਤੇ ਗਿਆਨ ਵਾਲਾ ਬੀਜ ਬੀਜ ਲੈ,
ਮਨ ਦੀ ਇਸ ਧਰਤੀ ਤੇ ਗਿਆਨ ਵਾਲਾ ਬੀਜ ਬੀਜ ਲੈ, ਮਨ ਦੀ ਇਸ ਧਰਤੀ ਤੇ ਗਿਆਨ ਵਾਲਾ ਬੀਜ ਬੀਜ ਲੈ। ਕਹਿੰਦੇ ਮਨ ਦੀ ਧਰਤੀ, ਜਿਸ ਵੇਲੇ ਇੰਟਰਸਟ ਬਣਦਾ ਸਾਡਾ, ਜਿਹੜੀ ਆਪਾਂ ਗੱਲ ਕਰਦੇ ਸੀ, ਜਦੋਂ ਸਾਡਾ ਇੰਟਰਸਟ ਬਣ ਗਿਆ, ਦਿਲਚਸਪੀ ਦਿਖਾਉਣ ਲੱਗ ਪਏ, ਜਿਵੇਂ ਖੇਡ ਸੀ ਕੋਈ, ਖੇਡ ਵਿੱਚ ਬੱਚਾ ਦਿਲਚਸਪੀ ਦਿਖਾਉਣ ਲੱਗ ਪਿਆ, ਹੌਲੀ 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 ਖੇਡਦਾ ਖੇਡਦਾ ਤਿਆਰੀ ਕਰਦਾ, ਆਪਣੀ ਤਿਆਰੀ ਰੱਖਦਾ, ਇਵੇਂ ਭਾਈ ਆ ਗੁਰਬਾਣੀ ਦਾ ਗਿਆਨ ਤਿਆਰੀ ਤੋਂ ਬਿਨਾਂ ਨਹੀਂ ਮਿਲਦਾ। ਆ ਭਰਤੀ ਐਵੇਂ ਥੋੜਾ ਹੋ ਜਾਂਦੇ ਫੌਜ ਵਿੱਚ ਜਾ ਕੇ, ਕਿੰਨੇ ਕਿੰਨੇ ਮਹੀਨੇ ਪਹਿਲੀ ਦੌੜਨਾ ਭੱਜਣਾ ਡੰਨ ਲਾਉਣੇ ਪੈਂਦੇ, ਖੁਰਾਕ ਆਪਣੀ ਵਧਾਉਣੀ ਪੈਂਦੀ ਕਿ ਨਹੀਂ ਵਧਾਉਣੀ, ਇਵੇਂ ਹੀ ਆਪਣੀ ਤਿਆਰੀ ਪਹਿਲਾਂ ਪ੍ਰੋਪਰ ਕਰਨੀ ਪੈਂਦੀ, ਫਿਰ ਕੁਛ ਮਿਲਦਾ, ਨਹੀਂ ਤੇ ਗੁਰਦੁਆਰੇ ਜਾਣ ਵਾਲਿਆਂ ਦੀ ਕਮੀ ਥੋੜਾ, ਕਿਤੇ ਪਿੰਡਾਂ 'ਚ ਚਾਰ ਚਾਰ ਪੰਜ ਪੰਜ ਗੁਰਦੁਆਰੇ ਬਣੇ ਪਏ ਹੈ, ਪੰਜ 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 ਸੱਤ ਸਰੂਪ ਵੀ ਪਏ ਹੈ, ਨਹੀਂ ਤੇ ਦੋ ਤੇ ਹਰੇਕ ਪਿੰਡ ਵਿੱਚ ਹੈਗੇ ਹੀ ਆ ਨਾ ਗੁਰੂ ਘਰ ਗੁਰਦੁਆਰੇ, ਸਵੇਰੇ ਸ਼ਾਮ ਭਾਈ ਪਾਠ ਵੀ ਕਰਦਾ, ਨਿਤਨੇਮ ਸਵੇਰੇ ਵੀ ਕਰਦਾ, ਸ਼ਾਮਾਂ ਨੂੰ ਵੀ ਨਿਤਨੇਮ ਕਰਦਾ, ਪਰ ਇੰਟਰਸਟ ਤੋਂ ਬਿਨਾਂ ਥੋੜਾ ਕਿਤੇ ਇੱਥੇ ਕੁਛ ਮਿਲਦਾ, ਗਿਆਨ ਮਿਲਦਾ। ਆ ਇੰਟਰਨੈਟ ਹਰੇਕ ਬੰਦੇ ਕੋਲ ਚੱਲਦਾ, ਜਿਹੜੇ 90 ਤੋਂ ਬਾਅਦ ਜਿੰਨੇ ਜੰਮੇ ਆ ਤਕਰੀਬਨ ਸਾਰਿਆਂ ਕੋਲ ਹੀ ਹੈ ਫੋਨ, ਤਾਂ ਸਾਰਿਆਂ ਕੋਲ ਫੋਨ ਹੈਗੇ ਆ, ਨੈਟ ਹਰੇਕ ਦੇ ਫੋਨ ਚੱਲਦਾ, ਕਿੰਨੇ ਕੁ ਬੰਦੇ ਆ ਜਿਹੜੇ ਲਾਹਾ ਲੈਂਦੇ, ਉਹਦੇ ਤੋਂ ਲਾਭ ਲੈਂਦੇ, ਕੁਝ ਸਿੱਖਣ ਦੀ ਚਾਹਨਾ ਰੱਖਦੇ, ਕਿਉਂਕਿ ਇੰਟਰਸਟ ਹੈ ਨਹੀਂ। ਪਿੰਡਾਂ 'ਚ ਗੁਰਦੁਆਰੇ ਬਣੇ ਹੋਏ ਆ, ਪਰ ਇੰਟਰਸਟ ਨਾ ਹੋਣ ਕਰਕੇ ਖਾਲੀ ਹੋ ਰਹਿ ਗਿਆ ਬੰਦਾ। ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪਏ ਹੋਏ ਆ, ਪਰ ਨੇੜੇ ਜਾਣ ਦੀ ਹਿੰਮਤ ਨਹੀਂ ਕਰਦਾ। ਆਪਾਂ ਦੋਸ਼ ਕਿਹਦਾ ਮੜਦੇ ਆ ਪੁਜਾਰੀ, ਠੀਕ ਹੈ ਭਾਈ ਜਿੱਥੇ ਉਹਨੇ ਡਰਾਇਆ, ਅਸੀਂ ਵੀ ਤੇ ਮਾੜੀ ਮੋਟੀ ਹਿੰਮਤ ਕਰ ਸਕਦੇ ਸੀ ਨਾ। ਜੇ ਕਬੀਰ ਸਾਹਿਬ ਦੀ ਹਿੰਮਤ ਕਰ ਸਕਦੇ ਹੈ, ਬਾਬਾ ਨਾਨਕ ਜੀ ਗੁਰੂ ਨਾਨਕ ਸਾਹਿਬ ਹਿੰਮਤ ਕਰ ਸਕਦੇ ਹੈ, ਜੇ ਰਵਿਦਾਸ ਜੀ ਹਿੰਮਤ ਰੱਖਦੇ ਹੈ ਉਹਨਾਂ ਵੇਲਿਆਂ 'ਚ, ਅੱਜ ਤੇ ਸੌਖਾ ਹੀ ਬਹੁਤ ਹੈ, ਅੱਜ ਕੌਣ ਰੋਕਦਾ ਸਰ, ਅੱਜ ਤੇ ਅਸੀਂ ਆਪ ਹੀ ਨਹੀਂ, ਕਿਉਂਕਿ ਅਸੀਂ ਮੜਦੇ ਹਾਂ ਦੂਜੇ ਦੇ ਸਿਰ ਤੇ, ਇਹਨੇ ਨਹੀਂ ਜਾਣ ਦਿੰਦਾ, ਤੂੰ ਮਾੜੀ ਜੀ ਹਿੰਮਤ ਕਰਦਾ, ਅਗਲੀ ਤੇ ਤੇਰੇ ਸਾਹਮਣੇ ਖੜਨ ਦੀ ਹਿੰਮਤ ਨਹੀਂ ਪੈਣੀ। ਕਹਿੰਦੇ ਜਿਵੇਂ ਭਾਈ ਸਾਹਿਬ ਗੱਲ ਵੀ ਕਰਦੇ ਹੁੰਦੇ, ਕਹਿੰਦੇ ਡਰ ਇੰਨਾ ਕਮਜ਼ੋਰ ਹੁੰਦਾ, ਡਰ ਦੀਆਂ ਅੱਖਾਂ 'ਚ ਅੱਖਾਂ ਪਾ ਲਓ, ਕਹਿੰਦੇ ਡਰ ਭੱਜ ਜਾਂਦਾ ਕਿਤੇ, ਡਰ ਇੰਨਾ ਕਮਜ਼ੋਰ ਹੁੰਦਾ। ਜਿਹੜੇ ਬੰਦੇ ਧਰਮ ਦੇ ਨਾਂ ਤੇ ਸਾਨੂੰ ਡਰਾਉਂਦੇ ਆ, ਧਮਕਾਉਂਦੇ ਆ, ਨੇੜੇ ਨਹੀਂ ਜਾਣ ਦੇਣਾ ਗੁਰੂ ਗ੍ਰੰਥ ਸਾਹਿਬ ਦੇ, ਅਗਲੇ ਨੂੰ ਪੁੱਛੋ ਤੇ ਸਹੀ ਵੀ ਬਾਣੀ ਤੇ ਕਹਿੰਦੀ ਜੇ ਵੀ ਨੇੜੇ ਕਿਉਂ ਨਹੀਂ ਜਾਣ ਦੇਣਾ ਵੀ ਜੋ ਤੂੰ ਬ੍ਰਾਹਮਣ ਬ੍ਰਾਹਮਣ ਨਹੀਂ ਜਾਇਆ ਵੀ ਤੈਨੂੰ ਹੱਕ ਕਿਹਨੇ ਦਿੱਤਾ ਤੈਨੂੰ ਇਹ ਅਹੁਦਾ ਕਿਹਨੇ ਦਿੱਤਾ ਵੀ ਬਾਣੀ ਤੇ ਕਹਿੰਦੇ ਵੀ ਜੋ ਤੂੰ ਬ੍ਰਾਹਮਣ ਬ੍ਰਾਹਮਣ ਹੀ ਜਾਇਆ ਜੇ ਉਹਨਾਂ ਤੇ ਗੱਲ ਟੁੱਕਦੀ ਹੈ ਤੇ ਗ੍ਰੰਥੀ ਕੋਈ ਹੋਵੇ ਭਾਵੇਂ ਬਾਬਾ ਬ੍ਰਹਮ ਗਿਆਨੀ ਜੋ ਮਰਜ਼ੀ ਹੋਵੇ ਕੋਈ ਤੇ ਤੇਰੇ ਤੇ ਗੱਲ ਨਹੀਂ ਟੁੱਕਦੀ ਵੀ ਤੂੰ ਆਪਣੇ ਆਪ ਨੂੰ ਸਪੈਸ਼ਲ ਰੱਬ ਦਾ ਖਾਸ ਬਣਾ ਕੇ ਬੈਠਾ ਸਾਡੇ ਵਾਂਗੂ ਹੀ ਤੇਰਾ ਜਨਮ ਹੋਇਆ ਤਾਂ ਆਨ ਵਾਟ ਕਾਹੇ ਨਹੀਂ ਆਇਆ ਅਸੀਂ ਨਿਕੰਮੇ ਆ ਅਸਲ ਚ ਨਿਕੰਮੇ ਹੋਣ ਕਰਕੇ ਇਹਦੇ ਨੇੜੇ ਨਹੀਂ ਗਏ ਉਹਨੇ ਤੇ ਬਸ ਮਾੜਾ ਜਿਹਾ ਡਰ ਹੀ ਪਾਇਆ ਅਸੀਂ ਡਰ ਗਏ ਹਿੰਮਤ ਨਹੀਂ ਨਾ ਦਿਖਾਈ ਤੇ ਆਓ ਜਿਹੜੀ ਆਪਾਂ ਗੱਲ ਕਰਦੇ ਜਿਹਦੇ ਨਾਲ ਸਾਡਾ ਇੰਟਰਸਟ ਬਣ ਗਿਆ ਬੱਚੇ ਦਾ ਇੰਟਰਸਟ ਬਣਦਾ ਖੇਡ ਵਿੱਚ ਤੇ ਸਾਡਾ ਇੰਟਰਸਟ ਬਣੇ ਆ ਜ਼ਿੰਦਗੀ ਦੀ ਖੇਡ ਵਿੱਚ ਜੇ ਬੱਚਾ ਕਹਿੰਦਾ ਵੀ ਮੈਂ ਖੇਡ ਖੇਡਣੀ ਹੈ ਤੇ ਹਾਰਨਾ ਨਹੀਂ ਤੇ ਅਸੀਂ ਆ ਜ਼ਿੰਦਗੀ ਦੀ ਬਾਜ਼ੀ ਕਿਉਂ ਹਾਰੀਏ ਅਸੀਂ ਦਿਨ ਰਾਤ ਹਾਰ ਰਹੇ ਹਾਂ ਜਿਹੜਾ ਆਪਾਂ ਸ਼ਬਦ ਪੜ੍ਹਦੇ ਸੀ ਸ਼ੁਰੂ ਵਿੱਚ ਜਾਗਤ ਰਹੇ ਨਾ ਮੂਸੇ ਹੋਏ ਕਹਿੰਦੇ ਜਿਹੜੇ ਜਾਗਦੇ ਰਹਿੰਦੇ ਠੱਗੇ ਨਹੀਂ ਜਾਂਦੇ ਉਹ ਅਸੀਂ ਤੇ ਸੌਂ ਗਏ ਫਿਜ਼ੀਕਲ ਤੌਰ ਤੇ ਨਹੀਂ ਫਿਜ਼ੀਕਲ ਦੇ ਤੌਰ ਤੇ ਤੇ ਸੌਣਾ ਚਾਹੀਦਾ ਬੰਦੇ ਨੂੰ 8 ਘੰਟਿਆਂ ਦੀ ਨੀਂਦ ਘੱਟੋ ਘੱਟ 7-8 ਘੰਟਿਆਂ ਦੀ ਨੀਂਦ ਬੰਦੇ ਨੂੰ ਲੈਣੀ ਹੋਈ ਚਾਹੀਦੀ ਹੈ 7-8 ਘੰਟਿਆਂ ਦੀ ਨੀਂਦ ਪਰ ਬੰਦਾ ਫਿਜ਼ੀਕਲ ਤੌਰ ਤੇ ਜਾਗ ਰਿਹਾ ਮਾਨਸਿਕ ਤੌਰ ਤੇ ਸੁੱਤਾ ਪਿਆ ਮਨ ਸਾਡਾ ਸੁੱਤਾ ਹੈ ਸਰੀਰ ਕਰਕੇ ਜਾਗ ਰਹੇ ਹਾਂ ਤੇ ਪਾਤਸ਼ਾਹ ਜੀ ਕਹਿੰਦੇ ਸੀ ਜਿੰਨਾ ਜ਼ੋਰ ਦੇਹ ਤੇ ਲਾਉਂਦੇ ਹੋ ਕਿਤੇ ਇਦੋਂ ਅੱਧਾ ਜ਼ੋਰ ਆਪਣੇ ਮਨ ਨੂੰ ਸਮਝਾਉਣ ਤੇ ਲਾ ਦੇ ਵਧੀਆ ਨਹੀਂ ਪਰ ਬੰਦਾ ਆਪਣੇ ਮਨ ਨੂੰ ਕਿੱਥੇ ਸਮਝਾਉਂਦਾ ਅਗਲਾ ਕਹਿੰਦਾ ਬਾਹਰੋਂ ਧਰਮੀ ਬਣ ਜਾਓ ਮਨ ਨੂੰ ਧਰਮੀ ਬਣਾਉਣ ਦੀ ਕੀ ਲੋੜ ਹੈ ਕਿਉਂਕਿ ਮਨ ਨੂੰ ਕਿਹੜਾ ਕਿਸੇ ਨੇ ਪੜ੍ਹਨਾ ਹੈ ਦੇਖਣਾ ਤੇ ਬਾਹਰੋਂ ਬਾਹਰੋਂ ਆਇਆ ਅਸੀਂ ਬਾਹਰ ਮੁਖੀ ਹੋਏ ਅਸੀਂ ਬਾਹਰੋਂ ਦੇਖ ਕੇ ਬੰਦੇ ਦੇ ਰੀਝ ਜਾਣੇ ਵਾਹ ਵਾਹ ਬੱਲੇ ਬੱਲੇ ਚੋਲਾ ਕਿੰਨਾ ਸੋਹਣਾ ਪਾਇਆ ਪੱਗ ਕਿੰਨੀ ਸੋਹਣੀ ਬੰਨੀ ਕੱਪੜੇ ਕਿੰਨੇ ਸੋਹਣੇ ਪਾਇਆ ਉੱਥੇ ਬਾਹਰੋਂ ਬਾਹਰੋਂ ਸਫਾਈ ਰੱਖ ਕੇ ਬੈਠਾ ਬਾਹਰੋਂ ਬਾਹਰੋਂ ਵਧੀਆ ਲੱਗਦਾ ਉਹ ਪਰ ਜੇ ਅੰਦਰੋਂ ਅਗਲੇ ਨੇ ਮਨ ਨੂੰ ਤਾਂ ਨਹੀਂ ਸੋਹਣਾ ਬਣਾਇਆ ਕਿਉਂਕਿ ਮਨ ਦੀ ਅਸੀਂ ਗੱਲ ਹੀ ਨਹੀਂ ਕਰਨੀ ਬਾਬਾ ਜੀ ਦੇ ਹੱਥ ਦੇਖਣੇ ਆ ਪੈਰ ਦੇਖਣੇ ਆ ਮੂੰਹ ਦੇਖਣਾ ਦਾੜੀ ਦੇਖਣੀ ਪੱਗ ਦੇਖਣੀ ਇਹੀ ਕੁਛ ਤੇ ਅਸੀਂ ਦੇਖ ਦੇਖ ਕੇ ਰੀਝ ਜਾਂਦੇ ਹਾਂ ਪ੍ਰਭਾਵਿਤ ਹੋ ਜਾਂਦੇ ਹਾਂ ਤੇ ਜਦੋਂ ਅਸੀਂ ਕਿਉਂਕਿ ਅਗਲਾ ਹਿਪਨੋਟਾਈਜ਼ ਕਰ ਗਿਆ ਆਪਣਾ ਰੂਪ ਦਿਖਾਇਆ ਹਿਪਨੋਟਾਈਜ਼ ਕਰ ਗਿਆ ਬਾਹਰੋਂ ਬਾਹਰੋਂ ਸੋਹਣੀਆਂ ਸੋਹਣੀਆਂ ਗੱਲਾਂ ਕਰੀਆਂ ਸਾਡੇ ਪ੍ਰਚਾਰਕ ਵੀ ਤੇ ਐਵੇਂ ਹੀ ਕਰਦੇ ਆ ਹਿਪਨੋਟਾਈਜ਼ ਕਰ ਲੈਂਦੇ ਲੋਕਾਂ ਨੂੰ ਅਗਲਾ ਮਗਰ ਤੁਰ ਪੈਂਦਾ ਪਰ ਜੇ ਅਸੀਂ ਜਾਗਦੇ ਹੋਈਏ ਅਸੀਂ ਜਾਗਦੇ ਹੋਈਏ ਮਾਨਸਿਕ ਤੌਰ ਤੇ ਤੇ ਅਗਲਾ ਵੀ ਫਿਰ ਸਾਨੂੰ ਜਾਗੇ ਹੀ ਮਿਲੂ ਕਿਉਂਕਿ ਤੁਰਦੇ ਕੋ ਤੁਰਦਾ ਮਿਲੇ ਉੱਡਦੇ ਕੋ ਉੱਡਦਾ ਕਹਿੰਦੇ ਤੁਰਦਿਆਂ ਨੂੰ ਤੁਰਦੇ ਪਸੰਦ ਹੁੰਦੇ ਆ ਉੱਡਦਿਆਂ ਨੂੰ ਉੱਡਦੇ ਪਸੰਦ ਹੁੰਦੇ ਆ ਪੰਛੀ ਅਸਮਾਨ ਵਿੱਚ ਉੱਡਦੇ ਕਿ ਨਹੀਂ ਉੱਡਦਿਆਂ ਨੂੰ ਉੱਡਦੇ ਹੀ ਪਸੰਦ ਹੁੰਦੇ ਆ ਵੀ ਆ ਸਾਡਾ ਸਾਥੀ ਤੇ ਉਹ ਜਿਹੜਾ ਉੱਡਦਾ ਸਾਨੂੰ ਤੇ ਉਹ ਚੰਗਾ ਲੱਗਦਾ ਤੁਰਦੇ ਕੋ ਤੁਰਦਾ ਮਿਲੇ ਲੋ ਆ ਸ਼ਬਦ ਸੁਣਦੇ ਆ ਤੁਰਦੇ ਕੋ ਤੁਰਦਾ ਮਿਲੇ ਉੱਡਦੇ ਕੋ ਉੱਡਦਾ ਪਸੰਦ ਉਹੀ ਆਉਂਦੇ ਆ ਪਰ ਅਸੀਂ ਮਾਨਸਿਕ ਤੌਰ ਤੇ ਸੁੱਤੇ ਹੋਣ ਕਰਕੇ ਬਾਹਰੀ ਭੇਖ ਦੇਖ ਕੇ ਤੁੰਮੇ ਨੂੰ ਬਾਹਰੋਂ ਦੇਖਿਆ ਸੋਹਣਾ ਬਹੁਤ ਹੈ ਪਰ ਜਦੋਂ ਪਾੜ ਕੇ ਦੇਖਿਆ ਮਾੜਾ ਜਿਹਾ ਚੱਖ ਕੇ ਦੇਖਿਆ ਕਹਿੰਦੇ ਕੌੜਾ ਹੈ ਤਾਂ ਲੋਕੀ ਅੜਸੜ ਤੀਰਥ ਨਾਈ ਕੌਰਾਪਣ ਤਊ ਨਾ ਜਾਈ ਤੁੰਮੀ ਤੁੰਮਾ ਵਿਸ ਅਕਤ ਧੂਰਾ ਨਿੰਮ ਫਲ ਕਹਿੰਦੇ ਕਿੰਨੇ ਕੌੜੇ ਨੇ ਸਾਰੇ ਕਹਿੰਦੇ ਤੁੰਮਾ ਖਰਬੂਜੇ ਨਾਲ ਵੀ ਵੱਧ ਸੋਹਣਾ ਲੱਗਦਾ ਕਹਿੰਦੇ ਇੰਨਾ ਵਧੀਆ ਹੁੰਦਾ ਕਹਿੰਦੇ ਇੰਨਾ ਸੋਹਣਾ ਹੁੰਦਾ ਬੰਦਾ ਦੇਖ ਕੇ ਦੂਰੋਂ ਹੀ ਰੀਝ ਜਾਂਦਾ ਕਹਿੰਦੇ ਵੀ ਕਿਆ ਬਾਤ ਹੈ ਕਿਉਂਕਿ ਸ਼ੇਪ ਇੰਨੀ ਸੋਹਣੀ ਘੜੀ ਹੁੰਦੀ ਹੈ ਬਾਹਰੋਂ ਨਾ ਜਿਵੇਂ ਕਹਿ ਲਓ ਰੰਗ ਰੋਗਣੀ ਇੰਨਾ ਕੁਦਰਤ ਨੇ ਬਾਹਲਾ ਸੋਹਣਾ ਬਣਾਇਆ ਹੁੰਦਾ ਉਹਦਾ ਪਰ ਜਦੋਂ ਅੰਦਰ ਝਾਤ ਮਾਰ ਕੇ ਦੇਖਦਾ ਫਿਰ ਕੌੜੇ ਦਾ ਕੌੜਾ ਤੇ ਜੇ ਅਸੀਂ ਜਾਗ ਪਈਏ ਫਿਰ ਥੋੜ੍ਹਾ ਕੋਈ ਗਲਾ ਪ੍ਰਭਾਵਿਤ ਕਰ ਜੋ ਮਨ ਜਾਗੇ ਕਿ ਇਹ ਨਿਸ਼ਾਨੀ ਕਹਿੰਦੇ ਜਦੋਂ ਮਨ ਜਾਗਿਆ ਨਾ ਮਿੱਠੀ ਲੱਗੇ ਪ੍ਰਭ ਕੀ ਬਾਣੀ ਆ ਬਚਨ ਪ੍ਰਭੂ ਦੇ ਬਚਨ ਇਹ ਚੰਗੇ ਲੱਗਣਗੇ ਥੋੜਾ ਵੀ ਅਗਲਾ ਚਾਰ ਗੱਲਾਂ ਕਰ ਗਿਆ ਤੇ ਪ੍ਰਭਾਵਿਤ ਕਰ ਗਿਆ ਮਨ ਜਾਗੇ ਦੀ ਇਹ ਨਿਸ਼ਾਨੀ ਹੈ ਸਤਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਜਿੱਥੇ ਇੱਕ ਦੀ ਗੱਲ ਕੀਤੀ ਜਾਏ ਫਿਰ ਬੰਦਾ ਪ੍ਰਭਾਵਿਤ ਹੋਏਗਾ ਨਹੀਂ ਤੇ ਅੱਜ ਤੇ ਫਿਰ ਵੀ ਜਿੰਨੇ ਕੁ ਨੂੰ ਆਪਾਂ ਮਿਲਦੇ ਹਾਂ ਜਿੰਨੀ ਆਪਣੀ ਵਿਚਾਰਧਾਰਾ ਨਾਲ ਆ ਗੱਲਾਂ ਨੂੰ ਜਿੰਨੇ ਕੁ ਪਸੰਦ ਕਰਦੇ ਆ ਐਂ ਥੋੜਾ ਅਗਲਾ ਮਗਰ ਲਾ ਕੇ ਲੈ ਜੂ ਫਿਰ ਅਗਲਾ ਕਹੂਗਾ ਵੀ ਆ ਜਾ ਮੇਰੇ ਨਾਲ ਉਹ ਤੇ ਕਹਿਣਗੇ ਨਹੀਂ ਨਹੀਂ ਤੂੰ ਤਾਂ ਐਵੇਂ ਭੁਲੇਖੇ ਜੇ ਪਾਈ ਫਿਰਦਾ ਅੱਜ ਆ ਕੇ ਕਵੇ ਨਾ ਕਰੋਨਾ ਚ ਆ ਕੇ ਕਵੇ ਕੋਈ ਇਹ ਬਿਮਾਰੀ ਨੂੰ ਠੀਕ ਕਰਨਗੇ ਸਾਡੇ ਬਾਬਾ ਜੀ ਮਹਾਂਪੁਰਖ ਸਾਡੇ ਕਰਨਗੇ ਅਗਲੇ ਕਹਿਣਗੇ ਐਂ ਕਿਵੇਂ ਕਰਨਗੇ ਉੱਥੇ ਬਹਿੰਦੇ ਹੀ ਨਹੀਂ ਉਹ ਆ ਜਿਹੜੇ ਬੰਦੇ ਥੋੜੀ ਜਿਹੀ ਸਮਝ ਰੱਖਦੇ ਆ ਨਾ, ਜਿਹੜੇ ਰੱਖਦੇ ਜਿੰਨੇ ਥੋੜੇ ਜਿਹੇ ਅਵੇਅਰ ਹੈਗੇ ਆ, ਜਾਗੇ ਹੋਏ ਜਿਹਨਾਂ ਨੂੰ ਕਹਿ ਸਕਦੇ ਹਾਂ ਆਪਾਂ, ਉਹ ਕਿਸੇ ਬਾਬੇ ਦੇ ਸੰਗਤ ਵਿੱਚ ਬਹਿ ਜਾਣ ਜਾਂ ਤੇ ਹੱਸੀ ਜਾਣਗੇ ਜਾਂ ਉੱਥੋਂ ਉੱਠ ਕੇ ਆ ਜਾਣਗੇ ਵੀ ਕੀ ਗੱਲਾਂ ਕਰੀ ਜਾਂਦਾ ਇਹ, ਕਿਹੜੀਆਂ ਜਬਲੀਆਂ ਮਾਰੀ ਜਾਂਦਾ, ਕਿਉਂਕਿ ਚੰਗਾ ਹੀ ਨਹੀਂ ਲੱਗਣਾ ਉਹਨਾਂ ਨੂੰ। ਅਗਲਾ ਇਹ ਨਹੀਂ ਪ੍ਰਭਾਵ ਪਾ ਸਕਦਾ, ਉਹ ਤੇ ਉਹ ਸੰਗਤ ਜੇ ਬਹਿੰਦੇ ਆ ਜਿੱਥੇ ਇੱਕੋ ਨਾਮ ਵਿਖਾਣੀ ਹੈ, ਜਿੱਥੇ ਉਹਨਾਂ ਨਿਜ਼ਮਾਂ ਦੀ ਗੱਲ ਹੋਵੇ। ਉਹ ਘਰ ਚ ਵੀ ਹੋ ਸਕਦੀ ਹੈ, ਉਹ ਚਾਰ ਦੋਸਤ ਮਿੱਤਰ ਫੋਨ ਤੇ ਗੱਲ ਕਰਦੇ ਆ, ਕਾਨਫਰੰਸ ਕਾਲ ਲਾ ਲਈ, ਉੱਥੇ ਵੀ ਹੋ ਸਕਦੀ ਹੈ ਉਹ ਨਿਜ਼ਮਾਂ ਦੀ ਗੱਲ ਨਾਲ, ਉਹ ਨਹੀਂ ਫਿਰ ਉਹਨਾਂ ਤੇ ਥੋੜਾ ਕੋਈ ਪ੍ਰਭਾਵ ਪਾ ਲੂ ਅਗਲਾ। ਇਹ ਮਨ ਜਾਗੀ ਦੀ ਨਿਸ਼ਾਨੀ, ਕਿਉਂਕਿ ਤੁਰਦੇ ਕੋ ਤੁਰਦਾ ਮਿਲੇ, ਉੜਦੇ ਕੋ ਉੜਦਾ। ਹਾਂਜੀ ਪੜ੍ਹਦੇ ਜਰਾ।
ਤੁਰਦੇ ਕੋ ਤੁਰਦਾ ਮਿਲੇ, ਉੜਦੇ ਕੋ ਉੜਤਾ, ਜੀਵਤੇ ਕੋ ਜੀਵਤਾ ਮਿਲੇ, ਮੂਹੇ ਕੋ ਮੂਆ।
ਹੁਣ ਕਹਿੰਦੇ ਜਿਉਂਦਿਆਂ ਨੂੰ ਜਿਉਂਦੇ ਮਿਲਦੇ, ਮੁਰਦਿਆਂ ਨੂੰ ਮੁਰਦੇ ਮਿਲਦੇ। ਹੁਣ ਅਸਲ ਚ ਇੱਥੇ ਸਰੀਰਕ ਤੌਰ ਤੇ ਗੱਲ ਨਹੀਂ ਚੱਲ ਰਹੀ ਵੀ ਸਰੀਰਕ ਤੌਰ ਤੇ ਕਿਤੇ ਮੁਰਦੇ ਹੋ ਜਾਂਦੇ ਬੰਦੇ, ਜਿਹੜੇ ਅੰਦਰੋਂ ਮਰੇ ਪਏ ਆ, ਜਿਹਨੂੰ ਕਹਿੰਦੇ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ, ਮ੍ਰਿਤਕ ਕਹੀ ਹੈ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ। ਜਿਹੜਾ ਅੰਦਰੋਂ ਮੁਰਦਾ ਹੋ ਗਿਆ ਹੈ ਤੇ ਬਹੁਤ ਸੋਹਣਾ ਹੈ, ਉੱਚੀ ਕੁੱਲ ਵਿੱਚ ਜਨਮ ਲਿਆ, ਗੱਲਾਂ ਬਹੁਤ ਸਿਆਣੀਆਂ ਕਰਦਾ, ਪਰ ਹੈ ਅੰਦਰੋਂ ਮੁਰਦਾ। ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ, ਕਿਉਂਕਿ ਅੰਦਰੋਂ ਮੁਰਦਾ ਹੋ ਗਿਆ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਇੱਥੇ ਉਹਨਾਂ ਮੁਰਦਿਆਂ ਦੀ ਗੱਲ ਚੱਲ ਰਹੀ ਹੈ, ਮੂਹੇ ਕੋ ਮੂਆ। ਇੰਟਰਸਟ ਦਿਖਾਉਣਾ ਪੈਣਾ, ਜਿਹੋ ਜਿਹਾ ਅਸੀਂ ਭਾਲ ਕਰਾਂਗੇ। ਹੁਣ ਮੰਨ ਕੇ ਚੱਲੋ ਵੀ ਕੋਈ ਬੰਦਾ ਰਿਸ਼ਤੇਦਾਰੀ ਚ ਗਿਆ, ਰਿਸ਼ਤੇਦਾਰੀ ਚ ਸਾਰਾ ਟੱਬਰ ਕੋਈ ਵੀ ਘਰ ਵਿੱਚ ਸ਼ਰਾਬ ਨਹੀਂ ਪੀਂਦਾ, ਮੰਨ ਕੇ ਚੱਲੋ ਘਰ ਚ ਕੋਈ ਜੀ ਸ਼ਰਾਬ ਨਹੀਂ ਪੀਂਦਾ ਸਹੁਰੇ ਪਰਿਵਾਰ ਵਿੱਚ, ਪਰ ਉਹਦਾ ਹੁਣ ਸ਼ਾਮਾਂ ਪੈ ਗਈਆਂ, ਰਾਤ ਹੋਣ ਤੇ ਹੈ, ਹੁਣ ਦਿਲ ਕਰਦਾ ਵੀ ਪੈਗ ਵਾਲਾ ਕੋਈ ਨਾ ਕੋਈ ਬੰਦਾ ਟੱਕਰੇ, ਸ਼ਰਾਬ ਵਾਲਾ ਕੋਈ ਨਾ ਕੋਈ ਟੱਕਰੇ, ਹੁਣ ਉਹਨੇ ਕੋਈ ਨਾ ਕੋਈ ਲੱਭ ਹੀ ਲੈਣਾ ਹੁੰਦਾ। ਐਂ ਥੋੜਾ ਵੀ ਉਹਨੂੰ ਆਵਾਜ਼ ਦੇਣੀ ਪੈਂਦੀ ਵੀ ਆਵਾਜ਼ਾਂ ਮਾਰਨੀਆਂ ਪੈਂਦੀਆਂ ਵੀ ਆ ਜਾ, ਉਹਦਾ ਸਾਥੀ ਆਪਣੇ ਆਪ ਹੀ ਇਕੱਠੇ ਹੋ ਜਾਂਦੇ ਆ। ਠੇਕਾ ਪਿੰਡ ਤੋਂ ਬਾਰ ਬਾਰ ਹੁੰਦਾ, ਨਾਲੇ ਪਿੰਡ ਚ ਪਹਿਲੀ ਵਾਰ ਗਿਆ ਹੁੰਦਾ, ਪਰ ਠੇਕਾ ਲੱਭ ਲੈਂਦਾ ਬੰਦਾ ਜਾ ਕੇ, ਕਿਉਂਕਿ ਇੰਟਰਸਟ ਹੀ ਉਹਦੇ ਚ ਹੈ, ਲਗਾਵ ਦਿਲਚਸਪੀ ਉਹਦੇ ਚ ਹੈ। ਜਿਹੜੀ ਚੀਜ਼ ਵਿੱਚ ਅਸੀਂ ਦਿਲਚਸਪੀ ਦਿਖਾਵਾਂਗੇ ਉਹ ਚੀਜ਼ ਸਾਨੂੰ ਮਿਲ ਜਾਣੀ ਹੈ, ਉਹ ਲੱਭਣੀ ਨਹੀਂ ਪੈਣੀ। ਕਈ ਵਾਰੀ ਕਹਿੰਦੇ ਰਾਹ ਸਾਡਾ ਮਨ ਇੱਦਾਂ ਹੀ ਚੱਲਦਾ, ਤੇ ਮੈਂ ਤੇ ਬੜੀ ਵਾਰੀ ਕਹਿੰਦਾ ਹੁੰਦਾ ਵੀਰੋ, ਜੇ ਸਾਡਾ ਮਨ ਮਾੜਿਆਂ ਕੰਮਾਂ ਲਈ ਇੰਨੇ ਰਾਹ ਦਿਖਾ ਦਿੰਦਾ, ਫਿਰ ਚੰਗਿਆਂ ਲਈ ਅਸੀਂ ਕਿਉਂ ਪੁੱਛਦੇ ਹਾਂ ਲੋਕਾਂ ਨੂੰ ਜਾ ਕੇ, ਚੰਗੇ ਵੀ ਇੰਨੇ ਹੀ ਦਿਖਾਉਣੇ। ਜਦੋਂ ਚੰਗਾ ਮਾੜਾ ਜਿਹਾ ਕਿਸੇ ਨੇ ਚੰਗਾ ਕਰਨਾ ਹੋਵੇ ਨਾ, ਦੱਸਿਓ ਮਾਂ ਬਾਬਾ ਜੀ ਆ ਦੱਸਿਓ ਅਸੀਂ ਆਹ ਮਾੜਾ ਜਿਹਾ ਕਰਨ ਲੱਗੇ ਹਾਂ। ਜੇ ਮਾੜਾ ਨਹੀਂ ਕਿਸੇ ਨੂੰ ਪੁੱਛ ਕੇ ਕਰਦਾ, ਫਿਰ ਚੰਗਾ ਵੀ ਤੇਰੇ ਦਿਮਾਗ ਨੇ ਦਿਖਾਉਣਾ, ਕਿਉਂਕਿ ਸਾਡਾ ਦਿਮਾਗ ਚੱਲਦਾ ਹੈ। ਬੜੀ ਅਣਮੁੱਲੀ ਦਾਤ ਹੈ ਕੁਦਰਤ ਦੀ। ਸੋ ਜਿਹੜੀ ਗੱਲ ਕਰਦੇ ਸੀ, ਕਹਿੰਦੇ ਤੁਰਦੇ ਕੋ ਤੁਰਦਾ ਮਿਲੇ, ਉੜਦੇ ਕੋ ਉੜਦਾ ਮੂਹ, ਜੀਵਤੇ ਕੋ ਜੀਵਤਾ ਮਿਲੇ, ਜਿਉਂਦਿਆਂ ਨੂੰ ਜਿਉਂਦੇ ਵੀ ਮਿਲਦੇ ਹੈ, ਮੁਰਦਿਆਂ ਨੂੰ ਮੁਰਦੇ। ਅੱਗੇ
ਨਾਨਕ ਸੋ ਸਾਲਾ ਹੀ ਹੈ ਜਿਨ ਕਾਰਨ ਕੀਆ।
ਕਹਿੰਦੇ ਅਸਲ ਵਿੱਚ ਉਹਦੀ ਸ਼ੋਭਾ ਕਰੋ, ਨਾਨਕ ਸੋ ਸਲਾਹੀ ਹੈ ਜਿਨ ਕਾਰਨ ਕੀਆ। ਜਿਹਨੇ ਆ ਆ ਵਿੱਧ ਬਣਾਈ, ਜਿਹਨੇ ਆ ਆ ਕਾਰਨ ਬਣਾਇਆ, ਕਹਿੰਦੇ ਸਲਾਓ ਉਹਨੂੰ। ਤੇ ਆਪਾਂ ਗੱਲ ਕਰਦੇ ਸੀ ਇੰਟਰਸਟ ਦੀ, ਦਿਲਚਸਪੀ ਦੀ। ਜਿੱਧਰ ਸਾਡਾ ਇੰਟਰਸਟ ਬਣ ਜਾਏ, ਦਿਮਾਗ ਨੇ ਉਹੋ ਜਿਹੇ ਰਾਹ ਸਾਡੇ ਦਿਮਾਗ ਨੂੰ ਦਿਖਾਈ ਜਾਣੇ ਆ। ਇਸ ਕਰਕੇ ਜਿੱਥੇ ਦਿਲਚਸਪੀ ਹੈ ਨਹੀਂ, ਉੱਥੇ ਬੰਦੇ ਬੰਦਾ ਸਿੱਖ ਵੀ ਕੁਛ ਨਹੀਂ ਸਕਦਾ, ਉੱਥੇ ਬੰਦਾ ਜਾਣ ਵੀ ਕੁਛ ਨਹੀਂ ਸਕਦਾ, ਉੱਥੇ ਬੰਦਾ ਸਮਝ ਵੀ ਕੁਛ ਨਹੀਂ ਸਕਦਾ। ਤੇ ਜਿੱਦਣ ਅਸੀਂ ਸਮਝ ਵਾਲੇ ਪਾਸੇ ਤੁਰੇ, ਇੰਟਰਸਟ ਬਣਿਆ ਗੁਰੂ ਗ੍ਰੰਥ ਸਾਹਿਬ ਦੇ ਗਿਆਨ ਨਾਲ, ਪਿਆਰ ਪਿਆ ਤੇ ਮਨ ਜਾਗਿਆ, ਤੇ ਕਹਿੰਦੇ ਫਿਰ ਜਾਗਤ ਰਹੇ ਨਾ ਮੂਸੇ ਕੋਏ। ਅੱਗੇ ਕਾਮ ਠੱਗਦਾ ਸੀ, ਅੱਗੇ ਲੋਭ ਠੱਗਦਾ ਸੀ, ਅੱਗੇ ਮੋਹ ਠੱਗਦਾ ਸੀ। ਇਹ ਗੱਲ ਧਿਆਨ ਚ ਰੱਖਿਓ, ਆ ਜਿਹੜੇ ਤਿੰਨੇ ਵਿਕਾਰ ਨੇ, ਕਾਮ ਲੋਭ ਤੇ ਮੋਹ, ਇਹ ਸਾਨੂੰ ਦੁਨੀਆਂ ਦੇ ਨੇੜੇ ਕਰਦੇ ਆ, ਤੇ ਜਿਹੜਾ ਕ੍ਰੋਧ ਅਤੇ ਹੰਕਾਰ ਹੈ ਇਹ ਸਾਨੂੰ ਦੁਨੀਆਂ ਤੋਂ ਦੂਰ ਲੈ ਕੇ ਜਾਂਦਾ। ਹੁਣ ਕ੍ਰੋਧੀ ਬੰਦਾ ਕਿਸੇ ਬੰਦੇ ਤੇ ਕ੍ਰੋਧ ਆਇਆ ਹੋਇਆ, ਅਗਲਾ ਨੇੜੇ ਥੋੜਾ ਟੁੱਕਦਾ, ਉਹਦੇ ਘਰ ਵਿੱਚ ਹੀ ਹੈ, ਘਰ ਵਿੱਚ ਨੂੰ ਨੂੰ ਸੱਸ ਤੇ ਕ੍ਰੋਧ ਆਇਆ ਹੋਇਆ, ਇਹ ਥੋੜਾ ਵੀ ਕਮਰੇ ਚ ਵੜ ਕੇ ਬਹਿਜੂ, ਉਹਦੇ ਨਾਲ ਗੋਡੇ ਨਾਲ ਗੋਡਾ ਜੋੜ ਲੂ ਕਿਤੇ। ਕ੍ਰੋਧ ਏਦਾਂ ਦੀ ਚੀਜ਼ ਹੈ। ਤੇ ਹੰਕਾਰ, ਜੇ ਕਿਸੇ ਨੂੰ ਜਾਤ ਦਾ ਹੰਕਾਰ ਪੈ ਗਿਆ, ਮਨ ਵਿੱਚ ਆ ਗਿਆ ਉਹਦੇ, ਕਿਸੇ ਵੀ ਚੀਜ਼ ਦਾ ਅਹੁਦੇ ਦਾ ਹੰਕਾਰ ਆ ਗਿਆ, ਮੰਨ ਕੇ ਚੱਲੋ ਵੀ ਘਰ ਵਾਲੀ ਵਧੀਆ ਨੌਕਰੀ ਤੇ ਲੱਗੀ ਹੈ, ਘਰ ਵਾਲਾ ਵਿਚਾਰਾ ਖੇਤੀਬਾੜੀ ਕਰਦਾ, ਹੰਕਾਰ ਆ ਗਿਆ ਉੱਥੇ। ਤਾਂ ਹੀ ਤੇ ਕਹਿੰਦੇ ਆ ਵੀ ਸੇਮ ਸੇਮ ਹੋਵੇ ਸਟੱਡੀ। ਕਈ ਗੱਲਾਂ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਪ੍ਰਭਾਵ ਪਾਉਂਦੀਆਂ, ਬਹੁਤ ਜ਼ਿਆਦਾ ਜ਼ਿੰਦਗੀ 'ਚ। ਪਤੀ ਪਤਨੀ ਦੀ ਸਟੱਡੀ ਲਗਭਗ, ਹਾਂ ਕਿਤੇ ਕੋਈ ਚੰਗਾ ਕੋਈ ਪਰਿਵਾਰ ਮਿਲੇ, ਕੋਈ ਵਧੀਆ ਮਿਲੇ, ਸ਼ਾਇਦ ਉੱਥੇ ਏਦਾਂ ਸੈਟਿੰਗ ਨਹੀਂ, ਤੇ ਹੰਕਾਰ ਆਉਂਦਾ ਨਾਲ ਹੀ। ਬੱਚੀ ਬਹੁਤ ਵੱਡੇ ਪਰਿਵਾਰ ਵਿੱਚੋਂ ਆਵੇ, ਅੱਗੇ ਵਾਲਾ ਪਰਿਵਾਰ ਛੋਟਾ ਹੋਵੇ, ਵਿਚਾਰੇ ਛੋਟੀ ਜਿਹੀ ਕਿਰਤ ਕਰਨ ਵਾਲੇ ਹੋਣ, ਖੇਤੀਬਾੜੀ ਕਰਨ ਵਾਲੇ, ਉੱਥੇ ਹੰਕਾਰ ਆਉਂਦਾ, ਉੱਥੇ ਕਿੱਥੇ ਨਿਭਦੀ ਹੈ, ਉਹ ਦੂਰ ਜਾਂਦੇ ਆ, ਦੌੜਦੇ ਨੇ ਇੱਕ ਦੂਜੇ ਤੋਂ, ਭੱਜਦੇ ਨੇ। ਐਵੇਂ ਕ੍ਰੋਧ ਤੇ ਹੰਕਾਰ ਦੋ ਚੀਜ਼ਾਂ ਸਾਨੂੰ ਦੂਰ ਦੂਰ ਕਰਦੇ ਆ। ਕ੍ਰੋਧ ਆਇਆ ਨੂੰਹ ਦੇ ਮਨ ਚ, ਸੱਸ ਦੇ ਕਮਰੇ ਚ ਨਹੀਂ ਵੜਦੀ, ਕਈ ਸਾਲ ਸਾਲ ਸੱਸ ਦੇ ਕਮਰੇ ਚ ਨਹੀਂ ਜਾਂਦੀਆਂ, ਪਾਣੀ ਦਾ ਘੁੱਟ ਨਹੀਂ ਫੜਾਉਂਦੀਆਂ, ਕ੍ਰੋਧ ਹੈ। ਤੇ ਹੰਕਾਰ ਜੇ ਆ ਗਿਆ ਤਾਂ ਵੀ ਨਹੀਂ ਨਿਭਣੀ, ਜੇ ਜਾਤ ਦਾ ਹੰਕਾਰ ਆ ਗਿਆ ਫਿਰ ਅਗਲੇ ਨੇ ਕਹਿਣਾ ਤੂੰ ਨੀਵਾਂ ਤੇ ਮੈਂ ਉੱਚਾ, ਹੰਕਾਰ ਨੇ ਨੇੜੇ ਨਹੀਂ ਜਾਣ ਦੇਣਾ। ਪਰ ਜਿਹੜਾ ਕਾਮ ਹੈ ਇਹ ਤੇ ਬੰਦੇ ਦੇ ਨੇੜੇ ਕਰਦਾ, ਕਾਮ ਤੇ ਬਿਲਕੁਲ ਐ ਨੇੜੇ ਲੈ ਜਾਂਦਾ ਬੰਦੇ ਨੂੰ, ਤੇ ਲੋਭ, ਲੋਭ ਵੀ ਨੇੜੇ ਲਿਜਾਂਦਾ, ਲੋਭ ਵੀ ਬੰਦੇ ਨੂੰ ਨੇੜੇ ਕਰਦਾ, ਕਿਉਂਕਿ ਲੋਭੀ ਬੰਦਾ ਹੀ ਠੱਗੀਆਂ ਮਾਰਦਾ ਹੁੰਦਾ, ਹੋਰ ਕੌਣ ਮਾਰਦਾ। ਬਹੁ ਪ੍ਰਪੰਚ ਕਰ ਪਰਤਨ ਲਿਆਵੈ, ਕੌਣ ਕਰਦਾ ਇਹ ਜਿਹਦੇ ਅੰਦਰ ਲੋਭ ਹੈ। ਹਾਲਾਂਕਿ ਇਹ ਇਹ ਯਾਦ ਰੱਖੋ ਇਹ ਔਗਣ ਨਹੀਂ ਤੇ ਬੰਦੇ ਦੇ ਗੁਣ ਨੇ। ਚਲੋ ਆਪਾਂ ਅੱਗੇ ਜਾ ਕੇ ਗੱਲ ਕਰਦੇ ਸੀ, ਕਾਮੀ ਬੰਦਾ ਵੀ ਨੇੜੇ ਹੁੰਦਾ ਤੇ ਲੋਭੀ ਬੰਦਾ ਵੀ ਨੇੜੇ ਹੁੰਦਾ, ਜਿਹੜਾ ਮੋਹ ਦਾ ਉਹ ਵੀ ਨੇੜੇ ਹੁੰਦਾ। ਤਿੰਨ ਵਿਕਾਰ ਨੇ ਜਿਹੜੇ ਨੇੜੇ ਕਰਦੇ ਨੇ। ਅਗਲਾ ਕਹਿੰਦਾ ਆ ਇਹਦੇ ਨੇੜੇ ਹੋ ਤੇਰੇ ਕੰਮ ਦੀ ਪੂਰਤੀ ਹੋਣੀ ਹੈ, ਫਲਾਨੀ ਜਗ੍ਹਾ ਤੇ ਜਾ, ਫਲਾਨੇ ਥਾਂ ਤੇ ਜਾ। ਤੇ ਜਿਹੜਾ ਬੰਦਾ ਹੁਣ ਲੋਭੀ ਹੈ ਉਹ ਵੀ ਇਹੋ ਜਿਹੇ ਲੱਭਦਾ ਹੀ ਫਿਰਦਾ, ਭਾਵੇਂ ਉਹ ਰਾਜਨੀਤਿਕ ਲੀਡਰ ਹੋਣ ਤੇ ਭਾਵੇਂ ਹੋਣ ਧਾਰਮਿਕ ਸਾਡੇ ਲੀਡਰ, ਉਹ ਇਹੋ ਜਿਹੇ ਬੰਦਿਆਂ ਦੀ ਭਾਲ ਕਰਦੇ ਹੁੰਦੇ ਆ ਜਿਹਨਾਂ ਨੂੰ ਲੁੱਟ ਸਕਣ। ਠੱਗ ਬੰਦਾ ਕਿੰਨੀਆਂ ਸੋਹਣੀਆਂ ਸੋਹਣੀਆਂ ਗੱਲਾਂ ਕਰਦਾ ਹੁੰਦਾ, ਗੱਲ ਕਹਿਦੇ ਆ, ਜਿਹੜਾ ਠੱਗ ਬੰਦਾ ਹੁੰਦਾ ਉਹ ਸਭ ਤੋਂ ਪਹਿਲਾਂ ਆ ਕੇ ਸਾਡੀ ਸਿਫਤ ਕਰਦਾ, ਵਡਿਆਈ ਕਰਦਾ ਵੀ ਤੂੰ ਤੇ ਬਹੁਤ ਚੰਗਾ, ਤੇਰੇ ਵਰਗਾ ਕਿਹੜਾ, ਤੂੰ ਕਿੰਨਾ ਸੋਹਣਾ ਕੰਮ ਕਰਦਾ। ਕਿਉਂਕਿ ਉਹਦੇ ਅੰਦਰ ਲੋਭ ਹੈ, ਉਹਨੇ ਤੁਹਾਡੇ ਤੋਂ ਪੈਸੇ ਲੈਣੇ ਆ, ਉਹਨੇ ਤੁਹਾਡੇ ਤੋਂ ਮਾਇਆ ਲੈਣੀ ਹੈ, ਫਿਰ ਬਹੁਤ ਸ਼ੋਭਾ ਕਰਦਾ, ਬਹੁਤ ਵਡਿਆਈ ਕਰਦਾ, ਫਿਰ ਰਿਸ਼ਤੇਦਾਰੀ ਵੀ ਪਾ ਲੈਂਦਾ ਕਿਤੇ ਨਾ ਕਿਤੋਂ ਆ ਕੇ, ਆਪਣੀ ਤੇ ਭੂਆ ਉੱਥੇ ਰਹਿੰਦੀ, ਅੱਛਾ ਤੁਹਾਡੀ ਵੀ ਉੱਥੇ, ਐਂ ਕਰਦਾ ਲੋਭੀ ਬੰਦਾ। ਦੇਖ ਲਿਓ ਤਜਰਬਾ ਕਰਕੇ, ਜਿਹੜਾ ਲੋਭੀ ਇਨਸਾਨ ਹੁੰਦਾ ਹੈ ਮਗਰ ਪਿੱਛੇ ਪਿੱਛੇ ਫਿਰਦਾ, ਦੌੜਦਾ, ਰਿਸ਼ਤੇਦਾਰੀ ਵੀ ਕਿਤੇ ਨਾ ਕਿਤੋਂ ਲਿਆ ਕੇ ਕੱਢ ਲੈਂਦਾ, ਸੋਭਾ ਵੀ ਬਹੁਤ ਕਰਦਾ, ਤਿੰਨੇ ਗੱਲਾਂ ਹੀ ਕਰਦਾ। ਫਿਰ ਜੇ ਤੁਸੀਂ ਕਹੋ ਵੀ ਚੱਕ ਦੇਣਾ ਮੈਂ, ਇਹ ਤਜਰਬਾ, ਅਗਲਾ ਤੁਸੀਂ ਕਹੋ ਵੀ ਮੈਂ ਚੈੱਕ ਦੇਣਾ, ਤੂੰ ਪੈਸੇ ਲੈਣੇ ਮੇਰੇ ਤੋਂ ਚੈੱਕ ਲੈਣਾ, ਅਗਲੇ ਕਹਿੰਦਾ ਨਾ ਨਾ ਕੈਸ਼ ਦੇ, ਕਿਉਂਕਿ ਚੈੱਕ ਦਾ ਤੇ ਪੰਗਾ ਪੈ ਜਾਂਦਾ ਨਾ, ਚੈੱਕ ਤੇ ਅਗਲੇ ਨੇ ਕਢਾ ਲੈਣਾ, ਅਗਲੇ ਨੇ ਕਹਿਣਾ ਵੀ ਲਿਆ ਵੀ ਤੈਨੂੰ, ਜੇ ਤੁਸੀਂ ਮੰਗੋਗੇ ਕੱਲ ਨੂੰ, ਅਗਲੇ ਨੇ ਕਹਿਣਾ ਕਿੱਥੇ ਪੈਸੇ ਦਿੱਤੇ ਮੈਨੂੰ, ਚੈੱਕ ਤੇ ਅਗਲਾ ਕਢਾ ਲੂ, ਡਿਟੇਲ ਹੁੰਦੀ ਹੈ ਉਹਦੀ ਤਾਂ, ਪਰ ਕੈਸ਼ ਥੋੜਾ ਕੋਈ ਡਿਟੇਲ ਦੱਸੋਗੇ ਤੁਸੀਂ। ਇਹ ਲੋਭੀ ਬੰਦਾ, ਲੋਭੀ ਬੰਦਾ ਨੇੜੇ ਹੁੰਦਾ ਤੇ ਜਿਹੜਾ ਮੋਹ ਦਾ ਮਾਰਿਆ ਹੁੰਦਾ ਉਹ ਵੀ ਨੇੜੇ ਜਾਂਦਾ, ਉਹਨੂੰ ਸਿਰਫ ਆਪਣੇ ਆਪਣੇ ਚੰਗੇ ਲੱਗਦੇ ਹੁੰਦੇ ਹੈ। ਤਾਂ ਹੀ ਤੇ ਮਹਾਰਾਜ ਕਹਿੰਦੇ ਪੰਕਜ ਮੋਹ ਪਗ ਨਹੀਂ ਚੱਲਦਾ, ਹਮ ਦੇਖਾ ਤਾਂ ਡੂਬੀ ਅਲੇ,
ਉਹ ਮੈਂ ਡੁੱਬ ਗਈ ਦੇਖੇ ਨੇ ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ, ਮੈਂ ਡੁੱਬ ਗਈ ਦੇਖੇ ਨੇ ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ, ਮੈਂ ਡੁੱਬ ਗਈ ਦੇਖੇ ਨੇ ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ, ਮੈਂ ਡੁੱਬ ਗਈ ਦੇਖੇ ਨੇ ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ, ਡੁੱਬਦੇ ਵੇਖੇ ਨੇ ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ, ਮੈਂ ਡੁੱਬਦੇ ਵੇਖੇ ਨੇ ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ, ਮੈਂ ਡੁੱਬਦੇ ਵੇਖੇ ਨੇ ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ, ਮੈਂ ਡੁੱਬਦੇ ਵੇਖੇ ਨੇ ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ, ਮੈਂ ਡੁੱਬਦੇ ਵੇਖੇ ਨੇ।
ਚਿੱਕੜ ਵਿੱਚ ਫਸ ਗਏ ਤੁਹਾਡੇ ਵੇਖੇ ਨੇ ਜਿਹੜੇ ਪੌਦੇ ਚਿੱਕੜ ਵਿੱਚ ਫਸ ਗਏ
ਤੁਹਾਡੇ ਵੇਖੇ ਨੇ ਜਿਹੜੇ ਪੌਦੇ ਚਿੱਕੜ ਵਿੱਚ ਫਸ ਗਏ ਮੈਂ ਟੁੱਬਦੇ ਵੇਖੇ ਨੇ ਜਿਹੜੇ ਮੋਦੇ ਚਿੱਕੜ ਵਿੱਚ ਫਸ ਗਏ
ਮੋਦੇ ਚਿੱਕੜ ਵਿੱਚ ਫਸ ਗਏ ਜਿਹੜੇ ਮੋਦੇ ਚਿੱਕੜ ਵਿੱਚ ਫਸ ਗਏ ਮੋਦੇ ਚਿੱਕੜ ਵਿੱਚ ਗਏ ਜਿਹੜੇ ਮੋਦੇ ਚਿੱਕੜ ਵਿੱਚ ਫਸ ਗਏ
ਮੋਦੇ ਚਿੱਕੜ ਵਿੱਚ ਫਸ ਗਏ
ਮੋਦੇ ਚਿੱਕੜ ਵਿੱਚ ਫਸ ਗਏ ਮੋਦੇ ਚਿੱਕੜ ਵਿੱਚ ਫਸ ਗਏ ਮੋਦੇ ਚਿੱਕੜ ਵਿੱਚ ਫਸ ਗਏ
ਮੋਦੇ ਚਿੱਕੜ ਵਿੱਚ ਫਸ ਗਏ ਜਿਹੜੇ ਮੋਦੇ ਚਿੱਕੜ ਵਿੱਚ ਫਸ ਗਏ
ਡੁੱਬਦੇ ਦੇਖੇ ਨੇ ਜਿਹੜੇ ਮੋਦੇ ਚਿੱਕੜ ਵਿੱਚ ਫਸ ਗਏ ਚਿੱਕੜ ਵਿੱਚ ਫਸ ਗਏ ਮੈਂ ਡੁੱਬਦੇ ਵੇਖੇ ਨੇ
ਜਿਹੜੇ ਮੋਦੇ ਚਿੱਕੜ ਵਿੱਚ ਫਸ ਗਏ
ਮੈਂ ਡੁੱਬਦੇ ਵੇਖੇ ਨੇ ਜਿਹੜੇ ਮੋਦੇ ਚਿੱਕੜ ਵਿੱਚ ਫਸ ਗਏ ਮੈਂ ਡੁੱਬਦੇ ਵੇਖੇ ਨੇ
ਜਿਹੜੇ ਮੋਦੇ ਚਿੱਕੜ ਵਿੱਚ ਫਸ ਗਏ ਵੇਖੇ ਨੇ ਜਿਹੜੇ ਮੋਦੇ ਚਿੱਕੜ ਵਿੱਚ ਫਸ ਗਏ
ਕਹਿੰਦੇ ਪੰਕਜ ਮੋਹ ਪਗ ਨਹੀਂ ਚੱਲਦਾ ਕਹਿੰਦੇ ਮੋਹ ਦਾ ਤੇ ਭਾਈ ਚਿੱਕੜ ਹੈ ਪੰਕਜ ਮੋਹ ਪਗ ਨਹੀਂ ਚੱਲਦਾ ਹਮ ਦੇਖਾਂ ਤਾਂ ਡੋਬੀ ਲੇ ਕਹਿੰਦੇ ਜਿੱਥੇ ਮੋਹ ਦੇ ਚਿੱਕੜ ਜਿਹੜਾ ਬੰਦਾ ਫਸ ਗਿਆ ਉਹ ਸਮੁੱਚਤਾ ਬਾਰੇ ਥੋੜਾ ਸੋਚ ਸਕਦਾ ਪਰ ਉਹਨੂੰ ਭੁੱਲ ਜਾਂਦਾ ਵੀ ਸਮੁੱਚਤਾ ਦੇ ਵਿਕਾਸ ਵਿੱਚ ਮੇਰਾ ਵਿਕਾਸ ਆਪਣੇ ਆਪ ਹੀ ਹੋਣਾ ਮੰਨ ਕੇ ਚੱਲੋ ਵੀ ਹੁਣ ਆਪਾਂ ਕੋਈ ਬੰਦਾ ਪਿੰਡ ਦਾ ਸਰਪੰਚ ਬਣਿਆ ਜੇ ਤੇ ਮੋਹ ਚ ਬਾਹਲਾ ਹੀ ਫਸਿਆ ਹੋਇਆ ਆਪਾਂ ਗੱਲ ਕਰਦੇ ਸੀ ਨਾ ਵੀ ਮੋਹ ਇਹ ਨੇੜੇ ਕਰਦਾ ਸਾਨੂੰ ਆਪਣਿਆਂ ਦੇ ਸਿਰਫ ਜਿਨ੍ਹਾਂ ਨਾਲ ਅਸੀਂ ਮੋਹ ਕਰਦੇ ਹਾਂ ਪਿਆਰ ਹੋਰ ਚੀਜ਼ ਹੁੰਦੀ ਹੈ ਮੋਹ ਹੋਰ ਚੀਜ਼ ਹੈ ਅਸਲ ਚ ਇਹ ਮੋਹ ਜਿਹੜਾ ਸਿਰਫ ਆਪਣੇ ਆਪਣੇ ਬਾਰੇ ਸੋਚਦਾ ਹੁੰਦਾ ਹੈ ਪਰ ਜੇ ਬਣ ਜੇ ਹੁਣ ਪਿੰਡ ਦਾ ਸਰਪੰਚ ਜੇ ਤੇ ਹੋਇਆ ਮੋਹ ਦਾ ਮਾਰਿਆ ਫਿਰ ਉਹਨੇ ਕਹਿਣਾ ਮੇਰੇ ਗਲੀ ਬਣ ਜੇ ਦੂਜੇ ਦੀ ਬਣੇ ਭਾਵੇਂ ਨਾ ਬਣੇ ਪਰ ਉਹਨੂੰ ਇਹ ਭੁੱਲ ਜਾਂਦਾ ਵੀ ਮੈਨੂੰ ਉਸ ਗਲੀ ਵਿੱਚ ਲੋੜ ਪੈ ਸਕਦੀ ਹੈ ਜਾਣ ਦੀ ਮੇਰੇ ਮੇਰੀ ਗਲੀ ਬਣ ਗਈ ਜੇ ਉਹਦੀ ਗਲੀ ਨਾ ਬਣੀ ਮੇਰੇ ਵਾਲੀ ਗਲੀ ਬਣੀ ਹੋਈ ਉਹਦੀ ਗਲੀ ਚ ਮਣ ਮਣ ਗਾਰਾ ਖੜਿਆ ਹੋਇਆ ਮੈਂ ਕਿਵੇਂ ਲੰਘ ਕੇ ਜਾਊਂ ਜੇ ਪਿੰਡ ਦੀਆਂ ਸਾਰੀਆਂ ਗਲੀਆਂ ਨਾਲੀਆਂ ਵਧੀਆ ਬਣ ਗਈਆਂ ਜਿੱਥੇ ਮਰਜ਼ੀ ਜਾ ਸਕਦਾ ਜਿੱਥੇ ਮਰਜ਼ੀ ਗੱਡੀ ਖੜਾ ਸਕਦਾ ਨਹੀਂ ਤੇ ਚਿੱਕੜ ਚ ਹੀ ਡੁੱਬ ਜੂ ਮੈਂ ਪਰ ਉਹਨੂੰ ਸਮੁੱਚਤਾ ਦੇ ਵਿਕਾਸ ਵਿੱਚ ਆਪਣਾ ਵਿਕਾਸ ਭੁੱਲੀ ਜਾਂਦਾ ਖਿਡਾਰੀ ਜਦੋਂ ਖੇਡਦੇ ਆ ਨਾ ਜਦੋਂ ਖੇਡਦੇ ਆ ਇੰਟਰਸਟ ਨਾਲ ਦਿਲਚਸਪੀ ਦੇ ਨਾਲ ਇੱਕ ਸ਼ੌਂਕ ਨਾਲ ਇੱਕ ਪੈਸ਼ਨ ਬਣਾ ਕੇ ਆਪਣਾ ਜਦੋਂ ਖੇਡਦੇ ਆ ਉਹ ਇਹ ਸੋਚ ਕੇ ਨਹੀਂ ਖੇਡਦੇ ਵੀ ਅਸੀਂ ਹਾਰੀਏ ਉਹ ਜਿੱਤ 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 ਦੇ ਹਿਸਾਬ ਨਾਲ ਖੇਡਦੇ ਆ ਜਿਵੇਂ ਦੁਨੀਆ ਖੇਡਾਂ ਖੇਡਦੀ ਹੈ ਜਿੱਤ ਸੋਚ ਕੇ ਖੇਡਦੀ ਹੈ ਇਵੇਂ ਜੇ ਅਸੀਂ ਜ਼ਿੰਦਗੀ ਦੀ ਬਾਜ਼ੀ ਨੂੰ ਇਹੀ ਖੇਡਣ ਲੱਗ ਜਾਈਏ ਫਿਰ ਸਾਡਾ ਆਲਾ ਦੁਆਲਾ ਸਾਡਾ ਸਭ ਕੁਛ ਕਿੰਨਾ ਵਧੀਆ ਵਧੀਆ ਨਿਖਰ ਸਕਦਾ ਸੁਨਹਿਰੀ ਬਣ ਸਕਦਾ ਪਿੰਡ ਦਾ ਸਰਪੰਚ ਜ਼ਿਲ੍ਹੇ ਦਾ MLA ਦੇਸ਼ ਦਾ ਮੁੱਖ ਮੰਤਰੀ ਮਾਫ਼ ਕਰਿਓ ਸੂਬੇ ਦਾ ਮੁੱਖ ਮੰਤਰੀ ਤੇ ਦੇਸ਼ ਦਾ ਪ੍ਰਧਾਨ ਮੰਤਰੀ ਜੇ ਇਹ ਖੇਡ ਐ ਸੋਚ ਕੇ ਖੇਡਣ ਵੀ ਅਸੀਂ ਜਿੱਤਣਾ ਸਮੁੱਚੇ ਦੇਸ਼ ਨੂੰ ਅਸੀਂ ਅਗਾਂਹ ਲੈ ਕੇ ਜਾਣਾ ਫਿਰ ਸਾਡੇ ਦੇਸ਼ ਦੀ ਨੁਹਾਰ ਸਾਡੇ ਦੇਸ਼ ਦਾ ਆਲਾ ਦੁਆਲਾ ਕਿੰਨਾ ਵਧੀਆ ਘੜਿਆ ਜਾ ਸਕਦਾ ਪਰ ਐਂ ਥੋੜਾ ਕਿਉਂਕਿ ਮੋਹ ਚ ਫਸੇ ਹੈ ਮੇਰੇ ਵੱਜ ਜਾਣ ਦੂਜਿਆਂ ਦੇ ਮਰਦੇ ਮਰ ਜਾਣ ਮੇਰੇ ਨੌਕਰੀਆਂ ਤੇ ਲੱਗ ਜਾਣ ਦੂਜਿਆਂ ਦੇ ਲੱਗਣ ਭਾਵੇਂ ਨਾ ਲੱਗਣ ਮੇਰਾ ਘਰ ਬਣੇ ਪਰ ਦੂਜੇ ਦਾ ਬਣੇ ਭਾਵੇਂ ਨਾ ਬਣੇ ਅਸੀਂ ਇਹ ਇਹ ਮੋਹ ਹੈ ਬੰਦਾ ਮੋਹ ਦਾ ਮਾਰਿਆ ਹੋਇਆ ਦੇਸ਼ ਵੇਚ ਦਿੰਦੇ ਆ, ਜ਼ਿਲ੍ਹੇ ਵੇਚ ਦਿੰਦੇ ਆ, ਪਿੰਡ ਵੇਚ ਦਿੰਦੇ ਆ, ਘਰ ਵੀ ਵੇਚ ਦਿੰਦੇ ਆ ਮੋਹ ਦੇ ਮਾਰੇ। ਇੰਨੀ ਚੀਜ਼ ਖਤਰਨਾਕ ਹੈ। ਇਸ ਕਰਕੇ ਜੇ ਅਸੀਂ ਸਮੁੱਚਤਾ ਦਾ ਵਿਕਾਸ, ਸਾਰਿਆਂ ਦਾ ਵਿਕਾਸ ਇਹ ਚਾਹੁੰਦੇ ਹਾਂ ਵੀ ਸਮੁੱਚਤਾ ਦਾ ਵਿਕਾਸ ਹੋਵੇ, ਤੇ ਸਮੁੱਚਤਾ ਦੇ ਵਿਕਾਸ ਵਿੱਚ ਸਾਡਾ ਵਿਕਾਸ ਆਪਣੇ ਆਪ ਹੀ ਹੋਣਾ ਹੁੰਦਾ ਹੈ। ਕਿਉਂਕਿ ਜੇ ਪਿੰਡ ਵਿੱਚ ਸਕੂਲ ਬਣਿਆ, ਅੱਜ ਮੇਰੇ ਨਿਆਣੇ ਸ਼ਹਿਰ ਪੜ੍ਹਨ ਜਾਂਦੇ ਆ, ਪਿੰਡ ਵਿੱਚ ਸਰਕਾਰੀ ਸਕੂਲ ਬਹੁਤ ਸੋਹਣਾ ਬਣਿਆ, ਫੁੱਲ ਬੂਟੇ ਬਹੁਤ ਸੋਹਣੇ ਬਣਾਏ, ਏਸੀ ਰੂਮ ਬਣਾਏ, ਬੈਂਚ ਵਧੀਆ ਲਾਏ, ਸਭ ਕੁਛ ਪ੍ਰੋਪਰ ਏ ਟੂ ਜੈਡ ਸਭ ਕੁਛ ਵਧੀਆ ਵਧੀਆ ਕੀਤਾ। ਜਿਹੜੇ ਮੇਰੇ ਬੱਚੇ 15 ਕਿਲੋਮੀਟਰ ਮੋਟਰਸਾਈਕਲ ਤੇ ਚੜ੍ਹ ਕੇ ਪੜ੍ਹਨ ਜਾਂਦੇ ਆ, ਮੇਰੇ ਬੱਚੇ ਵੀ ਇੱਥੇ ਪੜ੍ਹ ਸਕਦੇ ਆ। ਜੇ ਬੰਦਾ ਇਹੀ ਸੋਚੀ ਜਾਵੇ ਹਾਏ ਮੇਰੇ ਬਾਹਰ ਪੜ੍ਹ ਜਾਣ, ਦੂਜੇ ਦੇ ਪੜ੍ਹਨ ਭਾਵੇਂ ਨਾ ਪੜ੍ਹਨ, ਪਰ ਉਹਨੂੰ ਇਹ ਭੁੱਲ ਜਾਂਦਾ ਸਮੁੱਚਤਾ ਦੇ ਵਿਕਾਸ ਵਿੱਚ ਮੇਰਾ ਵਿਕਾਸ ਆਪਣੇ ਆਪ ਹੀ ਹੈ। ਪਿੰਡ ਦੇ ਛੱਪੜ ਵਿੱਚ ਮੜ ਮੜ ਗਾਰਾ ਖੜਾ, ਪਾਣੀ ਖੜਾ, ਆ ਗਰਮੀ ਦਿਨਾਂ ਚ ਇੰਨਾ ਇੰਨਾ ਮੱਛਰ ਪੈਦਾ ਹੋ ਜਾਂਦਾ ਨਾ, ਗਰਮੀ ਦੇ ਦਿਨਾਂ ਚ ਇੰਨਾ ਇੰਨਾ ਮੱਛਰ ਹੁੰਦਾ, ਸਾਰੇ ਅੱਧੇ ਪਿੰਡ ਨੂੰ ਮਲੇਰੀਆ ਹੋਇਆ ਪਿਆ, ਬਿਮਾਰੀ ਨਾਲ ਖਾਧੇ ਪਏ ਹੈ। ਪਿੰਡ ਵਿੱਚ ਕੋਈ ਵਧੀਆ ਹੋਸਪਿਟਲ ਹੈ ਨਹੀਂ, ਜੇ ਪਿੰਡ ਚ ਹੋਸਪਿਟਲ ਵਧੀਆ ਬਣਿਆ, ਕੱਲ ਨੂੰ ਜੇ ਮੈਨੂੰ ਕੋਈ ਪ੍ਰੋਬਲਮ ਆਈ ਮੈਂ ਵੀ ਉੱਥੇ ਇਲਾਜ ਕਰਾ ਸਕਦਾ, ਕਿਉਂਕਿ ਮੈਂ ਪਿੰਡ ਦਾ ਸਰਪੰਚ ਆ, ਮੇਰੇ ਕੋਲ ਅਹੁਦਾ ਹੈ, ਮੈਂ MC ਆ, ਮੈਨੂੰ ਅਗਲਿਆਂ ਨੇ ਮੇਰੀ ਚੋਣ ਕੀਤੀ ਹੈ। ਉਹਨੂੰ ਸਮੁੱਚਤਾ ਦਾ ਵਿਕਾਸ ਭੁੱਲੀ ਜਾਂਦਾ। ਤੇ ਜੇ ਹੁਣ ਆਪਾਂ ਦੂਜੀ ਗੱਲ ਕਰ ਲਈਏ ਵੀ ਜਿਹੜੇ ਛੱਪੜ ਚ ਮੱਛਰ ਪੈਦਾ ਹੋਇਆ ਪਿਆ, ਮਲੇਰੀਏ ਨਾਲ ਲੋਕੀ ਪੀੜਿਤ ਨੇ, ਬਿਮਾਰ ਪੈ ਰਹੇ ਆ, ਤੇ ਜੇ ਉਹ ਪਿੰਡ ਦੇ ਉਹ ਗੰਦੇ ਪਾਣੀ ਦਾ ਨਿਕਾਸ ਕਰਾ ਦੇ, ਉਹਨੂੰ ਚੰਗੀ ਤਰ੍ਹਾਂ ਸਾਫ਼ ਕਰਾ ਦੇ, ਉਹਦੇ ਵਿੱਚ 2-4 ਕਿਸ਼ਤੀਆਂ ਪਿੰਡ ਦਾ ਸਰਪੰਚ ਇੱਦਾਂ ਛੱਡ ਦੇਵੇ, ਵਧੀਆ ਪਾਣੀ ਛੱਡਦਾ, 2-4 ਕਿਸ਼ਤੀਆਂ ਛੱਡਦੀਆਂ, ਹੁਣ ਬਾਹਰੋਂ ਲੋਕ ਦੇਖਣ ਆਉਂਦੇ ਆ, ਹੁਣ ਸ਼ੋਭਾ ਕਿਹਦੀ ਹੋ ਰਹੀ ਹੈ ਪਿੰਡ ਦੇ ਸਰਪੰਚ ਦੀ, ਕਿਉਂਕਿ ਸਮੁੱਚਤਾ ਦੇ ਵਿਕਾਸ ਵਿੱਚ ਸਾਡਾ ਵਿਕਾਸ ਆਪਣੇ ਆਪ ਹੀ ਹੁੰਦਾ। ਪਰ ਅਸੀਂ ਮੋਹ ਦੇ ਮਾਰੇ ਹੋਏ ਹਾਂ, ਅਸੀਂ ਲੋਭ ਦੇ ਮਾਰੇ ਹੋਏ ਹਾਂ, ਇਹਨਾਂ ਚੀਜ਼ਾਂ ਦਾ ਮਾਰਿਆ ਹੋਇਆ ਬੰਦਾ ਇਹਨੂੰ ਸਮਝ ਹੀ ਨਹੀਂ ਪਾਉਂਦਾ। ਪਰ ਵਾਰੇ ਵਾਰੇ ਜਾਈਏ ਗੁਰੂ ਨਾਨਕ ਤੋਂ, ਵਾਰੇ ਵਾਰੇ ਜਾਈਏ ਇਹਨਾਂ ਪਾਤਸ਼ਾਹਾਂ ਤੋਂ, ਵਾਰੇ ਵਾਰੇ ਜਾਈਏ ਕਬੀਰ ਜੀ ਨੇ ਜੇ ਗੱਲ ਕੀਤੀ ਨੀ ਤੇ ਕਬੀਰ ਜੀ ਦੀ ਜ਼ਿੰਦਗੀ ਲੰਘ ਹੀ ਰਹੀ ਹੈ। ਪੰਡਤ ਨਾਲ ਸਮਝੌਤਾ ਕਰਦੇ, ਪੰਡਤਾ ਮੈਂ ਤੁਹਾਨੂੰ ਨੀ ਕੁਛ ਕਹਿੰਦਾ ਤੁਸੀਂ ਮੈਨੂੰ ਨਾ ਕੁਛ ਕਿਹੋ, ਰਵਿਦਾਸ ਜੀ ਕਹਿੰਦੇ ਮੈਂ ਤੁਹਾਨੂੰ ਕੁਛ ਨੀ ਕਹਿੰਦਾ ਤੁਸੀਂ ਮੈਨੂੰ ਨਾ ਕਿਹੋ, ਗੁਰੂ ਨਾਨਕ ਸਾਹਿਬ ਕਹਿੰਦੇ ਬਾਬਰਾ ਮੈਂ ਤੈਨੂੰ ਨੀ ਕੁਛ ਕਹਿੰਦਾ ਤੂੰ ਮੈਨੂੰ ਨਾ ਕਹੀਂ, ਬਸ ਥੋੜੀ ਬਹੁਤੀ ਜ਼ਮੀਨ ਮੇਰੇ ਨਾਲ ਵਾ, ਥੋੜੀ ਥੋੜੀ ਬਹੁਤੀ ਮਾਇਆ ਮੈਨੂੰ ਦੇ, ਮੈਨੂੰ ਵਿੱਚ ਵੀ ਪੰਡਤਾਂ, ਮੈਨੂੰ ਵੀ ਪੰਡਤਾਂ ਦੇ ਬਰਾਬਰ ਬਹਿਣ ਜੋਗਾ ਕਰ। ਉਹਨੇ ਬਿਠਾ ਦੇਣਾ ਸੀ। ਕਬੀਰ ਜੀ ਜੇ ਕਹਿੰਦੇ ਸਮਝੌਤਾ, ਕੰਪਰੋਮਾਈਜ਼ ਕਹਿੰਦੇ ਵੀ ਮੈਂ ਤੇਰੇ ਨਾਲ ਕੰਪਰੋਮਾਈਜ਼ ਕਰਨਾ, ਸਮਝੌਤਾ ਕਰਨਾ, ਪਰ ਉਹ ਕਹਿੰਦੇ ਨਹੀਂ ਮੈਂ ਤੇਰੇ ਨਾਲ ਸਮਝੌਤਾ ਨਹੀਂ ਕਰਨਾ, ਅੱਜ ਮੈਂ ਸਮਝੌਤਾ ਕਰ ਲਿਆ। ਅੱਜ ਜੇ ਮੈਂ, ਗੁਰੂ ਨਾਨਕ ਸਾਹਿਬ ਕਹਿੰਦੇ ਵੀ ਅੱਜ ਜੇ ਮੈਂ ਤੇਰੇ ਨਾਲ ਕੰਪਰੋਮਾਈਜ਼ ਕਰ ਲਿਆ, ਸਮਝੌਤਾ ਕਰ ਲਿਆ, ਇਹਨਾਂ ਦੀ ਬਾਂਹ ਕੌਣ ਫੜੂ। ਅੱਜ ਮੈਂ ਹਿੰਮਤ ਕੀਤੀ ਹੈ, ਮੇਰੇ ਅੰਦਰ ਤਾਕਤ ਹੈ, ਮੈਂ ਕੁਛ ਕਰਨਾ ਚਾਹੁੰਦਾ। ਕਬੀਰ ਸਾਹਿਬ ਕਹਿੰਦੇ ਆ ਸਮੁੱਚਤਾ ਦਾ ਵਿਕਾਸ ਹੋਏਗਾ, ਬਾਕੀ ਆਪਣਾ ਵਿਕਾਸ ਤੇ ਆਪਣੇ ਆਪ ਹੀ ਵਿੱਚ ਹੀ ਹੈ। ਹੁਣ ਜਦੋਂ ਡੈਮੋਕ੍ਰੇਸੀ ਸਿਸਟਮ ਬਣਿਆ ਹੋਣਾ, ਜਿਹੜੇ ਬੰਦਿਆਂ ਨੇ ਬਣਾਇਆ ਹੋਣਾ, ਕਿਸੇ ਨੇ ਵੀ ਬਣਾਇਆ, ਸੰਵਿਧਾਨ ਬਣਿਆ ਕਿਸੇ ਨੇ ਵੀ ਬਣਾਇਆ, ਪਰ ਉਹਨੇ ਬੜਾ ਸੋਚ ਸਮਝ ਕੇ ਬਣਾਇਆ ਵੀ ਜੇ ਸਾਰੀ ਦੁਨੀਆਂ ਅੱਗੇ ਜਾਊ ਤੇ ਸਾਰੀ ਦੁਨੀਆਂ ਚ ਅਸੀਂ ਆਪਣੇ ਆਪ ਹੀ ਆ ਜਾਂਦੇ ਹਾਂ। ਆ ਗੁਰਬਾਣੀ ਦੇ ਇੱਕ ਇੱਕ ਸ਼ਬਦ ਜਦੋਂ ਕਿਹਾ ਹੋਣਾ ਨਾ, ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਵਾਟ ਕਾਹੇ ਨਹੀਂ ਆਇਆ, ਹਮ ਕਦ ਬ੍ਰਾਹਮਣ ਤੁਮ ਕਦ ਬ੍ਰਾਹਮਣ ਹਮ ਕਦ ਸੂਦ, ਜਦੋਂ ਇਹ ਸ਼ਬਦ ਕਹੇ ਹੋਣਗੇ ਪੰਡਿਤ ਬ੍ਰਾਹਮਣ ਪੁਜਾਰੀ, ਔਖਾ ਤੇ ਬਹੁਤ ਹੋਇਆ ਹੋਣਾ ਹੈ, ਚਿੜ ਤੇ ਬਹੁਤ ਚੜੀ ਹੋਣੀ ਹੈ, ਪਰ ਕਬੀਰ ਜੀ ਕਹਿੰਦੇ ਆ ਅੱਜ ਮੌਕਾ ਹੈ ਗੱਲ ਕਰਨ ਦਾ, ਆ ਜ਼ਿੰਦਗੀ ਮਿਲੀ ਹੈ, ਇਹ ਬਾਜ਼ੀ ਹੈ ਜ਼ਿੰਦਗੀ ਦੀ, ਇਹ ਖੇਡ ਹੈ, ਇਹਨੂੰ ਇੰਟਰਸਟ ਨਾਲ ਖੇਡਣਾ, ਦਿਲਚਸਪੀ ਨਾਲ ਖੇਡਣਾ ਹੈ। ਉਹਨਾਂ ਨੇ ਸੋਚਿਆ ਹੋਣਾ ਹੈ, ਉਹਨਾਂ ਨੇ ਸਮੁੱਚਤਾ ਦੇ ਵਿਕਾਸ ਨੂੰ ਸੋਚਿਆ। ਕਬੀਰ ਜੀ ਕਹਿੰਦੇ ਹੋਣਗੇ ਚਲੋ ਆਪਾਂ ਨੂੰ ਹਾਥੀਆਂ ਥੱਲੇ ਸੁੱਟ ਦੇਣਗੇ, ਰਵਿਦਾਸ ਜੀ ਕਹਿੰਦੇ ਆਪਣੇ ਨਾਲ ਧੱਕਾ ਕਰ ਲੈਣਗੇ, ਕੋਈ ਨਾ ਕੋਈ ਸਮਾਂ ਕਿਤੇ ਨਾ ਕਿਤੇ ਜਾ ਕੇ ਤੇ ਬਦਲੂ ਨਾ, ਇਹ ਕਿਤੇ ਨਾ ਕਿਤੇ ਜਾ ਕੇ ਹਾਲਾਤ ਤੇ ਬਦਲਣਗੇ। ਇਸ ਕਰਕੇ ਭਾਈ ਇਹ ਜਿਹੜੇ ਬੰਦੇ ਮੋਹ ਦੇ ਮਾਰੇ ਹੁੰਦੇ ਆ ਕਹਿੰਦੇ ਲੁੱਟੇ ਜਾਂਦੇ ਆ, ਪਰ ਜਿਹੜੇ ਜਾਗਤ ਰਹੇ, ਉਹ ਜਿਹੜਾ ਆਪਾਂ ਸ਼ਬਦ ਸ਼ੁਰੂ ਚ ਗਾਉਂਦੇ ਸੀ, ਜਾਗਤ ਰਹੇ ਨਾ ਮੂਸੇ ਕੋਏ, ਲਓ ਇੱਕ ਇੱਕ ਪੰਕਤੀ ਨਾਲੇ ਆਪਾਂ ਸੁਣਦੇ ਹਾਂ, ਨਾਲੇ ਉਹਨੂੰ ਥੋੜਾ ਥੋੜਾ ਆਪਾਂ ਸਮਝਣ ਦੀ ਜਰਾ ਕੋਸ਼ਿਸ਼ ਕਰੀਏ। ਹਾਂਜੀ,
ਜੋਗੀ ਗ੍ਰਹਿ ਪੰਡਿਤ ਪੇਖ ਤਾਰੀ ਏ ਸੂਤੇ ਆਪਣੇ ਬਲਿਹਾਰੀ
ਕਹਿੰਦੇ ਇਹ ਸੂਤੇ ਆਪਣੇ ਅਹੰਕਾਰੀ ਕਹਿੰਦੇ ਜੋਗੀ ਵੀ ਕਹਿੰਦੇ ਹੰਕਾਰ ਕਹਿੰਦੇ ਸਾਡੇ ਵਰਗਾ ਕਿਹੜਾ ਅਸੀਂ ਗ੍ਰਿਸ਼ਤੀ ਨਹੀਂ ਬਣੇ ਸਵਾਹ ਮਲ ਕੇ ਬੈਠੇ ਹੈ ਲੰਮੀਆਂ ਲੰਮੀਆਂ ਮਾਲਾ ਪਾ ਲਈਆਂ ਜਟਾਂ ਵਧਾ ਲਈਆਂ ਪਰ ਹੰਕਾਰ ਬਣ ਬਣ ਚੱਕੀ ਫਿਰਦੇ ਹੈ ਵੀ ਸਾਡੇ ਵਰਗਾ ਦੁਨੀਆ ਚ ਕਿਹੜਾ ਹੈ ਤੇ ਅੱਗੇ ਗੱਲ ਕੀਤੀ ਗ੍ਰਹੀ ਦੀ ਗ੍ਰਿਸ਼ਤੀ ਦੀ ਗ੍ਰਿਸ਼ਤੀ ਕਹਿੰਦਾ ਗ੍ਰਿਸ਼ਤੀ ਵੀ ਹੰਕਾਰੀ ਹੋਇਆ ਫਿਰਦਾ ਤੇ ਪੰਡਿਤ ਪੰਡਿਤ ਕਹਿੰਦੇ ਵਿਦਵਾਨ ਨੂੰ ਕਹਿੰਦੇ ਜਿਹਨੇ ਚਾਰ ਕਿਤਾਬਾਂ ਪੜ੍ਹ ਲਈਆਂ ਚਾਰ ਗੱਲਾਂ ਕਰਨੀਆਂ ਆ ਗਈਆਂ ਵੇਦ ਪੜ੍ਹ ਲਏ ਗ੍ਰੰਥ ਪੜ੍ਹ ਲਏ ਧਾਰਮਿਕ ਹੋ ਗਿਆ ਤੇ ਕਹਿੰਦੇ ਇਹ ਵੀ ਕਹਿੰਦੇ ਹੰਕਾਰੀ ਬਣਿਆ ਫਿਰਦਾ ਅਸਲ ਚ ਵੇਦ ਪੜ੍ਹ ਕੇ ਗਿਆਨ ਲੈ ਕੇ ਤੇ ਸਮਝਣਾ ਸੀ ਹੰਕਾਰ ਛੱਡਣਾ ਸੀ ਜੋਗੀ ਨੂੰ ਚਾਹੀਦਾ ਸੀ ਘਰ ਬਾਰ ਛੱਡ ਆਇਆ ਹੰਕਾਰ ਵੀ ਨਾਲ ਹੀ ਛੱਡ ਦੇ ਪਰ ਕਬੀਰ ਜੀ ਕੀ ਕਹਿੰਦੇ ਆ ਕਹਿੰਦੇ ਮਾਨ ਮੁਨੀ ਮੁਨ ਵਰਗਲੇ ਮਾਨ ਸਭੇ ਕੋ ਖਾਏ ਕਬੀਰ ਮਾਇਆ ਤਜੀ ਤੋਂ ਕਿਆ ਪਾਇਆ ਕਹਿੰਦੇ ਘਰ ਛੱਡ ਆਇਆ ਪਰਿਵਾਰ ਛੱਡ ਆਇਆ ਪਰ ਹੰਕਾਰ ਨਹੀਂ ਛੱਡ ਸਕਿਆ ਤੇ ਮਹਾਰਾਜ ਕਹਿੰਦੇ ਘਰ ਤਿਆਗਣ ਦੀ ਲੋੜ ਨਹੀਂ ਜੇ ਤਿਆਗਣਾ ਤਿਆਗਣਾ ਤਿਆਗਣ ਨਹੀਂ ਕਾ ਕਾਮ ਕ੍ਰੋਧ ਲੋਭ ਮੋਹ ਤਿਆਗਣਾ ਓਵਰਡੋਜ਼ ਹੋਏ ਪਏ ਆ ਤੇਰਾ ਕਾਮ ਸਿਰ ਤੇ ਚੜਿਆ ਪਿਆ ਹੈ ਕੰਟਰੋਲ ਕਰ ਇਹਨੂੰ ਤਿਆਗਣ ਦਾ ਮਤਲਬ ਇੰਨਾ ਕਦੇ ਲਾ ਲਈ ਵੀ ਕੰਟਰੋਲ ਕਰ ਛੱਡ ਖੈੜਾ ਇਹਦਾ ਕ੍ਰੋਧ ਦਿਮਾਗ ਤੇ ਚੜਿਆ ਪਿਆ ਲੋਭ ਤੇਰੇ ਸਿਰ ਤੇ ਹਾਵੀ ਹੋਇਆ ਪਿਆ ਛੱਡ ਇਹਦਾ ਖੈੜਾ ਮੋਹ ਮੋਹ ਇੱਦਾਂ ਹਾਵੀ ਹੋਇਆ ਪਿਆ ਕਿੱਧਰ ਇਹਦੇ ਇਹਦੇ ਵਿੱਚ ਮਸਤ ਹੋਇਆ ਕਿੱਧਰ ਧੱਕੇ ਖਾਂਦਾ ਫਿਰਦਾ ਹੈ ਕੰਟਰੋਲ ਕਰ ਇਹਨਾਂ ਨੂੰ ਤਿਆਗਣਾ ਤਿਆਗਣ ਲਈ ਨਿੱਕਾ ਕਾਮ ਕ੍ਰੋਧ ਲੋਭ ਮੋਹ ਤਿਆਗਣਾ ਤੇ ਮਹਾਰਾਜ ਕਹਿੰਦੇ ਜੋਗੀ ਨੇ ਘਰ ਬਾਰ ਛੱਡਤਾ ਪਰ ਹੰਕਾਰ ਨਹੀਂ ਛੱਡ ਸਕਿਆ ਹੰਕਾਰ ਤੇ ਨਾਲੇ ਚੱਕੀ ਫਿਰਦਾ ਕਹਿੰਦੇ ਗ੍ਰਹਿ ਗ੍ਰਿਸ਼ਤੀ ਉਹ ਵੀ ਹੰਕਾਰ ਚੱਕੀ ਫਿਰਦਾ ਕਹਿੰਦਾ ਮੇਰੇ ਵਰਗਾ ਕਿਹੜਾ ਦੁਨੀਆਂ ਚ ਤੇ ਮਹਾਰਾਜ ਕਹਿੰਦੇ ਪੰਡਿਤ ਕਹਿੰਦੇ ਪੰਡਿਤ ਵਾਚੈ ਪੋਥੀਆਂ ਨਾ ਬੂਝੈ ਵਿਚਾਰ ਅਨਕੋ ਮੱਤੀ ਦੇ ਚੱਲੇ ਮਾਇਆ ਕਾ ਵਪਾਰ ਕਹਿੰਦੇ ਦੂਜਿਆਂ ਨੂੰ ਵਾਧਣ ਦੇ ਪਰ ਕਰਦੇ ਮਾਇਆ ਦਾ ਵਪਾਰ ਹੀ ਹੈ ਲੋਕਾਂ ਨੂੰ ਸਮਝਾਉਂਦੇ ਆ ਪਰ ਹੈ ਵਪਾਰੀ ਨੇ ਅਸਲ ਚ ਸਾਡੇ ਕਥਾਵਾਚਕ ਸਾਡੇ ਬ੍ਰਹਮ ਗਿਆਨੀ ਕਿਹੜਾ ਘੱਟ ਨੇ ਕਿਸੇ ਨਾਲੋਂ ਬਰਾਬਰ ਹੀ ਢੁਕਦੀ ਹੈ ਵੀਰੋ ਗੱਲ ਉਹਨਾਂ ਦੇ ਵੀ ਬਰਾਬਰ ਹੀ ਕਹਿੰਦੇ ਅਨਕੋ ਮੱਤੀ ਦੇ ਚੱਲੇ ਕਹਿੰਦੇ ਦੂਜਿਆਂ ਨੂੰ ਮੱਤ ਦਿੰਦੇ ਆ ਲੋਭ ਨਹੀਂ ਕਰਨਾ ਚਾਹੀਦਾ ਕਾਮ ਤੋਂ ਬਚਣਾ ਚਾਹੀਦਾ ਪਰ ਡੁੱਬੇ ਪਏ ਮੇਰੇ ਚ ਐਡੇ ਲੋਭੀ ਨੇ ਇੰਨੇ ਲੋਭੀ ਹੈ ਸੌ ਸੌ ਪਾਠ ਰੱਖ ਲੈਂਦੇ ਲੋਭ ਲੋਭੀ ਤੇ ਹੈ ਲੋਭ ਹੈ ਮੋਹ ਚ ਇੰਨੇ ਫਸੇ ਪਏ ਹੈ ਸ਼ਾਇਦ ਘਰ ਰਹਿੰਦਾ ਚਾਰ ਪੰਜ ਚਾਰ ਨਿਆਣੇ ਹੁੰਦੇ ਪੰਜ ਨਿਆਣੇ ਹੁੰਦੇ ਇੱਥੇ 200 ਦਾ ਮੋਹ ਪਾਲੀ ਬੈਠਾ ਮੋਹ ਦਾ ਹੀ ਮਾਰਿਆ ਹੋਇਆ ਪਿਆਰ ਥੋੜਾ ਮੋਹ ਦਾ ਮਾਰਿਆ ਹੋਇਆ 200 ਸੇਵਾਦਾਰ 400 500 ਐਂ ਬਣਾਈ ਫਿਰਦਾ ਆਪਣੇ ਉਹ ਘੱਟ ਮੋਹ ਦਾ ਮਾਰਿਆ ਹੋਇਆ ਪੰਡਿਤ ਭੇਖ ਧਾਰੀ ਪੰਡਿਤ ਵਾਚੈ ਪੋਥੀਆਂ ਕਹਿੰਦੇ ਵਿਦਵਾਨ ਬਣ ਗਿਆ ਦੂਜਿਆਂ ਨੂੰ ਵਧ ਦਿੰਦਾ ਪਰ ਆਪ ਨਹੀਂ ਸਮਝਦਾ ਭੇਖ ਧਾਰੀ ਕਹਿੰਦੇ ਭੇਖ ਬਹੁਤ ਬਣਾਉਂਦਾ ਭੇਖੀ ਬਣ ਕੇ ਬਹਿ ਗਿਆ ਛੇ ਤਰ੍ਹਾਂ ਦੇ ਭੇਖ ਕਰਦਾ ਕਹਿੰਦੇ ਭੇਖ ਧਾਰੀ ਮੱਥੇ ਤੇ ਤਿਲਕ ਲਾਉਂਦਾ ਫਿਰ ਬਾਹਾਂ ਤੇ ਲਾਉਂਦਾ ਫਿਰ ਇੱਥੇ ਛਾਤੀ ਤੇ ਵੀ ਲਾਉਂਦਾ ਕਹਿੰਦੇ ਭੇਖ ਬਣਾਉਂਦਾ ਹੈ ਭੇਖ ਦਿਖਾਏ ਜਗਤ ਕੋ ਲੋਗਣ ਕੋ ਵਸ ਕੀ ਕਹਿੰਦੇ ਲੋਕਾਂ ਨੂੰ ਵਸ ਕਰਨ ਵਾਸਤੇ ਲੋਕਾਂ ਨੂੰ ਵਸ ਕਰਨ ਵਾਸਤੇ ਭੇਖ ਬਣਾਉਂਦਾ ਹੈ ਪਰ ਜਿੱਦਣ ਪਤਾ ਲੱਗਦਾ ਤੁੰਮੇ ਦਾ ਜਿੱਦਣ ਪਤਾ ਲੱਗਦਾ ਅਗਲਾ ਦੂਰੋਂ ਭੱਜ ਜਾਂਦਾ ਲੋਕੀ ਦਾ ਪਤਾ ਲੱਗ ਜਾਏ ਨਾ ਕੌੜੀ ਹੈ ਅਗਲਾ ਸੁੱਟ ਦਿੰਦਾ ਭੇਖ ਬਹੁਤਾ ਸਮਾਂ ਨਹੀਂ ਚੱਲਦਾ ਇਸ ਕਰਕੇ ਸਦਾ ਹੀ ਇਹ ਤੋਂ ਬਚ ਕੇ ਰਹੀਏ ਉਹ ਤੇਰੇ ਅੰਦਰੋਂ ਮੈਲ ਨਾ ਜਾਵੇ ਬਾਹਰੋਂ ਬਹੁਤ ਕੁਛ ਬਣ ਬਣ ਕੇ ਬਹਿੰਦਾ ਕਦੀ ਕੁਛ ਕਦੀ ਕੁਛ ਕਦੀ ਕੁਛ ਧਰਮੀ ਬਣਦਾ ਬਾਹਰੋਂ ਮਨ ਧਰਮੀ ਨਹੀਂ ਬਣਿਆ ਆਪਾਂ ਗੱਲ ਸ਼ੁਰੂ ਚ ਕੀਤੀ ਸੀ ਨਾ ਵੀ ਅਗਲਾ ਬਾਹਰੋਂ ਬਾਹਰੋਂ ਦੇਖਦਾ ਅੰਦਰੋਂ ਕੌਣ ਦੇਖਦਾ ਬਾਹਰੋਂ ਬਾਹਰੋਂ ਬੰਦਾ ਪ੍ਰਭਾਵਿਤ ਹੋ ਜਾਂਦਾ ਪਰ ਅੰਦਰ ਕਿਹੜਾ ਕਿਸੇ ਨੇ ਵੜ ਕੇ ਦੇਖਿਆ ਪਰ ਸਭ ਤੋਂ ਵੱਡੀ ਇਮਾਨਦਾਰੀ ਦਿਖਾਉਣੀ ਚਾਹੀਦੀ ਹੈ ਬੰਦੇ ਨੂੰ ਕੋਈ ਗੱਲ ਨੀ, ਜੇ ਮੈਂ ਗਲਤ ਹਾਂ ਤੇ ਮੈਂ ਆਪਣੇ ਆਪ ਨੂੰ ਠੀਕ ਕਰਾਂ। ਇਮਾਨਦਾਰੀ ਦਿਖਾਵੇ ਬੰਦਾ, ਹਰੇਕ ਹੀ ਬੰਦਾ। ਹਾਂ, ਜੇ ਅਗਲਾ ਭਰੋਸਾ ਕਰਦਾ ਮੈਂ ਠੀਕ ਹੋਵਾਂ, ਇਹ ਇਹ ਹੋਣੀ ਚਾਹੀਦੀ ਸਾਡੇ ਸੁਭਾਅ ਚ। ਜੇ ਅਗਲਾ ਭਰੋਸਾ ਕਰਦਾ ਮੈਂ ਠੀਕ ਹੋਵਾਂ, ਹਰੇਕ ਧਾਰਮਿਕ ਸਮਾਜਿਕ ਰਾਜਨੀਤਿਕ ਹਰੇਕ ਬੰਦੇ ਨੂੰ ਚਾਹੀਦਾ, ਗਲਤ ਭਰੋਸਾ ਕਰਦੇ ਨੇ ਲੋਕੀ। ਤਾਂ ਹੀ ਤੇ ਕਹਿੰਦੇ ਓਏ ਸਿਮਲ ਰੁੱਖ ਸਰਾਏ ਰਾਤ ਦੀਰ ਗਤ ਮੁੱਚ ਓਏ ਜੇ ਆਵੈ ਆਸ ਕਰ ਜਾਏ ਨਿਰਾਸੇ ਕਿੱਥੇ। ਉਹ ਤੇਰੇ ਅੰਦਰੋਂ ਮੈਲ ਨਾ ਜਾਵੇ, ਨਹਾਉਂਦਾ ਫਿਰਦਾ ਤੀਰਥਾਂ ਤੇ, ਤੇਰੇ ਅੰਦਰੋਂ ਮੈਲ ਨਾ ਜਾਵੇ, ਨਹਾਉਂਦਾ ਫਿਰਦਾ ਤੀਰਥਾਂ ਤੇ। ਅੰਦਰੋਂ ਮੈਲ ਨਾ ਜਾਵੇ, ਨਹਾਉਂਦਾ ਫਿਰਦਾ ਤੀਰਥਾਂ ਤੇ, ਤੇਰੇ ਅੰਦਰੋਂ ਮੈਲ ਨਾ ਜਾਵੇ, ਨਹਾਉਂਦਾ ਫਿਰਦਾ ਤੀਰਥਾਂ ਤੇ, ਤੇਰੇ ਅੰਦਰੋਂ ਮੈਲ ਨਾ ਜਾਵੇ, ਨਹਾਉਂਦਾ ਫਿਰਦਾ ਤੀਰਥਾਂ ਤੇ, ਤੇਰੇ ਅੰਦਰੋਂ ਮੈਲ ਨਾ ਜਾਵੇ, ਨਹਾਉਂਦਾ ਫਿਰਦਾ ਤੀਰਥਾਂ ਤੇ, ਤੇਰੇ ਅੰਦਰੋਂ ਮੈਲ ਨਾ ਜਾਵੇ, ਨਹਾਉਂਦਾ ਫਿਰਦਾ ਤੀਰਥਾਂ ਤੇ, ਤੇਰੇ ਅੰਦਰੋਂ ਮੈਲ ਨਾ ਜਾਵੇ, ਨਹਾਉਂਦਾ ਫਿਰਦਾ ਤੀਰਥਾਂ ਤੇ, ਅੰਦਰੋਂ ਮੈਲ ਨਾ ਜਾਵੇ, ਨਹਾਉਂਦਾ ਫਿਰਦਾ ਤੀਰਥਾਂ ਤੇ, ਤੇਰੇ ਅੰਦਰੋਂ ਮੈਲ ਨਾ ਜਾਵੇ, ਨਹਾਉਂਦਾ ਫਿਰਦਾ ਤੀਰਥਾਂ ਤੇ, ਮਨਾ ਮੇਰਿਆ ਨਹਾਉਂਦਾ ਫਿਰਦਾ ਤੀਰਥਾਂ ਤੇ, ਬਣਾਵੇ ਨਹਾਉਂਦਾ ਫਿਰਦਾ ਤੀਰਥਾਂ ਤੇ, ਮਨਾ ਮੇਰਿਆ ਨਹਾਉਂਦਾ ਫਿਰਦਾ ਤੀਰਥਾਂ ਤੇ, ਮਨਾਵੇ ਨਹਾਉਂਦਾ ਫਿਰਦਾ ਤੀਰਥਾਂ ਤੇ, ਮਨਾ ਮੇਰਿਆ ਨਹਾਉਂਦਾ ਫਿਰਦਾ ਤੀਰਥਾਂ ਤੇ, ਮਨਾਵੇ ਨਹਾਉਂਦਾ ਫਿਰਦਾ ਤੀਰਥਾਂ ਤੇ, ਨਹਾਉਂਦਾ ਫਿਰਦਾ ਤੀਰਥਾਂ ਤੇ, ਤੇਰੇ ਅੰਦਰੋਂ ਮੈਲ ਨਾ ਜਾਵੇ, ਨਹਾਉਂਦਾ ਫਿਰਦਾ ਤੀਰਥਾਂ ਤੇ, ਤੇਰੇ ਅੰਦਰੋਂ ਮੈਲ ਨਾ ਜਾਵੇ, ਨਹਾਉਂਦਾ ਫਿਰਦਾ ਤੀਰਥਾਂ ਤੇ, ਤੇਰੇ ਅੰਦਰੋਂ ਮੈਲ ਨਾ ਜਾਵੇ, ਨਹਾਉਂਦਾ ਫਿਰਦਾ ਫਿਰਦਾ ਤੀਰਥਾਂ ਤੇ, ਤੇਰੇ ਅੰਦਰੋਂ ਮੈਲ ਨਾ ਜਾਵੇ, ਨਹਾਉਂਦਾ ਫਿਰਦਾ ਤੀਰਥਾਂ ਤੇ। ਹੁਣ ਇਹ ਸ਼ਬਦ ਹੈ ਗੁਰੂ ਅਮਰਦਾਸ ਜੀ ਦਾ ਜਿਹੜਾ ਆਪਾਂ ਪੜ੍ਹ ਰਹੇ ਹਾਂ, ਤੇ ਸਭ ਤੋਂ ਵੱਡਾ ਤਜਰਬਾ ਆ ਗੁਰੂ ਅਮਰਦਾਸ ਜੀ ਦਾ, ਕਿਉਂਕਿ 62 ਸਾਲ ਤੱਕ ਤੀਰਥਾਂ ਤੇ ਗਏ ਹੈ, 62 ਸਾਲ ਤੱਕ ਤੀਰਥਾਂ ਤੇ ਨਹਾਉਂਦੇ ਰਹੇ ਹੈ। ਤੇ ਹੁਣ ਆਪਾਂ ਜਿਹੜੇ ਸਿੱਖ ਹੈ, ਆਪਾਂ ਤੀਰਥਾਂ ਤੇ ਚਲੋ ਮੰਨ ਕੇ ਚਲੋ ਆਪਾਂ ਨਹੀਂ ਜਾਂਦੇ, ਪਰ ਗੁਰਦੁਆਰੇ ਤੇ ਆਉਂਦੇ ਹੀ ਆਪਾਂ, ਆਪਾਂ ਧਾਰਮਿਕ ਸਥਾਨਾਂ ਜਿਹੜੇ ਸਾਡੇ ਸਥਾਨ ਨੇ ਆਪਾਂ ਇੱਥੇ ਵੀ ਜਾਂਦੇ ਹਾਂ। ਜੇ ਇਹ ਗੱਲ ਇਹਨਾਂ ਬੰਦਿਆਂ ਲਈ ਹੈ, ਜੋਗੀਆਂ ਲਈ ਹੈ, ਗ੍ਰਿਸ਼ਤੀਆਂ ਲਈ ਹੈ, ਪੰਡਤਾਂ ਲਈ ਹੈ, ਭੇਖ ਬਣਾਉਣ ਵਾਲਿਆਂ ਲਈ ਹੈ, ਤੇ ਸਾਡੇ ਸਿੱਖਾਂ ਦੇ ਬਰਾਬਰ ਢੁੱਕ ਰਹੀ ਹੈ। ਸਮਝੀਏ ਭਾਵੇਂ ਨਾ ਸਮਝੀਏ, ਪਰ ਬਰਾਬਰ ਹੈ। ਮਹਾਰਾਜ ਕਹਿੰਦੇ ਜੋਗੀ ਵੀ ਕਹਿੰਦੇ ਹੰਕਾਰ ਚ ਨੇ, ਗ੍ਰਿਸ਼ਤੀ ਤੇ ਹੈ ਹੀ ਹੈ, ਪੰਡਿਤ ਵਿਦਵਾਨ ਦੂਜਿਆਂ ਨੂੰ ਮਤ ਦੇਈ ਜਾਂਦੇ ਆ, ਐਂ ਕਹੀ ਜਾਂਦੇ ਆ ਅਸੀਂ ਬਹੁਤ ਗਿਆਨਵਾਨ, ਅਸੀਂ ਬਹੁਤ ਪੜ੍ਹੇ ਲਿਖੇ ਆ, ਪਰ ਹੰਕਾਰ ਸਿਰੇ ਦੇ, ਹੰਕਾਰੀ ਸਿਰੇ ਦੇ ਨੇ, ਭੇਖਧਾਰੀ ਕਹਿੰਦੇ ਭੇਖ ਜਿਨ੍ਹਾਂ ਨੇ ਬਣਾਇਆ ਕਹਿੰਦੇ ਉਹ ਵੀ ਹੰਕਾਰੀ, ਇਹ ਸੁੱਤੇ ਆਪਣੇ ਅਹੰਕਾਰੀ, ਕਹਿੰਦੇ ਸਾਰੇ ਕਹਿੰਦੇ ਹੰਕਾਰ ਸੁੱਤੇ ਪਏ ਆ, ਤੇ ਸੁੱਤੇ ਹੋਣ ਕਰਕੇ ਠੱਗੇ ਗਏ, ਇਹ ਦਿਨ ਦਿਹਾੜੇ ਠੱਗੇ ਗਏ ਦਿਨ ਦਿਹਾੜੇ, ਕਿਉਂਕਿ ਬਿਖ ਫਲ ਮੀਠ ਲੱਗੇ ਮਨ ਬੌਰੇ, ਚਾਰ ਵਿਚਾਰ ਨਾ ਜਾਣਿਆ, ਬਾਹਰੋਂ ਜੋਗੀ ਬਹੁਤ ਕੁਛ ਬਣ ਗਿਆ, ਜਟਾਂ ਵਧਾ ਲਈਆਂ, ਪਿੰਡੇ ਤੇ ਸਵਾਹ ਮੱਲ ਲਈ, ਹੱਥ ਵਿੱਚ ਖੱਪਰ ਫੜ ਲਏ, ਪਰ ਸੰਤੋਖ ਨਹੀਂ ਆਇਆ। ਮਹਾਰਾਜ ਕਹਿੰਦੇ ਨਾ, ਰੋਜ਼ ਆਪਾਂ ਬਚਨ ਪੜ੍ਹਦੇ ਹਾਂ, ਮੁੰਦਾ ਸੰਤੋਖ ਸ਼ਰਮ ਪੱਤ ਝੋਲੀ, ਧਿਆਨ ਕੀ ਕਰੇ ਵਿਭੂਤ ਬਣ, ਲਿਆਉਣੀਆਂ ਸੀ ਜੋਗੀ ਆ ਜ਼ਿੰਦਗੀ ਚੀਜ਼ਾਂ ਚੀਜ਼ਾਂ, ਆਹ ਚੀਜ਼ਾਂ ਲੈ ਕੇ ਆਉਣੀਆਂ ਸੀ, ਆਹ ਗੁਣ ਲੈ ਕੇ ਆਉਣੇ ਸੀ ਜ਼ਿੰਦਗੀ ਚ, ਤੂੰ ਆ ਆ ਮੁੰਦਰਾਂ ਪਾ ਲਈਆਂ, ਤੂੰ ਕਿਤੇ ਸਵਾਹ ਮਲ ਲਈ, ਕਿਤੇ ਵਿਭੂਤੀ ਮਲ ਲਈ, ਕਿਤੇ ਗੋਦੜੀ ਪਾਲੀ, ਪਰ ਕਿੰਥਾ ਕਾਲ ਕੁਵਾਰੀ ਗਾਇਆ, ਆ ਆ ਸੀ ਅਸਲ ਨੁਕਤਾ ਤੇ। ਮੈਂ ਕਹਿੰਦਾ ਤੁਸੀਂ ਨਾ ਸਮੁੱਚੀ ਬਾਣੀ ਪੜ੍ਹੋ, ਸਹਿਜ ਪਾਠ ਕਰੋ, ਗੁਰਬਾਣੀ ਪੜ੍ਹੋ, ਤੇ ਗੁਰਬਾਣੀ ਨੂੰ ਜਿਸ ਵੇਲੇ ਪੜ੍ਹੋਗੇ, ਗੁਰਬਾਣੀ ਨੇ ਸਾਡੇ ਪਾਤਸ਼ਾਹ ਨੇ ਗੁਣਾਂ ਨੂੰ ਲਿਆਉਣ ਦੀ ਗੱਲ ਕੀਤੀ ਹੈ ਜ਼ਿੰਦਗੀ ਚ, ਆ ਜੋਗੀ ਨਾਲ ਗੱਲ ਕੀਤੀ, ਸੰਤੋਖ ਦੀਆਂ ਮੁੰਦਰਾਂ ਪਾ ਜੋਗੀ ਆ, ਮਿਹਨਤ ਦਾ ਖੱਪਰ ਫੜ ਫਿਰ ਜੋਗੀ ਆ, ਗੱਲੀ ਜੋਗ ਨਾ ਹੋਈ, ਗੱਲਾਂ ਨਾਲ ਥੋੜਾ ਜੋਗੀ ਬਣਿਆ ਜਾਂਦਾ। ਇੱਥੇ ਤੇ ਸ਼ਰਤ ਹੈ, ਏਕ ਦ੍ਰਿਸ਼ਟ ਕਰ ਸੰਸਰ ਜਾਣੇ ਜੋਗੀ ਕਹੀਏ ਸੋਈ, ਜੋਗੀ ਦਾ ਅਰਥ ਰੱਬ ਨਾਲ ਮਿਲਿਆ ਹੋਇਆ, ਕਹਿੰਦੇ ਰੱਬ ਦਾ ਬੜਾ ਉਪਾਸ਼ਕ ਹੈ ਰੱਬ ਨਾਲ, ਕਹਿੰਦੇ ਮਿਲਿਆ ਹੋਇਆ, ਸਿੱਧੀ ਗੱਲਬਾਤ ਹੈ, ਜੋਗੀ ਕਹਿੰਦੇ ਜੋਗੀ ਦੇ ਅਰਥ ਇਹ ਬਣਦੇ ਆ, ਜੋਗੀ ਮਿਲਿਆ ਹੋਇਆ, ਤੇ ਮਹਾਰਾਜ ਕਹਿੰਦੇ ਮਿਲਿਆ ਹੋਇਆ ਤੇ ਤਾਂ ਮੰਨੀਏ, ਤੈਨੂੰ ਜੇ ਸਾਰਿਆਂ ਨੂੰ ਬਰਾਬਰ ਦੇਖੇ, ਸਮੁੱਚਤਾ ਨੂੰ, ਸਾਰੀ ਦੁਨੀਆਂ ਨੂੰ, ਸਮੁੱਚੇ ਸਨਾਰੀਓ ਨੂੰ, ਸਮੁੱਚੀ ਦੁਨੀਆਂ ਨੂੰ ਇੱਕ ਇੱਕ ਘਰ ਵਾਂਗੂ ਸਮਝੇ, ਤੇ ਸੱਚੀ ਗੱਲ ਹੈ, ਆਉਣ ਵਾਲਾ ਸਮਾਂ ਆਪਾਂ ਹੋਈਏ ਨਾ ਹੋਈਏ, 100 ਸਾਲ, 200 ਸਾਲ, 500 ਸਾਲ, ਸਾਰੀ ਦੁਨੀਆਂ ਨੇ ਇੱਕ ਪਿੰਡ ਵਾਂਗੂ ਹੋ ਜਾਣਾ, ਸਮੁੱਚੀ ਦੁਨੀਆਂ ਨੇ ਇੱਕ ਪਿੰਡ ਵਾਂਗੂ, ਜਿਸ ਹਿਸਾਬ ਨਾਲ ਅਸੀਂ ਹੁਣ ਬੜੇ ਵਾਰੀ ਦਿਮਾਗ ਚ ਆਉਂਦਾ, ਸਾਡੇ ਮਾਂ ਪਿਓ ਦਾ ਸੁਭਾਅ ਹੋਰ ਤਰ੍ਹਾਂ ਸੀ, ਅਸੀਂ ਉਦੋਂ ਥੋੜੇ ਜਿਹੇ ਐਡਵਾਂਸ ਹੋਏ, ਸਾਡਾ ਅਸੀਂ ਐਡਵਾਂਸ ਹਾਂ, ਸਾਨੂੰ ਉਹਨਾਂ ਦੀਆਂ ਗੱਲਾਂ ਨਹੀਂ ਪਸੰਦ ਆ ਰਹੀਆਂ, ਕਿਉਂਕਿ ਕੁਦਰਤੀ ਸੁਭਾਅ ਨਾ, ਬੰਦਾ ਹੁਣ ਚਾਹੇ ਮੈਂ ਨਹੀਂ ਬਦਲਦਾ, ਪਰ ਕੁਦਰਤ ਕਹਿੰਦੀ ਤੂੰ ਬਦਲ ਭਾਵੇਂ ਨਾ ਬਦਲ, ਪਰ ਮੈਂ ਤੈਨੂੰ ਬਦਲ ਹੀ ਲੈਣਾ। ਆ ਹੁਣ ਕੋਰੋਨਾ ਚੱਲਦਾ, ਜਿੰਨਾ ਮਰਜ਼ੀ ਹੱਥ ਪੈਰ ਮਰੀ ਜਾਓ, ਤੁਸੀਂ ਕਹੋ ਵੀ ਅਸੀਂ ਨਹੀਂ ਬਦਲਣਾ, ਪਰ ਉਹਨੇ ਕਹਿਣਾ ਵੀ ਤੂੰ ਜਿੰਨੇ ਮਰਜ਼ੀ ਪਾਪੜ ਵੇਲ, ਕੁਦਰਤ ਨੇ ਬਦਲ ਲੈਣਾ ਹੁੰਦਾ। ਸਾਡੇ ਬਜ਼ੁਰਗਾਂ ਦਾ ਸੁਭਾਅ ਉਹ ਥੋੜੇ ਜਿਹੇ ਥੱਲੇ, ਅਸੀਂ ਐਡਵਾਂਸ ਹਾਂ, ਸਾਡੇ ਨਿਆਣੇ ਉੱਤੋਂ ਐਡਵਾਂਸ, ਉਹਨਾਂ ਦੇ ਬੱਚੇ ਹੋਰ ਐਡਵਾਂਸ ਹੋਣਗੇ, ਕਿਉਂਕਿ ਨਿਜ਼ਮ ਜਿਹੜੇ ਹੈ ਉਹ ਬੜੇ ਕਮਾਲ ਦੇ ਹੈ। ਅੱਜ ਤੋਂ 500 ਸਾਲ ਪਿੱਛੇ ਚਲੇ ਜਾਓ, ਹੋਰ ਤਰ੍ਹਾਂ ਦੇ ਹਾਲਾਤ ਸੀ, ਅੱਜ ਹੁਣ ਜਿਹੜਾ ਜ਼ਮਾਨਾ ਉਹ ਹੋਰ ਤਰ੍ਹਾਂ ਦਾ ਐਡਵਾਂਸ ਕਹਿ ਲਓ, ਕਿਉਂਕਿ ਸਾਹਿਬ ਮੇਰਾ ਨੀਤ ਨਵਾਂ, ਉਹ ਨਿੱਤ ਨਵਾਂ ਹੈ, ਤੂੰ ਬਦਲ ਭਾਵੇਂ ਨਾ ਬਦਲ, ਉਹਨੇ ਤੈਨੂੰ ਬਦਲ ਹੀ ਲੈਣਾ, ਜਿੰਨੇ ਮਰਜ਼ੀ ਹੱਥ ਪੈਰ ਮਾਰ, ਤੂੰ ਨਾ ਬਦਲੇਗਾ, ਤੇਰੀਆਂ ਆਉਣ ਵਾਲੀਆਂ ਪੀੜ੍ਹੀਆਂ ਜ਼ਰੂਰ ਚੇਂਜ ਹੋਣਗੀਆਂ, ਬਦਲਣਗੀਆਂ। ਚਲੋ ਗੱਲ ਕਰਦੇ ਸੀ ਆਪਾਂ ਹੋਈਏ ਨਾ ਹੋਈਏ, ਪਰ ਜ਼ਮਾਨਾ ਬਹੁਤ ਆਉਣ ਵਾਲੇ ਸਮੇਂ ਚ ਐਡਵਾਂਸ, ਬਹੁਤ ਅੱਗੇ ਦੀ ਤਕਨੀਕ ਹੋ ਜਾਣੀ ਹੈ ਸਮਾਜ ਵਿੱਚ। ਤੇ ਜਿਹੜੀ ਆਪਾਂ ਗੱਲ ਕਰਦੇ ਸੀ ਵੀ ਬਿਖ ਫਲ ਮੀਠ ਲੱਗੇ ਮਨ ਬੌਰੇ, ਚਾਰ ਵਿਚਾਰ ਨਾ ਜਾਣੇ ਆ, ਕਹਿੰਦੇ ਸਮਝ ਨਾ ਹੋਣ ਕਰਕੇ ਚੰਗੇ ਮਾੜੇ ਦਾ ਪਤਾ ਹੀ ਨਹੀਂ ਲੱਗਦਾ, ਬਿਖ ਜਿਹੜੀ ਹੈ ਕਹਿੰਦੇ ਉਹ ਵੀ ਮਿੱਠੀ ਲੱਗਦੀ ਹੈ। ਤੇ ਮਹਾਰਾਜ ਕੀ ਕਹਿੰਦੇ, ਬਿਖੇ ਬਨ ਫੀਕਾ ਤਿਆਗਰੀ ਸਖੀਏ, ਨਾਮ ਮਹਾਰਸ ਪੀਓ। ਆਹੀ ਗੱਲ ਜੋਗੀ ਨੂੰ ਕਹਿੰਦੇ, ਜੋਗੀਆ ਸੁੱਤਾ ਪਿਆ ਤੂੰ, ਤੈਨੂੰ ਚਾਹੀਦੇ ਆ ਗੁਣ, ਮੁੰਦਾ ਸੰਤੋਖ ਪੂਰੀ ਪੌੜੀ ਪੜ੍ਹ ਕੇ ਦੇਖੋ, ਇਹਦੇ ਵਿੱਚ ਗੁਣਾਂ ਦੀ ਗੱਲ ਕੀਤੀ ਹੈ, ਬਾਹਰਲੇ ਭੇਖ ਦੀ ਗੱਲ ਨਹੀਂ ਕੀਤੀ। ਤੇ ਜੇ ਤੁਸੀਂ ਗੱਲ ਕਰੋ ਪੰਜ ਨਵਾਜ਼ਾਂ ਪੜ੍ਹਨ ਵਾਲੇ ਦੀ ਗੱਲ, ਤੇ ਪੰਜ ਨਵਾਜ਼ਾਂ ਪੜ੍ਹਨ ਵਾਲੇ ਨੂੰ ਵੀ ਪਾਤਸ਼ਾਹ ਨੇ ਇਹੀ ਕਿਹਾ, ਪਹਿਲਾ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸ, ਪੰਜਵੀਂ ਸਿਫਤ ਸੁਣਾਏ। ਕਹਿੰਦੇ ਪੰਜ ਨਵਾਜ਼ਾਂ ਪੜ੍ਹਨ ਦਾ ਤਾਂ ਫਾਇਦਾ, ਨਹੀਂ ਤੇ ਜਿੰਨਾ ਮਰਜ਼ੀ ਸਿਰ ਨਵਾਈ ਜਾ, ਪੁੱਠਾ ਸਿੱਧਾ ਹੁੰਦਾ ਰਹੇ, ਜੇ ਆਹ ਪੰਜ ਨਵਾਜ਼ਾਂ ਪੜ੍ਹ, ਜੇ ਗੁਣ ਹੈ ਨਹੀਂ ਫਿਰ ਕੀ ਫਾਇਦਾ। ਇਹਨ ਇਹ ਧਾਰਮਿਕ ਬੰਦਿਆਂ ਦੀ ਗੱਲ ਕੀਤੀ ਮਹਾਰਾਜ ਨੇ, ਧਾਰਮਿਕ ਬੰਦਿਆਂ ਦੀ, ਮੁੱਲਾਂ ਦੀ ਵੀ ਗੱਲ ਕੀਤੀ ਤੇ ਗੱਲ ਮਹਾਰਾਜ ਨੇ ਜੋਗੀਆਂ ਦੀ ਵੀ ਕੀਤੀ, ਤੇ ਦੋਨਾਂ ਨੂੰ ਆਖਿਆ ਤੁਹਾਨੂੰ ਗੁਣਾਂ ਦੀ ਲੋੜ ਹੈ, ਭੇਖ ਦੀ ਲੋੜ ਨਹੀਂ, ਇਕੱਲੇ ਦੀ। ਕਿਸੇ ਵੀ ਧਰਮ ਦੀ ਆਪਣੀ ਆਪਣੀ ਡਰੈਸ ਹੋ ਸਕਦੀ ਹੈ। ਅਸੀਂ ਸਿੱਖ ਅਸੀਂ ਕਿਰਪਾਨ ਪਾਉਂਦੇ ਡਰੈਸ ਤੌਰ ਤੇ, ਸਾਡੀ ਵਰਦੀ ਹੈ, ਸਾਡੀ ਪਹਿਚਾਣ ਕਹਿ ਸਕਦੇ, ਸਾਡੀ ਆਇਡੈਂਟੀ ਹੈ। ਪਰ ਜੇ ਕਹੀਏ ਇਹੀ ਸਭ ਕੁਛ ਹੈ, ਫਿਰ ਤੇ ਜੋਗੀਆਂ ਤੇ ਸਾਡੇ ਚ ਕੀ ਫਰਕ ਰਹਿ ਗਿਆ, ਮੁੱਲਾਂ ਦੇ ਸਾਡੇ ਚ ਕੀ ਫਰਕ ਰਹਿ ਗਿਆ। ਮਹਾਰਾਜ ਕਹਿੰਦੇ ਪੜ ਪੁਸਤਕ ਸੰਧਿਆ ਬਾਦੰਗ ਸਿਲ ਪੂਜ ਸੁਬਗਲ ਸਮਾਧੰ ਮੁਖ ਝੂਠ ਭੂਖਣ ਸਾਰੰਗ ਤ੍ਰੈਪਾਲ ਤੇ ਹਾਲ ਵਿਚਾਰੰ ਗਲ ਮਾਲਾ ਤਿਲਕ ਲਾਟੰ ਦੁ ਧੋਤੀ ਬਸਤਰ ਕਪਾਟੰ ਜੋ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੋ ਕਰਮੰ। ਕਹਿੰਦੇ ਸਵੇਰੇ ਵੀ ਗਾਇਤਰੀ ਪੜ੍ਹਦਾ, ਸ਼ਾਮਾਂ ਨੂੰ ਵੀ ਕਹਿੰਦੇ ਕਿਤਾਬਾਂ ਜੀਆਂ ਖੋਲ ਕੇ ਬਹਿ ਜਾਂਦਾ। ਸਾਡੇ ਵੀ ਤੇ ਭਾਈ ਇਹੀ ਕਰਦੇ ਵੀ ਸਵੇਰੇ ਸ਼ਾਮ ਸਾਡੇ ਤੇ ਵੀ ਉਨੀ ਗੱਲ ਕੀਤੀ ਵੀ ਬਰਾਬਰ ਢੁਕਦੀ ਹੈ। ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਧਮ। ਕਹਿੰਦੇ ਬਗਲੇ ਵਾਲੀਆਂ ਸਮਾਧੀਆਂ ਲਾਉਂਦਾ, ਕਹਿੰਦੇ ਲਾਭ ਕੀ ਹੈ, ਫਾਇਦਾ ਕੀ ਹੈ। ਸੋ ਜਿਹੜੀ ਗੱਲ ਕਰਦੇ ਸੀ ਆਪਾਂ, ਕਹਿੰਦੇ ਬਿਖ ਫਲ ਮੀਠ ਲੱਗੇ ਮਨ ਬੋਰੇ, ਚੰਗੇ ਤੇ ਮਾੜੇ ਦੀ ਪਛਾਣ ਹੀ ਨਹੀਂ ਹੋਈ, ਜ਼ਹਿਰ ਨੂੰ ਮਿੱਠਾ ਸਮਝ ਕੇ ਬਹਿ ਗਿਆ, ਜ਼ਹਿਰ ਚੰਗੀ ਲੱਗਦੀ ਹੈ। ਤੇ ਇਸੀ ਮਸਤੀ ਚ ਕਹਿੰਦੇ ਜੋਗੀ ਸੁੱਤਾ ਪਿਆ, ਜੋਗੀ ਗ੍ਰਹਿਣੀ ਪੰਡਿਤ ਭੇਖਧਾਰੀ ਇਹ ਸੁੱਤੇ ਆਪਣੇ ਅਹੰਕਾਰੀ। ਅੱਗੇ ਪੜੋਗੇ
ਮਾਇਆ ਮਦ ਮਾਤਾ ਰਹਿਆ ਸੋਏ ਜਾਗਤ ਰਹੇ ਨਾ ਮੂਸੇ ਕੋਏ।
ਕਹਿੰਦੇ ਮਾਇਆ ਮਦ ਮਾਤਾ, ਕਹਿੰਦੇ ਮਾਇਆ ਦੇ ਨਸ਼ੇ ਚ, ਮਾਇਆ ਮਦ ਮਾਤਾ ਰਹਿਆ ਸੋਏ, ਕਹਿੰਦੇ ਮਾਇਆ ਦੇ ਵਿੱਚ ਮਸਤਿਆ ਪਿਆ, ਸੁੱਤਾ ਪਿਆ ਕਹਿੰਦੇ ਮਾਇਆ ਚ। ਤੇ ਹੁਣ ਮਾਇਆ ਕੀ ਹੈ, ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਹੁਣ ਮੰਨ ਕੇ ਚੱਲੋ ਆਪਾਂ ਜਾਣਾ ਪਟਿਆਲੇ, ਰਸਤੇ ਵਿੱਚ ਸਾਨੂੰ ਕੋਈ ਰੋਕ ਲਏ, ਕਿਉਂਕਿ ਸਾਡੀ ਮੰਜ਼ਿਲ ਪਟਿਆਲਾ, ਰਸਤੇ ਵਿੱਚ ਰੋਕ ਲਿਆ, ਅਗਲਾ ਕਹੇ ਨਾ ਨਾ ਸੰਗਰੂਰ ਵਾਲੇ ਪਾਸੇ ਚੱਲ ਜਾ, ਇੱਧਰ ਤੇਰਾ ਕੋਈ ਕੰਮ ਨਹੀਂ, ਇੱਧਰਲੇ ਪਾਸੇ ਕੰਮ ਹੈ ਤੇਰਾ ਕੋਈ। ਉਹ ਮਾਇਆ ਹੀ ਹੈ, ਸਾਨੂੰ ਸਾਡੀ ਮੰਜ਼ਿਲ ਤੋਂ ਭਟਕਾ ਗਈ, ਉਹ ਮਾਇਆ ਹੀ ਹੈ। ਸਾਡਾ ਮਕਸਦ ਜ਼ਿੰਦਗੀ ਦੀ ਖੇਡ, ਜ਼ਿੰਦਗੀ ਦੀ ਬਾਜ਼ੀ ਨੂੰ ਜਿੱਤਣਾ। ਮਨ ਗੁਰਮੁਖ ਲਾਧਾ ਮਨਮੁਖ ਗਵਾਇਆ, ਗੁਰੂ ਦੇ ਸਨਮੁਖ ਰਹਿ ਕੇ ਗਿਆਨ ਵਾਲੇ ਹੋ ਕੇ ਆ ਜ਼ਿੰਦਗੀ ਦੀ ਬਾਜ਼ੀ ਨੂੰ ਜਿੱਤਣਾ ਹੈ। ਇਹ ਖੇਡ ਖੇਡਣੀ ਹੈ ਜਿਹੜੀ ਆਪਾਂ ਗੱਲ ਸ਼ੁਰੂ ਕੀਤੀ, ਜਿੱਤੀ ਇਹ ਖੇਡ ਹੈ ਭਾਈ। ਦਿਲਚਸਪੀ ਦਿਲਚਸਪੀ ਨਾਲ ਖੇਡੋ, ਇੰਟਰਸਟ ਨਾਲ ਖੇਡੋ, ਇੱਕ ਸ਼ੌਕ ਨਾਲ, ਇੱਕ ਚਾਅ ਨਾਲ। ਜਿੱਦਣ ਜ਼ਿੰਦਗੀ ਦੀ ਬਾਜ਼ੀ ਖੇਡਾਂਗੇ, ਬੜਾ ਕੁਝ ਇਸ ਜ਼ਿੰਦਗੀ ਸਿੱਖਣ ਨੂੰ, ਜਾਣਨ ਨੂੰ, ਸਮਝਣ ਨੂੰ ਮਿਲਦਾ। ਪਰ ਬੰਦੇ ਦੀ ਹਾਲਤ ਕੀ ਬਣ ਗਈ, ਕਹਿੰਦੇ ਮਾਇਆ ਮਦ ਮਾਤਾ ਰਹਿਆ ਸੋਏ, ਕਹਿੰਦੇ ਸੁੱਤਾ ਪਿਆ ਮਾਇਆ ਦੇ ਨਸ਼ੇ ਚ, ਆਪਣੀ ਮੰਜ਼ਿਲ ਤੋਂ ਹੀ ਭਟਕ ਗਿਆ। ਤੇ ਕਹਿੰਦੇ ਜਾਗਤ ਰਹੇ, ਕਹਿੰਦੇ ਜਿਹੜੇ ਜਾਗਦੇ ਰਹਿੰਦੇ ਆ, ਨਾ ਮੂਸੇ ਕੋਈ, ਕਹਿੰਦੇ ਠੱਗੇ ਨਹੀਂ ਜਾਂਦੇ, ਨਾ ਉਹ ਮਰੇ ਨਾ ਠਾਗੇ ਜਾਹੇ, ਜਿਨ ਕੇ ਰਾਮ ਵਸੈ ਮਨ ਮਾਹੇ। ਅੱਗੇ ਜੀ
ਸੋ ਜਾਗੇ ਜਿਸ ਸਤਿਗੁਰ ਮਿਲੇ, ਪੰਜ ਦੂਤ ਉਹ ਵਸਗਤ ਕਰੇ।
ਕਹਿੰਦੇ ਜਿਹੜੇ ਦੈਂਤ ਬਣ ਗਏ, ਜਿਹੜੇ ਗੁਣ ਸੀ ਔਗਣ ਬਣ ਗਏ, ਕਾਮ ਗੁਣ ਹੈ, ਕ੍ਰੋਧ ਗੁਣ ਹੈ, ਪਰ ਓਵਰ ਹੋ ਗਏ, ਜਦੋਂ ਆਪਣੀ ਸੀਮਾ ਤੋਂ ਬਾਹਰ ਚਲੇ ਗਏ, ਕਹਿੰਦੇ ਦੂਤ ਬਣ ਗਏ, ਤਾਂ ਦੈਂਤ ਬਣ ਗਏ, ਜਮ ਬਣ ਗਏ। ਜਾਗਤ ਰਹੇ ਨਾ ਮੂਸੇ ਕੋਈ ਰਹਾਓ, ਸੋ ਜਾਗਿਆ ਜੇ ਸਤਿਗੁਰੂ ਮਿਲੇ। ਕਹਿੰਦੇ ਜਾਗਦਾ ਉਹ ਹੈ ਜਿਹਦੇ ਕੋਲ ਸੱਚਾ ਗਿਆਨ ਹੈ, ਪੰਚ ਦੂਤ ਉਹ ਵਸਗਤ ਕਰੇ, ਕਹਿੰਦੇ ਵਸ ਚ ਕਰ ਲੈ, ਕੰਟਰੋਲ ਚ ਕਰ ਲੈ, ਛੱਡੇ ਨਹੀਂ, ਵਸ ਚ ਕੀਤੇ ਹੈ, ਡਾਇਰੈਕਸ਼ਨ ਚੇਂਜ ਕੀਤੀ ਹੈ, ਦਿਸ਼ਾ ਬਦਲੀ ਹੈ, ਤੇ ਅੱਗੇ ਨਾ ਛੱਡੇ ਵੀ ਜਾ ਹੀ ਨਹੀਂ ਸਕਦੇ ਭਾਈ, ਛੱਡੇ ਨਹੀਂ ਜਾ ਸਕਦੇ, ਇਹ ਗੁਣ ਨੇ, ਪਰ ਔਗਣ ਬਣੇ ਜਦੋਂ ਹਾਵੀ ਹੋ ਗਏ। ਹੁਣ ਆ ਜਿਹੜੀ ਖੰਘ ਦੀ ਦਵਾ ਹੁੰਦੀ ਹੈ, ਖੰਘ ਦੀ ਦਵਾ ਹੁੰਦੀ ਤੇ ਖੰਘ ਵਾਸਤੇ ਹੈ, ਪਰ ਜਦੋਂ ਓਵਰ ਡੋਜ਼ ਲੈਂਦੇ ਫਿਰ ਨਸ਼ਾ ਬਣਦੀ ਹੈ, ਉਹ ਨਸ਼ਾ। ਇਵੇਂ ਆ ਜਿਹੜੇ ਜਿਹੜਾ ਕਾਮ ਹੈ, ਇਹ ਤੇ ਸੰਸਾਰ ਦੀ ਉਤਪਤੀ ਚ ਸਹਾਈ ਹੁੰਦਾ, ਦੁਨੀਆਂ ਹੀ ਪੈਦਾ ਹੁੰਦੀ ਹੈ, ਇਹਦੇ ਤੋਂ ਸਮਾਜ ਇਹਦੇ ਵਿੱਚੋਂ ਹੀ ਨਿਕਲਦਾ। ਲੋਭ ਮਾੜਾ ਥੋੜਾ, ਜਿਹੜੇ ਬੰਦੇ ਲੋਭੀ ਨਹੀਂ ਹੈਗੇ, ਖੇਤੀਬਾੜੀ ਨਹੀਂ ਕਰ ਸਕਦੇ, ਨੌਕਰੀਆਂ ਤੇ ਨਹੀਂ ਜਾ ਸਕਦੇ, ਲੋਭ ਤੇ ਬੰਦੇ ਨੂੰ ਭਜਾਈ ਫਿਰਦਾ, ਪਰ ਓਵਰ ਹੋਣ ਕਰਕੇ, ਓਵਰ ਡੋਜ਼ ਖੰਘ ਦੀ ਦਵਾਈ ਦੀ ਲਈ ਨਸ਼ਾ ਬਣ ਗਈ। ਜਿੱਦਣ ਆ ਆ ਓਵਰ ਡੋਜ਼ ਹੋ ਗਏ, ਕਹਿੰਦੇ ਦੂਤ ਬਣ, ਤੈਂਤ ਬਣ ਗਏ, ਤਾਂ ਜਮ ਬਣ ਗਏ, ਤਾਂ ਤੇ ਮਹਾਰਾਜ ਕਹਿੰਦੇ ਸੋ ਜਾਗਿਆ, ਕਹਿੰਦੇ ਉਹ ਜਾਗ ਗਿਆ ਜਿਹਨੂੰ ਸੱਚਾ ਗਿਆਨ ਮਿਲਿਆ, ਪੰਚ ਦੂਤ ਉਹ ਵਸਗਤ ਕਰੇ। ਹਾਂਜੀ
ਸੋ ਜਾਗੇ ਜੋ ਤਤ ਵਿਚਾਰੇ, ਆਪ ਮਰੇ ਅਵਰਾ ਨਹ ਮਾਰੇ।
ਕਹਿੰਦੇ ਸੋ ਜਾਗੇ ਜੋ ਤਤ ਵਿਚਾਰੇ, ਤਤ ਕੀ ਹੈ ਰੱਬ, ਤੇ ਰੱਬ ਕੀ ਹੈ ਸਾਡੇ ਲਈ ਫੈਲੇ ਹੋਏ ਨਿਜ਼ਮ। ਕਹਿੰਦੇ ਜਿਹੜਾ ਇਹਨਾਂ ਦੀ ਵਿਚਾਰ ਕਰਦਾ ਹੈ ਨਾ, ਮਹਾਰਾਜ ਕਹਿੰਦੇ ਸੋ ਜਾਗਿਆ, ਕਹਿੰਦੇ ਜਾਗਿਆ ਹੋਈ ਉਹ ਹੈ। ਨਹੀਂ ਤੇ ਲੋਕੀ ਰੱਬ ਨੂੰ ਲੱਭਦੇ ਫਿਰਦੇ ਕੋਈ ਕਿਤੇ ਜਾਂਦਾ ਕੋਈ ਕਿਤੇ ਜਾਂਦਾ ਕੋਈ ਕਿਤੇ ਜਾਂਦਾ। ਸੋ ਜਾਗੈ ਜੋ ਤਤ ਵਿਚਾਰ ਹੈ ਆਪ ਮਰੈ ਅਵਰਾ ਨਹਿ ਮਾਰੈ। ਕਹਿੰਦੇ ਆਪਣੇ ਮਨ ਨੂੰ ਕੰਟਰੋਲ ਚ ਕਰ ਲੈਂਦਾ, ਇਹ ਨੀ ਵੀ ਕਿਤੇ ਔਗਣਾ ਤੇ। ਹੁਣ ਮੰਨ ਕੇ ਚੱਲੋ ਗੱਡੀ ਹੈ, ਗੱਡੀ ਤੇ ਖੜੀ ਹੈ, ਡਰਾਈਵਰ ਜੇ ਵਿੱਚ ਬਹਿ ਗਿਆ ਡਰਾਈਵਰ ਨੇ ਭਜਾਉਣੀ ਹੈ ਗੱਡੀ। ਇਵੇਂ ਸਾਡਾ ਮਨ ਹੈ, ਕਾਮ ਥੋੜਾ ਕੁਛ ਕਹਿੰਦਾ ਵੀ ਮੈਨੂੰ ਕਰ, ਕ੍ਰੋਧ ਥੋੜਾ ਕਹਿੰਦਾ ਵੀ ਕਤਲ ਕਰ, ਲੋਭ ਥੋੜਾ ਕਹਿੰਦਾ ਵੀ ਲੁੱਟ ਕਿਸੇ ਨੂੰ ਜਾ ਕੇ, ਮੋਹ ਥੋੜਾ ਕਹਿੰਦਾ ਵੀ ਘਰ ਭਰ ਲੈ, ਹੰਕਾਰ ਥੋੜਾ ਕਹਿੰਦਾ ਵੀ ਈਰਖਾ ਕਰ। ਇਹ ਤੇ ਮਨ ਕਹਿੰਦਾ, ਡਰਾਈਵਰ ਹੈ ਨਾ ਮਨ। ਤੇ ਜਦੋਂ ਡਰਾਈਵਰ ਸਹੀ ਹੋ ਗਿਆ ਗੱਡੀ ਨੇ ਆਪਣੇ ਆਪ ਹੀ ਸੈੱਟ ਹੋ ਜਾਣਾ। ਤੇ ਮਹਾਰਾਜ ਕਹਿੰਦੇ ਆਪ ਮਰੈ ਆਪਣੇ ਮਨ ਨੂੰ ਕਹਿੰਦੇ ਮਾਰਦਾ, ਉਹਨੂੰ ਸੱਟਾਂ ਦਿੰਦਾ, ਉਹਨੂੰ ਕਹਿੰਦੇ ਕੁੱਟ ਕੁੱਟ ਮਨ ਕਸਵੱਟੀ ਲਾਏ। ਕਹਿੰਦੇ ਮਨ ਕੁੱਟਦਾ, ਕੁੱਟ ਕੁੱਟ ਮਨ ਕਸਵੱਟੀ ਲਾਏ, ਆਪ ਮਰੈ ਅਵਰਾ ਨਹਿ ਮਾਰੈ। ਤੇ ਕਹਿੰਦੇ ਸੋ ਜਾਗੈ, ਅੱਗੇ ਪੜ੍ਹੋ, ਹਾਂਜੀ,
ਸੋ ਜਾਗੈ ਜੋ ਏਕੋ ਜਾਣੈ ਪਰ ਕਿਰਤ ਛੋਟੈ ਤਤ ਪਛਾਣੈ।
ਅਗਲੀ ਨਿਸ਼ਾਨੀ ਕਹਿੰਦੇ ਜਾਗੇ ਹੋਏ ਦੀ ਇਹ ਹੈ, ਪ੍ਰਕਿਰਤ ਛੋਟੈ ਭਾਵ ਕੀ, ਕਹਿੰਦੇ ਮਾਇਆ ਵਾਲੇ ਪਾਸੋਂ ਹਟ ਜਾਂਦਾ, ਭਾਵ ਕੀ ਜਿਹੜੀਆਂ ਜਿਹੜੀ ਉਹਨੂੰ ਆਪਣੇ ਮੰਜ਼ਿਲ ਤੋਂ ਭਟਕਾਉਂਦੀ ਹੈ। ਕਹਿੰਦੇ ਪ੍ਰਕਿਰਤ ਛੋਟੈ ਉਹ ਛੱਡ ਦਿੰਦਾ, ਤਤ ਪਛਾਣੈ ਰੱਬ ਦੀ ਪਛਾਣ ਕਰਦਾ, ਨਿਜਮਾਂ ਨੂੰ ਜਾਣਦਾ, ਸਮਝਦਾ ਉਹਨਾਂ ਨੂੰ। ਹਾਂਜੀ,
ਚੌਹਾਂ ਵਰਨਾ ਵਿੱਚ ਜਾਗੈ ਕੋਏ ਜਮੈ ਕਾਲੈ ਤੇ ਛੂਟੈ ਸੋਏ।
ਕਹਿੰਦੇ ਜਮੈ ਕਾਲੈ, ਕਹਿੰਦੇ ਜਮ ਤੋਂ ਕਾਲ ਤੋਂ, ਭਾਵ ਕਿ ਅੱਗੇ ਤੇ ਸਮਾਂ ਪ੍ਰਭਾਵਿਤ ਕਰਦਾ ਸੀ ਨਾ, ਖੁਸ਼ੀ ਆ ਗਈ ਤੇ ਖੁਸ਼ ਹੋ ਗਿਆ, ਗਮੀ ਆ ਗਈ ਤੇ ਗਮ ਚਲਿਆ ਗਿਆ। ਜਮੈ ਕਾਲੇ ਤੇ ਛੂਟੈ ਸੋਏ, ਚੌਂ ਵਰਨਾ ਕਹਿੰਦੇ ਪੂਰੀ ਦੁਨੀਆ ਚ ਜਾਗਦਾ ਮਨੁੱਖ ਉਹ ਹੈ ਜਿਹੜਾ ਜਮੈ ਕਾਲੇ ਤੇ, ਭਾਵ ਕਿ ਜਿਹਦੇ ਉੱਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ ਪੈਂਦਾ, ਖੁਸ਼ੀ ਹੈ ਤੇ ਖੁਸ਼ ਹੋ ਗਿਆ, ਗਮੀ ਹੈ ਤੇ ਗਮ ਚਲਿਆ ਗਿਆ। ਅਪਸੈਟ ਉਤਰਾ ਚੜਾ ਨਹੀਂ ਆਉਂਦਾ, ਅਪਸੈਟ ਨਹੀਂ ਹੁੰਦਾ, ਬਰਾਬਰ ਰਹਿੰਦਾ ਹੈ। ਹਾਂਜੀ,
ਕਹਿਤ ਨਾਨਕ ਜਨ ਜਾਗੈ ਸੋਏ ਗਿਆਨ ਅੰਜਨ ਜਾਗੀ ਨੇਤਰੀ ਹੋਏ।
ਮਹਾਰਾਜ ਕਹਿੰਦੇ ਨਾਨਕ ਤੇ ਇੱਕੋ ਹੀ ਗੱਲ ਆਖਦਾ, ਕਹਿੰਦੇ ਉਹ ਮੋਹ ਦੀ ਨੀਂਦ ਤੋਂ ਮਨੁੱਖ ਜਾਗਦਾ, ਗਿਆਨ ਅੰਜਨ ਜਾਗੀ ਨੇਤਰੀ, ਜਿਹਦੇ ਨੇਤਰਾਂ ਚ ਗਿਆਨ ਦਾ ਅੰਜਨ ਹੈ। ਹੁਣ ਅੰਜਨ ਇਹ ਨੀ ਵੀ ਇੱਥੇ ਕੋਈ ਸੁਰਮਾ ਪੈਂਦਾ ਇਹਨਾਂ ਅੱਖਾਂ ਚ, ਇਹ ਅੱਖਾਂ ਬਦਲਦੀਆਂ, ਇਹ ਨੀ ਵੀ ਕੋਈ ਕੰਨ ਬਦਲਦੇ ਹੈ, ਮਤਲਬ ਕਿ ਆ ਡਰਾਈਵਰ ਹੀ ਕਹਿੰਦੇ ਚੇਂਜ ਹੋ ਜਾਂਦਾ, ਡਰਾਈਵਰ ਦਾ ਸੁਭਾਅ ਹੀ, ਕਿਉਂਕਿ ਮਨ ਚੇਂਜ ਹੋ ਗਿਆ, ਬਾਕੀ ਗਿਆਨ ਇੰਦਰੀਆਂ ਨੇ ਆਪਣੇ ਆਪ ਹੀ ਕਹਿੰਦੇ ਉਵੇਂ ਕੰਮ ਕਰਨ ਲੱਗ ਜਾਣਾ। ਬਸ ਮਨ ਸਮਝਾਵਣ ਕਾਰਨ ਕਛੂਕ ਪੜੀ ਹੈ ਗਿਆਨ, ਤੇ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਕਹਿੰਦੇ ਮਨ ਵਿੱਚ ਪ੍ਰਗਾਸ ਹੋਇਆ, ਮਨ ਵਿੱਚ ਚਾਨਣ ਹੋਇਆ। ਜਿਹੜੀ ਆਪਾਂ ਗੱਲ ਸ਼ੁਰੂ ਕੀਤੀ ਸੀ ਜਿੱਥੋਂ, ਉਹਨੂੰ ਥੋੜਾ ਜਿਹਾ ਆਪਾਂ ਸਮਝ ਕੇ ਫਿਰ ਸਮਾਪਤ ਕਰਦੇ ਹਾਂ। ਜਿਵੇਂ ਗੱਲ ਕਰਦੇ ਸੀ ਖੇਡ ਖੇਡੀਏ ਇੰਟਰਸਟ ਨਾਲ, ਤੇ ਜ਼ਿੰਦਗੀ ਇੱਕ ਖੇਡ ਹੈ, ਇਹਨੂੰ ਦਿਲਚਸਪੀ ਨਾਲ ਖੇਡੋ ਤੇ ਜਿੱਤਣ ਦੀ ਆਸ ਰੱਖੋ, ਜਿੱਤੀਏ ਇਸ ਬਾਜੀ ਨੂੰ, ਕਿਤੇ ਹਾਰ ਨਾ ਜਾਈਏ। ਤੇ ਜਿੱਤਾਂਗੇ ਕਿਵੇਂ, ਗੁਰਮੁਖ ਲਾਧਾ ਮਨਮੁਖ ਗਵਾਇਆ ਤਦ ਆਪ ਵਿਛੋੜਿਆ ਆਪ ਮਲਾਇਆ। ਕਹਿੰਦੇ ਗੁਰੂ ਦੇ ਸਨਮੁਖ ਰਹਿ ਕੇ ਕਹਿੰਦੇ ਇਹ ਬਾਜੀ ਨੂੰ ਜਿੱਤਿਆ ਜਾ ਸਕਦਾ ਨਹੀਂ, ਤੇ ਦੁਨੀਆਂ ਹਾਰ ਰਹੀ ਹੈ। ਆ ਸ਼ਬਦ ਵਿੱਚ ਸੁਣੀ ਲਿਆ, ਸੁੱਤੇ ਪਏ ਆ ਭਾਈ, ਜਾਗਤ ਰਹੇ ਨਾ ਮੂਸੇ ਕੋਏ, ਮਾਇਆ ਮਦਮਤਾ ਰਹਿਆ ਸੋਏ ਜਾਗਤ ਰਹੇ। ਇਸ ਕਰਕੇ ਜਾਗਣ ਦੀ ਲੋੜ ਹੈ, ਸਰੀਰਕ ਤੌਰ ਤੇ ਨਹੀਂ ਜਾਗਣਾ, ਮਾਨਸਿਕ ਤੌਰ ਤੇ ਜਾਗਣਾ। ਮਨ ਜਾਗੇ, ਸਾਡੀ ਸੁਰਤ ਜਾਗੇ, ਅੱਖਾਂ ਨੇ ਨਹੀਂ ਬਦਲਣਾ, ਅੱਖਾਂ ਨੇ ਤੇ ਇਹੀ ਰਹਿਣਾ, ਕੰਨਾਂ ਨੇ ਇਹੀ ਰਹਿਣਾ, ਜ਼ਬਾਨ ਨੇ ਇਹੀ ਰਹਿਣਾ, ਪੈਰਾਂ ਨੇ ਵੀ ਆਹੀ ਰਹਿਣਾ। ਹੱਡ ਜੰਮ ਨਹੀਂ ਬਦਲਦਾ, ਜੇ ਬਦਲਦਾ ਤੇ ਮਨ ਬਦਲਦਾ, ਤੇ ਮਨ ਕਿਵੇਂ ਬਦਲੂ, ਗਿਆਨ ਨਾਲ ਬਦਲੂ। ਤੇ ਗਿਆਨ ਕਿੰਨਾ ਨੂੰ ਮਿਲੂ, ਜਿਹੜੇ ਗਿਆਨ ਲੈਣਾ ਚਾਹੁੰਦੇ ਆ, ਜਿਹੜੇ ਤਿਆਰੀ ਕਰਕੇ ਬੈਠੇ ਆ। ਖੇਡ ਐਵੇਂ ਨਹੀਂ ਖੇਡੀ ਜਾਂਦੀ, ਤਿਆਰੀ ਚਾਹੀਦੀ ਉਹਦੇ ਲਈ, ਪ੍ਰੈਕਟਿਸ ਚਾਹੀਦੀ ਹੈ, ਐਕਸਪੀਰੀਅੰਸ ਤਜਰਬਾ ਚਾਹੀਦਾ ਉਹਦੇ ਲਈ, ਫਿਰ ਬੰਦਾ ਜਿੱਤਦਾ ਬਾਜੀ। ਐਵੇਂ ਹੀ ਆ ਜ਼ਿੰਦਗੀ ਦੀ ਬਾਜੀ ਐਵੇਂ ਨਹੀਂ ਜਿੱਤੀ ਜਾਂਦੀ, ਤਜਰਬਾ ਵਧਾਉਣਾ ਪੈਣਾ, ਐਕਸਪੀਰੀਅੰਸ ਵਧਾਉਣਾ ਪੈਣਾ, ਗਿਆਨ ਲੈਣਾ ਪੈਣਾ। ਤੇ ਗਿਆਨ ਆ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸਾਨੂੰ ਗਿਆਨ ਦਿੰਦੇ ਆ, ਇਸ ਗਿਆਨ ਨੂੰ ਸਮਝ ਕੇ ਸਮੁੱਚੇ ਗਿਆਨ ਦੀ ਸਮਝ ਆਉਂਦੀ ਹੈ। ਕਿਉਂਕਿ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਸਵਾਓ ਇੱਥੇ ਕਰਦੇ ਹੁਣ ਆਪਾਂ ਸਮਾਪਤੀ, ਕੱਲ ਦੇ ਦੀਵਾਨ ਵਿੱਚ ਫਿਰ ਆਪਾਂ ਇਸੇ ਤਰ੍ਹਾਂ ਟਕਾ ਨਾਲ ਕੱਲ ਦਾ ਦੀਵਾਨ ਹੋਏਗਾ 6 ਵਜੇ ਸ਼ੁਰੂ 7:30 ਵਜੇ ਤੱਕ ਜੋ ਆਪਾਂ ਕੱਲ ਦੇ ਦੀਵਾਨ ਵਿੱਚ ਹਾਜ਼ਰੀ ਭਰਾਂਗੇ 6 ਵਜੇ ਤੋਂ ਲੈ ਕੇ 7:30 ਵਜੇ ਤੱਕ ਜਿੰਨੇ ਸੁਣ ਰਹੇ ਆ ਵੀਰ ਭਰਾ ਇਸੇ ਤਰ੍ਹਾਂ ਕੱਲ ਦੇ ਦੀਵਾਨ ਵਿੱਚ ਆਪਾਂ ਸਾਰੇ ਰਲ ਮਿਲ ਕੇ ਹਾਜ਼ਰ ਹੋਵਾਂਗੇ ਹੋਈਆਂ ਭੁੱਲਾਂ ਦੀ ਖਿਮਾ ਗੱਜ ਕੇ ਬੋਲਦੇ ਆਪਾਂ ਹੁਣ ਆਪਾਂ ਸਲੋਕ ਤੇ ਫਿਰ ਜੁੜਾਂਗੇ ਅਰਦਾਸ ਫਿਰ ਜੁੜਾਂਗੇ ਹੁਕਮਨਾਮੇ
ਦੇਖੀ ਕਿਤੇ ਹਾਰੀ ਨਾ
ਇਹ ਜ਼ਿੰਦਗੀ ਬੜੀਆਂ ਮੁਸ਼ਕਤਾਂ ਤੋਂ ਬਾਅਦ ਮਿਹਨਤਾਂ ਤੋਂ ਬਾਅਦ ਮਿਲਦੀ ਐਵੇਂ ਥੋੜਾ ਮਿਲ ਜਾਂਦੀ ਹੈ 40,000 ਸੈੱਲ ਕਹਿੰਦੇ ਮਾਂ ਦੀ ਕੁੱਖ ਵਿੱਚ ਜਾਂਦੇ ਆ ਜਗ੍ਹਾ ਇੱਕ ਨੂੰ ਮਿਲਦੀ ਆ ਉਹ ਮਿਹਨਤੀ ਤੇ ਹੈ ਕਿੰਨੀ ਮੁਸ਼ਕਤ ਮਿਹਨਤ ਕਿਵੇਂ ਮਾਂ ਦੀ ਕੁੱਖ ਚ ਥਾਂ ਮਿਲੀ ਕਿੱਦਾਂ ਇਨਵਾਇਰਮੈਂਟ ਘੜਿਆ ਗਿਆ ਵਾਤਾਵਰਣ ਕਿੱਦਾਂ ਦਾ ਹੁੰਦਾ ਉੱਥੇ ਜਿਹੜੀ ਚੀਜ਼ ਪੇਟ ਵਿੱਚ ਆਏ ਨਾ ਸਾਡੇ ਗਲ ਜਾਂਦੀ ਹੈ ਸੜ ਜਾਂਦੀ ਹੈ ਪਰ ਇੱਕ ਮਾਸ ਦਾ ਲੋਥੜਾ ਹੁੰਦਾ ਹੈ ਬੰਦਾ ਮਾਸ ਦਾ ਟੁਕੜਾ ਹੁੰਦਾ ਬਹੁਤ ਨਾਜ਼ੁਕ ਹੈ ਬੱਚੇ ਦਾ ਤੁਸੀਂ ਮਾੜਾ ਜਿਹਾ ਟੱਚ ਕਰਕੇ ਦੇਖੋ ਜਿਹੜੇ ਨਵੇਂ ਜੰਮਦੇ ਬੱਚੇ ਮਾਸ ਬਿਲਕੁਲ ਪੋਲਾ ਪੋਲਾ ਹੁੰਦਾ ਹੈ ਮਾੜਾ ਜਿਹਾ ਚੂੰਡੀ ਵੱਢੋ ਤੇ ਨੀਲ ਪੈ ਜਾਂਦਾ ਇੰਨਾ ਨਾਜ਼ੁਕ ਹੁੰਦਾ ਹੈ ਇੱਥੇ ਬੰਦੇ ਨੇ ਮਾਸ ਖਾਧਾ ਪੇਟ ਚ ਗਿਆ ਉਹ ਗਲ ਜਾਂਦਾ ਬੱਚਾ ਨਹੀਂ ਗਲਦਾ ਕਿਉਂਕਿ ਕੁਦਰਤ ਨੇ ਇਨਵਾਇਰਮੈਂਟ ਵਾਤਾਵਰਣ ਕੁਦਰਤ ਨੇ ਇਦਾਂ ਦਾ ਘੜਿਆ ਹੁੰਦਾ ਇਸ ਕਰਕੇ ਬੜੀ ਮਿਹਨਤ ਬਾਅਦ ਮੁਸ਼ਕਤ ਬਾਅਦ ਜ਼ਿੰਦਗੀ ਮਿਲਦੀ ਵੀਰੋ ਇਹਨੂੰ ਜਿੱਤੀਏ ਅਪੜਾ ਆ ਜ਼ਿੰਦਗੀ ਦਾ ਅਸਲ ਚ ਜ਼ਿੰਦਗੀ ਖਤਮ ਨਹੀਂ ਹੁੰਦੀ ਕਦੇ ਵੀ ਚਲੋ ਕੋਸ਼ਿਸ਼ ਕਰਾਂਗੇ ਆਪਾਂ ਕੱਲ ਨੂੰ ਗੱਲਬਾਤ ਕਰੀਏ ਜ਼ਿੰਦਗੀ ਕਦੇ ਖਤਮ ਨਹੀਂ ਹੁੰਦੀ ਸਦੀਆਂ ਦੀ ਜ਼ਿੰਦਗੀ ਹੈ ਸਦੀਆਂ ਪਹਿਲਾਂ ਵੀ ਸੀ ਸਦੀਆਂ ਬਾਅਦ ਵੀ ਹੋਵਾਂਗੇ ਸ਼ੇਪ ਬਦਲਦੀ ਰਹਿੰਦੀ ਜਿਵੇਂ ਕਲਿੱਪ ਵੀ ਆਇਆ ਸੀ ਭਾਈ ਸਾਹਿਬ ਦਾ ਗੱਲ ਕੀਤੀ ਸੀ ਉਹਨਾਂ ਨੇ ਸ਼ੇਪ ਬਦਲਦੀ ਰਹਿੰਦੀ ਹੈ ਪਰ ਬੰਦਾ ਨਹੀਂ ਮਰਦਾ ਕੌਣ ਮੂਆ ਰੇ ਕੌਣ ਮੂਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਸ਼ੇਪ ਬਦਲੀ ਤੇ ਆਹ ਸ਼ੇਪ ਮਨੁੱਖਾ ਤੇ ਮਹਾਰਾਜ ਕਹਿੰਦੇ ਆ ਮਾਨਸ ਕੋ ਪ੍ਰਭ ਦੀ ਵਡਿਆਈ ਕਹਿੰਦੇ ਮਨੁੱਖਾ ਜਨਮ ਨੂੰ ਵਡਿਆਈ ਦਿੱਤੀ ਹੈ ਤੇ ਮਹਾਰਾਜ ਕਹਿੰਦੇ ਜਿਹੜਾ ਇਸ ਡੰਡੇ ਤੋਂ ਉਤਰ ਗਿਆ ਮਤਲਬ ਕਿ ਮਨੁੱਖਾ ਸੁਭਾਅ ਤੋਂ ਦੂਰ ਚੱਲਿਆ ਗਿਆ ਇਸ ਪੌੜੀ ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁੱਖ ਪਾਏਗਾ ਕਹਿੰਦਾ ਜਿਹੜਾ ਪੌੜੀ ਹੈ ਮਨੁੱਖਾ ਇੱਕ ਡੰਡਾ ਹੈ ਜੇ ਉਸ ਡੰਡੇ ਤੋਂ ਕਹਿੰਦੇ ਥੱਲੇ ਆ ਗਿਆ ਪਸ਼ੂ ਬਣ ਗਿਆ ਕਦੇ ਗਧਾ ਬਣ ਗਿਆ ਕਦੇ ਕੁਛ ਬਣਦਾ ਗੁਰਮੰਤਰਹੀਣ ਚਲੋ ਆਪਾਂ ਗੱਲ ਨਾ ਕਰੀਏ ਕਹਿੰਦੇ ਇਸ ਪੌੜੀ ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁੱਖ ਪਾਏਗਾ ਇਸ ਕਰਕੇ ਹਾਰੀਏ ਨਾ ਖੇਡ ਖੇਡੀਏ ਦਿਲਚਸਪੀ ਨਾਲ ਇੰਟਰਸਟ ਲੈ ਕੇ
ਦੇਖੀ ਕਿਤੇ ਹਾਰੀ ਨਾ ਜ਼ਿੰਦਗੀ ਦੀ ਬਾਜੀ ਜਿੱਤ ਦੇਖੀ ਕਿਤੇ ਹਾਰੀ ਨਾ ਜ਼ਿੰਦਗੀ ਦੀ ਬਾਜੀ ਜਿੱਤ ਦੇਖੀ ਕਿਤੇ ਹਾਰੀ ਨਾ ਜ਼ਿੰਦਗੀ ਦੀ ਬਾਜੀ ਜਿੱਤ ਦੇਖੀ ਕਿਤੇ ਹਾਰੀ ਨਾ ਹਾਰੀ ਨਾ ਜ਼ਿੰਦਗੀ ਦੀ ਬਾਜੀ ਜਿੱਤ ਕੇ ਦੇਖੀ ਕਿਤੇ ਹਾਰੀ ਨਾ ਜ਼ਿੰਦਗੀ ਦੀ ਬਾਜੀ ਜਿੱਤ ਕੇ ਉਹ ਦੇਖੀ ਕਿਤੇ ਹਾਰੀ ਨਾ ਜ਼ਿੰਦਗੀ ਦੀ ਬਾਜੀ ਜਿੱਤ ਦੇਖੀ ਕਿਤੇ ਹਾਰੀ ਨਾ ਜ਼ਿੰਦਗੀ ਦੀ ਬਾਜੀ ਜਿੱਤ ਜ਼ਿੰਦਗੀ ਦੀ ਬਾਜੀ ਜਿੱਤ ਕੇ ਦੇਖੀ ਕਿਤੇ ਹਾਰੀ ਨਾ ਜ਼ਿੰਦਗੀ ਦੀ ਬਾਜੀ ਜਿੱਤ ਕੇ ਦੇਖੀ ਕਿਤੇ ਹਾਰੀ ਨਾ ਜ਼ਿੰਦਗੀ ਦੀ ਬਾਜੀ ਜਿੱਤ ਕੇ ਦੇਖੀ ਕਿਤੇ ਹਾਰੀ ਨਾ ਜ਼ਿੰਦਗੀ ਦੀ ਬਾਜੀ ਜਿੱਤ ਕੇ ਜ਼ਿੰਦਗੀ ਦੀ ਬਾਜੀ ਜਿੱਤ ਜ਼ਿੰਦਗੀ ਦੀ ਬਾਜੀ ਜਿੱਤ ਜ਼ਿੰਦਗੀ ਦੀ ਬਾਜੀ ਜਿੱਤ ਕੇ 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 ਓ ਜ਼ਿੰਦਗੀ ਦੀ ਬਾਜੀ ਜਿੱਤ ਕੇ 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 ਜ਼ਿੰਦਗੀ ਦੀ ਬਾਜੀ
ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਦਿਵਸ ਰਾਤ ਗੋਈ ਤਾਇਆ ਖੇਤਾ ਸਗਲ ਜਗਤ ਚੰਗਿਆਈਆਂ ਪੁਰਿਆਈਆਂ ਵਾਚੈ ਧਰਮ ਦੂਰ ਜੀ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਕਿੰਨੀ ਨਾਮ ਤਿਆਇਆ ਨਾਨਕ ਦੇ ਮੁਖ ਉਜਲੇ ਕੇਤੀ ਚੁਣੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਫਤਿਹ ਫਤਿਹ
ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਤੁਧਿਆ ਕੈ ਅਰ
ਅਸ ਹਮਾਰੀ ਜਿਉ ਪਿੰਡ ਸਾਹਿਬ ਕਹੋ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ
ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੁਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇ ਇਸਦਾਨ ਰਹਿ ਦਾਨ ਵਿਵੇਕ ਦਾਨ ਵਸਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਪਿਤਾ ਜੀ ਉਹ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਜੀ ਇਸ ਵੇਲੇ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦੜੀ ਹੈ ਆਪ ਜੀ ਦੀ ਪਾਰ ਬਖਸ਼ ਮੇਰਾਮਤ ਦਾ ਸਦਕਾ ਗੁਰਦੁਆਰਾ ਪਰਮੇਸ਼ਰ ਦਰਬਾਰ ਵਿਖੇ ਸੰਧਿਆ ਵੇਲੇ ਦੀਵਾਨ ਸਜਾਏ ਗਏ ਸਜੇ ਦੀਵਾਨਾਂ ਵਿੱਚ ਹਰੀ ਜਸ ਕੀਰਤਨ ਗੁਰਮਤ ਦੀਆਂ ਵਿਚਾਰਾਂ ਹੋਈਆਂ ਸਮੁੱਚੀ ਸੇਵਾ ਨਿਭਾਉਂਦਿਆਂ ਅਨੇਕਾਂ ਭੁੱਲਾਂ ਹੋ ਜਾਂਦੀਆਂ ਅਣਜਾਣ ਜੇ ਬੱਚੇ ਜਾਣ ਕੇ ਬਖਸ਼ ਲੈਣਾ ਅੱਗੇ ਵਾਸਤੇ ਸਮੱਤ ਬਖਸ਼ਣੀ ਸਮੂਹ ਸੰਗਤ ਦੀ ਭਰੀ ਹੋਈ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਪਟਾਵਾਂ ਪ੍ਰਵਾਨ ਕਰਨੀਆਂ ਕਦਮ ਕਦਮ ਲੇਖੇ ਵਿੱਚ ਲਾਉਣੇ ਕਰੋ ਕਿਰਪਾ ਪਾਵਣ ਹੁਕਮ ਦੀ ਦਾਤ ਬਖਸ਼ੋ ਸਰਬੱਤ ਸੰਗਤ ਨੂੰ ਕਿਰਤਾਰਥ ਕਰੋ ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ਣਾ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤਰ੍ਹਾਂ ਨਾਮ ਚਿਤਾਵੇ ਨਾਨਕ ਨਾਮ ਤੇਰੇ ਭਾਣੇ ਸਰਬੱਤ ਦਾ ਬੋਲੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਪਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਵਿਸਰ ਨਾਹੀਂ ਦਾਤਾ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ ਵਾਹਿਗੁਰੂ ਜੀ ਸੋਰਠ ਮਹਲਾ ਨੌਵਾਂ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸੁਨੇਹ ਅਰਪੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸੁਨੇਹ ਅਰਪੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ ਰਹਾਉ ਨਹਿਨ ਦਿਆ ਨਹਿ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ ਹਰਖ ਸੋਗ ਤੇ ਰਹਿ ਨਿਆਰੋ ਨਾਹੇ ਮਾਨ ਅਪਮਾਨਾ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹਿ ਨਿਰਾਸਾ ਕਾਮ ਕ੍ਰੋਧ ਜਿਹ ਪਰਸੈ ਨਾਹਨ ਤੇਹ ਘਟ ਬ੍ਰਹਮ ਨਿਵਾਸਾ ਗੁਰ ਕਿਰਪਾ ਜਿਹ ਨਰ ਕਉ ਕੀਨੀ ਤੇਹ ਇਹ ਜੁਗਤ ਪਛਾਨੀ ਨਾਨਕ ਲੀਨ ਪਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ ਗੁਰ ਕਿਰਪਾ ਜਿਹ ਨਰ ਕਉ ਕੀਨੀ ਤੇਹ ਇਹ ਜੁਗਤ ਪਛਾਨੀ ਨਾਨਕ ਲੀਨ ਪਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ